ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਥੋੜੇ ਜਿਹੇ ਮਿੰਟਾਂ ਦੀ ਦੂਰੀ ਬਣੀ ਹੈ ਸਾਡੀ ਔਰ ਥੋੜਾ ਜਿਹਾ ਲੇਟ ਹੋਏ ਹਾਂ ਅਸੀਂ, ਸੋ ਇਹਦੇ ਲਈ ਖਿਮਾ ਵੀ ਚਾਹਾਂਗੇ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ, ਹਮੇਸ਼ਾ ਵਾਂਗ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਵੇਖਦੇ ਹੋ। ਔਰ ਅੱਜ ਵੀ ਸਾਡਾ ਇਹ ਪ੍ਰੋਗਰਾਮ ਤੁਸੀਂ ਸਾਡੇ ਮਾਈਗ੍ਰੇਸ਼ਨ ਏਜੰਟਸ ਦੇ ਨਾਲ ਵੇਖੋਗੇ, ਔਰ ਜਿਹੜੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਉਹਨੇ ਜੀ ਲਕਸ਼ ਮਾਈਗ੍ਰੇਸ਼ਨ ਤੋਂ ਅੱਜ ਰੋਹਿਤ ਮੋਹਨ ਜੀ ਸਾਡੇ ਦਰਮਿਆਨ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਰੋਹਿਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਸਾਰੇ ਸੁਣਨ ਵਾਲਿਆਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਹੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੇ ਦੋਸਤੋ, ਅੱਜ ਜਿਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਉਹ ਟੌਪਿਕ ਵੀ ਜ਼ਰੂਰ ਦੱਸ ਦਿੰਦੇ ਹਾਂ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਕੁਛ ਆਪਸ਼ਨਸ ਜਿਹੜੀਆਂ ਕਿ ਅਕਾਊਂਟਿੰਗ ਦੀ ਸਟੱਡੀ ਕਰ ਰਹੇ ਸਟੂਡੈਂਟਸ ਦੇ ਲਈ ਕੀ ਹੋ ਸਕਦੀਆਂ, ਜਾਂ ਫਿਰ ਜਿਨ੍ਹਾਂ ਨੇ ਆਪਣੀ ਅਕਾਊਂਟਿੰਗ ਦੇ ਵਿੱਚ ਸਟੱਡੀ ਜਿਹੜੀ ਆ ਉਹ ਖਤਮ ਕਰ ਲਈ ਆ, ਉਹਨਾਂ ਦੇ ਲਈ ਕੀ ਸੰਭਾਵਨਾਵਾਂ ਅੱਗੇ ਹੋ ਸਕਦੀਆਂ। ਸੋ ਇਸ ਟੌਪਿਕ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਤੇ ਤੁਹਾਡੀ ਜਿਹੜੀ ਗੱਲਬਾਤ ਉਹ ਸਾਡੇ ਤੱਕ ਪਹੁੰਚਣੀ ਹੈ, ਜਾਂ ਫਿਰ ਤੁਹਾਡੇ ਜਿਹੜੇ ਸਵਾਲ ਉਹ ਸਾਡੇ ਤੱਕ ਪਹੁੰਚਣੇ ਆ ਫੇਸਬੁੱਕ ਦੀ ਲਾਈਵ ਵੀਡੀਓ ਦੇ ਰਾਹੀਂ ਵੀ, ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ, ਜਾਂ ਫਿਰ ਈਮੇਲ ਦੇ ਰਾਹੀਂ, ਤੇ ਤੁਸੀਂ ਸਾਨੂੰ ਫੋਨ ਵੀ ਕਰ ਸਕੋਗੇ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-28-11। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਸਵਾਲ ਪੁੱਛ ਸਕੋਗੇ, ਪਰ ਫੋਨ ਕਾਲ ਜਿਹੜੀ ਆ ਉਹ ਤੁਸੀਂ 7:30 ਤੇ ਕਰੋਗੇ, ਕਿਉਂਕਿ ਜਿਹੜਾ ਪਹਿਲਾ ਹਿੱਸਾ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਕਿ ਅਕਾਊਂਟਿੰਗ ਦੀ ਸਟੱਡੀ ਕਰ ਰਹੇ ਜਿਹੜੇ ਦੋਸਤ ਨੇ, ਜਿਹੜੇ ਸਟੂਡੈਂਟਸ ਨੇ, ਉਹਨਾਂ ਦੇ ਲਈ ਕੀ ਸੰਭਾਵਨਾਵਾਂ ਨੇ ਅੱਗੇ, ਕੀ ਆਪਸ਼ਨ ਨੇ ਉਹਨਾਂ ਦੇ ਲਈ। ਸੋ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਔਰ ਸਵਾਲਾਂ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਵਾਰ ਫੇਰ ਜਿਹੜੀ ਅਪਡੇਟ ਹਫਤੇ ਦੌਰਾਨ ਕੋਈ ਨਵੀਂ ਹੋਵੇ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹਾਂਗੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ।
ਹਾਂਜੀ, ਡੈਫੀਨੇਟਲੀ ਆਪਾਂ ਸ਼ੁਰੂਆਤ ਇੱਥੇ ਕਰੀ ਦੀ ਆ ਹਰ ਵਾਰ ਤੇ ਇਸ ਵਾਰ ਦੀ ਜਿਹੜੀ ਅਪਡੇਟਸ ਆਈ ਆ ਉਹ ਜਿਹੜੀ ਮੇਨ ਅਪਡੇਟਸ ਹੈਗੀਆਂ ਆਪਾਂ 2-3 ਡਿਸਕਸ ਕਰ ਲੈਂਦੇ ਹਾਂ
ਜੀ ਜ਼ਰੂਰ।
ਹੁਣ ਸਾਊਥ ਆਸਟ੍ਰੇਲੀਆ ਜਿਹੜੀ ਸਟੇਟ ਆ ਉਹਨੇ ਜਿਹੜੀ ਆ ਕਿ ਕੁਛ ਕੁ ਆਕਿਊਪੇਸ਼ਨ ਜਿਹੜੀ ਆ ਉਹ ਆਪਣੀ ਲਿਸਟ ਵਿੱਚ ਐਡ ਕੀਤੀਆਂ ਆ। ਵੈਸੇ ਬਹੁਤ ਘੱਟ ਹੁੰਦਾ ਕਿ ਡਿਊਰਿੰਗ ਦਾ ਈਅਰ ਉਹ ਕੋਈ ਆਕਿਊਪੇਸ਼ਨ ਜਿਹੜੀ ਆ ਜਨਰਲੀ ਆਪਾਂ ਇਹੀ ਸੁਣੀਦਾ ਕਿ ਘਟਾ ਦਿੱਤੀਆਂ ਜਾਂ ਰਿਮੂਵ ਕਰ ਦਿੱਤੀਆਂ, ਬਟ ਸਾਊਥ ਆਸਟ੍ਰੇਲੀਆ ਨੇ ਕੁਛ ਆਕਿਊਪੇਸ਼ਨ ਐਡ ਕੀਤੀਆਂ ਆਪਣੇ ਲਿਸਟ ਵਿੱਚ, ਜਿਹ ਚ ਮੈਟਲ ਫਿਟਰਸ ਆ, ਮਸ਼ੀਨਿਸਟ ਆ, ਲੋਕ ਸਮਿਥਸ ਦੇ ਬੁਚਰ ਨੂੰ ਉਹਨਾਂ ਨੇ ਐਡ ਕੀਤਾ ਆ। ਤੇ ਕੁਛ ਕੁ ਆਕਿਊਪੇਸ਼ਨ ਜਿੱਥੇ ਜਿਹੜੀਆਂ ਪਹਿਲਾਂ ਉਹਨਾਂ ਨੇ ਸਪੈਸ਼ਲ ਕੰਡੀਸ਼ਨ ਲਾਤੀਆਂ ਸੀਗੀਆਂ, ਜਿੱਦਾਂ ਜੁਲਾਈ ਹਰ ਸਾਲ ਚ ਜਦੋਂ ਲਿਸਟ ਨਵੀਂ ਕੱਢਦੇ ਆ ਤਾਂ ਉਦੋਂ ਅਵੇਲੇਬਲ ਹੁੰਦੀ ਆ, ਜਿੱਦਾਂ ਉਹਨਾਂ ਦੀ ਜਿਹੜਾ ਨੰਬਰ ਉਹਨਾਂ ਦਾ ਕੋਟਾ ਹੁੰਦਾ ਪੂਰਾ ਹੋ ਜਾਂਦਾ ਤੇ ਉਹਨਾਂ ਦੇ ਸਪੈਸ਼ਲ ਕੰਡੀਸ਼ਨ ਲਾ ਲੈਂਦੇ ਆ। ਉਹ ਸਪੈਸ਼ਲ ਕੰਡੀਸ਼ਨ ਹੁੰਦਾ ਕਿ ਜਾਂ ਤੁਹਾਡਾ ਕੋਈ ਰੈਲੇਟਿਵ ਰਹਿੰਦਾ ਹੋਵੇ ਤਾਂ, ਜਾਂ ਹਾਈ ਪੁਆਇੰਟਸ ਕੈਟਾਗਰੀ ਮੀਟ ਕਰਦੇ ਹੋ ਤਾਂ, ਉਹਨਾਂ ਨੇ ਕੀ ਕੀਤਾ ਕੁਛ ਆਕਿਊਪੇਸ਼ਨ ਤੇ ਸਪੈਸ਼ਲ ਕੰਡੀਸ਼ਨ ਜਿਹੜੀਆਂ ਉਹ ਰਿਮੂਵ ਕਰਤੀਆਂ। ਉਹਦਾ ਮਤਲਬ ਇਹ ਆ ਕਿ ਜੇ ਤੁਸੀਂ ਨਾਰਮਲ ਕੰਡੀਸ਼ਨ ਦੇ ਵਿੱਚ ਅਗਰ ਤੁਹਾਡੇ ਪੁਆਇੰਟਸ ਪੂਰੇ ਹੁੰਦੇ ਆ ਤੇ ਤੁਸੀਂ ਸਾਊਥ ਆਸਟ੍ਰੇਲੀਆ ਦੀ ਬਾਕੀ ਕੰਡੀਸ਼ਨ ਮੀਟ ਕਰ ਰਹੇ ਆ ਤੁਸੀਂ ਉੱਥੇ ਨੋਮੀਨੇਸ਼ਨ ਪਾ ਸਕਦੇ ਆ। ਤਾਂ ਇੱਕ ਹੋਰ ਅਪਡੇਟ ਜਿਹੜੀ ਆ ਉਹ ਹੇਅਰ ਡਰੈਸਰਸ ਦੀ ਆ ਸਾਊਥ ਆਸਟ੍ਰੇਲੀਆ ਤੋਂ। ਅੱਗੇ ਕੀ ਹੁੰਦਾ ਸੀ ਕਿ ਹੇਅਰ ਡਰੈਸਰ ਲਈ ਅਗਰ ਤੁਸੀਂ ਨੋਮੀਨੇਸ਼ਨ ਪਾਣੀ ਹੋਵੇ ਤਾਂ ਤੁਹਾਡੀ ਪੜ੍ਹਾਈ ਜਿਹੜੀ ਆ ਉਹ ਸਾਊਥ ਆਸਟ੍ਰੇਲੀਆ ਤੋਂ ਹੀ ਹੋਣੀ ਚਾਹੀਦੀ ਆ। ਉਹਨਾਂ ਨੇ ਆਹ ਜਿਹੜੀ ਆ ਹੁਣ ਕੰਡੀਸ਼ਨ ਜਿਹੜੀ ਆ ਉਹ ਰਿਮੂਵ ਕਰਤੀ ਆ ਹੇਅਰ ਡਰੈਸਰ ਲਈ। ਇਟ ਮੀਨਸ ਕਿ ਤੁਸੀਂ ਆਸਟ੍ਰੇਲੀਆ ਚ ਕਿਤੇ ਹੋਰ ਵੀ ਸਟੇਟ ਵਿੱਚ ਆ, ਵਿਕਟੋਰੀਆ, ਨਿਊ ਸਾਊਥ ਵੇਲਸ, ਕਿਤੇ ਹੋਰ ਤੁਸੀਂ ਅਗਰ ਪੜ੍ਹਾਈ ਕੀਤੀ ਆ ਹੇਅਰ ਡਰੈਸਰ ਦੀ ਤਾਂ ਤੁਸੀਂ ਸਾਊਥ ਆਸਟ੍ਰੇਲੀਆ ਵਿੱਚ ਐਲੀਜੀਬਲ ਹੁਣ ਹੋ ਜਾਓਗੇ ਨੋਮੀਨੇਸ਼ਨ ਪਾਉਣ ਲਈ। ਇਹ ਤਾਂ ਸੀ ਸਾਊਥ ਆਸਟ੍ਰੇਲੀਆ ਦੀ ਆਕਿਊਪੇਸ਼ਨ ਲਿਸਟ ਬਾਰੇ ਗੱਲ। ਇੱਕ ਅਪਡੇਟ ਆ ਓਰਾਨਾ ਰੀਜਨ ਤੋਂ, ਨਿਊ ਸਾਊਥ ਵੇਲ ਤੋਂ। ਉਹ ਅਪਡੇਟ ਸਟੇਟ ਨੋਮੀਨੇਸ਼ਨ ਦੀ ਨਹੀਂ ਆ, ਉਹ ਅਪਡੇਟ ਹੈਗੀ ਆ 187 ਐਪਲੀਕੈਂਟਸ ਲਈ ਜਿਹੜੇ ਕਿ ਰੀਜਨਲ ਸਕਿੱਲਡ ਮਾਈਗ੍ਰੇਸ਼ਨ ਚ ਇੰਪਲੋਇ ਸਪੋਂਸਰਸ਼ਿਪ ਦੇ ਥਰੂ ਆਪਣਾ ਵੀਜ਼ਾ ਪਾਉਣਾ ਚਾਹੁੰਦੇ ਆ। ਓਰਾਨਾ ਰੀਜਨ ਨੇ ਇਹ ਕਿਹਾ ਆ ਕਿ ਜਿੰਨੀਆਂ ਵੀ ਪੋਜੀਸ਼ਨ ਜਿਹੜੀਆਂ ਅੱਜ ਕੱਲ ਐਡਵਰਟਾਈਜ਼ ਕਰ ਰਹੇ ਆ ਇੰਪਲੋਇਰ ਸਾਡੇ ਰੀਜਨ ਦੇ ਵਿੱਚ, ਉਹ ਸਾਰੀਆਂ ਐਲੀਜੀਬਲ ਹੋ ਗਈਆਂ 187 ਲਈ। ਤੇ ਮੀਨਸ ਜਿਹੜੀ RCB ਦੀ ਅਪਰੂਵਲ ਆ ਉਹ ਬਹੁਤ ਈਜ਼ੀ ਮਿਲੂਗੀ ਅਗਰ ਉੱਥੇ ਜਿਹੜੀ ਆਕਿਊਪੇਸ਼ਨ ਆ ਇਨ ਡਿਮਾਂਡ ਆ ਤੇ ਜਿਹੜੀਆਂ ਕਿ ਰੈਗੂਲਰਲੀ ਐਡਵਰਟਾਈਜ਼ ਹੋ ਰਹੀਆਂ। ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਇਹ ਲਿਸਟ ਵੀ ਦਿੱਤੀ ਆ, ਉਹਦੇ ਵਿੱਚ ਹੈਲਥ ਐਂਡ ਵੈਲਫੇਅਰ ਵਰਕਰਸ ਵੀ ਆ ਰਹੇ ਆ, ਟ੍ਰੇਡਸ ਵੀ ਆ ਰਹੇ ਆ, ਹੋਸਪਿਟੈਲਿਟੀ ਵੀ ਆ, ਕੰਸਟਰਕਸ਼ਨ, ਮਾਈਨਿੰਗ, ਕਿਉਂਕਿ ਮਾਈਨਿੰਗ ਦਾ ਥੋੜਾ ਉੱਥੇ ਜਿਹੜਾ ਕੰਮ ਵੱਧ ਰਿਹਾ ਆ। ਤੇ ਇਹ ਸਾਰੀ ਚੀਜ਼ਾਂ ਦੀਆਂ ਪੋਜੀਸ਼ਨ ਜਿਹੜੀ ਐਡਵਰਟਾਈਜ਼ ਹੋ ਰਹੀਆਂ ਤੇ 187 ਲਈ ਡਾਇਰੈਕਟ ਐਲੀਜੀਬਲ ਹੋ ਜਾਊਗੀ।
ਸੋ ਵੈਸੇ ਦੇਖਿਆ ਜਾਵੇ ਤਾਂ ਬੜੀ ਛੇਤੀ ਛੇਤੀ ਇੱਕ ਹਫਤੇ ਦੇ ਵਿੱਚ ਇੰਨੀਆਂ ਸਾਰੀਆਂ ਅਪਡੇਟਸ ਆ ਜਾਂਦੀਆਂ ਮਾਈਗ੍ਰੇਸ਼ਨ ਫੀਲਡ ਦੀਆਂ ਕਿ ਵੈਸੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੁੰਦਾ ਹੈ ਨਾ।
ਟੂ ਬੀ ਓਨੈਸਟ, ਸਾਨੂੰ ਆਪਣੇ ਫੀਲਡ ਚ ਰਹਿੰਦੇ ਰਹਿੰਦੇ ਕੰਮ ਕਰਦੇ ਕਰਦੇ ਕਈ ਵਾਰ ਅਪਡੇਟਸ ਏਦਾਂ ਆਉਂਦੀਆਂ ਹਰ ਰੋਜ਼ ਕਿ ਤੁਹਾਨੂੰ
ਜੀ
ਮਤਲਬ ਕਿ ਤੁਹਾਨੂੰ ਆਪ ਅਪਡੇਟ ਰਹਿਣ ਲਈ ਤੁਹਾਨੂੰ ਦਿਨ ਚ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਲਾਣੇ ਪੈਂਦੇ ਤਾਂ ਅਪਡੇਟ ਰਹਿੰਦੇ ਹੋ ਤੁਸੀਂ।
ਬਿਲਕੁਲ,
ਨਹੀਂ ਤਾਂ ਅਗਰ ਤੁਸੀਂ ਕਿਤੇ ਇੱਕ ਹਫਤਾ ਮਿਸ ਕਰ ਜਾਓ ਛੁੱਟੀਆਂ ਤੇ ਚਲ ਜਾਓ ਤੁਹਾਨੂੰ ਲੱਗਦਾ ਕਿ ਵਰਲਡ ਹੀ ਚੇਂਜ ਹੋ ਗਿਆ ਸਾਰਾ।
ਬਿਲਕੁਲ ਬਿਲਕੁਲ, ਸੋ ਮਾਈਗ੍ਰੇਸ਼ਨ ਦਾ ਫੀਲਡ ਮੈਨੂੰ ਲੱਗਦਾ ਇਹੋ ਜਿਹਾ ਫੀਲਡ ਜਿਹਦੇ ਵਿੱਚ ਵਾਕਈ ਇੱਕ ਦਿਨ ਬਾਅਦ ਹੀ ਇੰਨੀ ਕੁ ਚੇਂਜ ਆ ਜਾਂਦੀ ਉਥਲ ਪੁਥਲ ਹਨਾ। ਹਫਤੇ ਦੇ ਵਿੱਚ ਤਾਂ ਆਪਾਂ ਕਿੰਨੀਆਂ ਸਾਰੀਆਂ ਗਿਣ ਲਈਦੀਆਂ, ਸੋ ਅਪਡੇਟ ਜਿਹੜਾ ਤੁਹਾਡੇ ਲਈ ਰਹਿਣਾ ਤਾਂ ਵੈਸੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਸਰੋਤਿਆਂ ਨੂੰ, ਸਾਡੇ ਜਿਹੜੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆ ਉਹਨਾਂ ਨੂੰ ਚੁਕੰਨੇ ਕਰਦੇ ਰਹਿਣਾ ਹੁੰਦਾ, ਔਰ ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਵੀ ਅਸਲ ਵਿੱਚ ਰੁਖ ਜੀ ਹੀ ਹੈ।
ਇਹਦੇ ਵਿੱਚ ਇੱਕ ਹੋਰ ਅਪਡੇਟ ਮੈਂ ਸ਼ੇਅਰ ਕਰਨੀ ਚਾਹੁੰਗਾ
ਜੀ।
ਅੱਜ ਕੱਲ ਕੀ ਹੋ ਰਿਹਾ ਆ, ਕਿਉਂਕਿ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਐਪਲੀਕੇਸ਼ਨ ਪੈ ਰਹੀਆਂ ਨਾ ਉਹਨਾਂ ਦਾ ਪ੍ਰੋਸੈਸਿੰਗ ਡਿਲੇਸ ਬਹੁਤ ਜ਼ਿਆਦਾ ਆ, ਤਾਂ ਉਹਦਾ ਇਫੈਕਟ ਕੀ ਹੋ ਰਿਹਾ ਆ ਕਿ ਜਦੋਂ ਵੀ ਕਿਸੇ ਨੂੰ ਪਰਮਾਨੈਂਟ ਰੈਜੀਡੈਂਸੀ ਮਿਲਦੀ ਆ, ਇਹ ਇੱਕ ਤਰੀਕੇ ਦਾ ਵੀਜ਼ਾ ਹੁੰਦਾ ਆ
ਠੀਕ,
ਪਰਮਾਨੈਂਟ ਰੈਜੀਡੈਂਸੀ
ਜੀ ਜੀ,
ਉਹ ਹੁੰਦਾ ਹੈ ਕਿ ਤੁਸੀਂ ਰਹਿ ਇੰਡੈਫੀਨਿਟ ਸਕਦੇ
ਹੋ,
ਬਟ ਤੁਸੀਂ ਜਿਹੜਾ ਕੰਟਰੀ ਦੇ ਵਿੱਚ ਆ ਸਕਦੇ ਹੋ ਸਿਰਫ 5 ਸਾਲ ਤੱਕ ਆ ਸਕਦੇ
ਜੀ ਜੀ।
ਜੇ ਤੁਹਾਡਾ 5 ਸਾਲ ਪੂਰੇ ਹੋਣ ਤੋਂ ਬਾਅਦ ਤੁਸੀਂ ਅਗਰ ਕਹੋ ਕਿ ਅਗਰ ਤੁਸੀਂ PR ਆ ਗਏ, ਤੁਸੀਂ ਮਹੀਨੇ ਲਈ ਆਏ ਵਾਪਸ ਚਲੇ ਗਏ, ਇਟ ਮੀਨਸ ਇਹ ਨਹੀਂ ਹੈ ਕਿ ਤੁਹਾਡੇ ਲਈ ਸਦਾ ਲਈ PR ਹੈ ਤੁਹਾਡੇ ਕੋਲ।
ਅੱਛਾ ਜੀ, ਸੋ ਇੱਥੇ ਵੀ
ਕਿ ਤੁਹਾਡਾ ਕਿ ਤੁਸੀਂ ਤੁਹਾਨੂੰ 10 ਸਾਲ ਬਾਅਦ ਯਾਦ ਆਵੇ ਨਹੀਂ ਆ ਹੁਣ ਆਪਾਂ ਆਸਟ੍ਰੇਲੀਆ ਚੱਲੇ, ਨਹੀਂ ਏਦਾਂ ਨਹੀਂ ਹੋ ਸਕਦਾ, ਕਿਉਂਕਿ ਉਹ ਚ ਹੁੰਦਾ ਕਿ 5 ਸਾਲ ਉਹਦੀ ਡੇਟ ਲਿਖੀ ਹੁੰਦੀ, ਉਹ 5 ਸਾਲ ਦੀ ਹੁੰਦੀ ਆ, ਉਹ ਤੋਂ ਬਾਅਦ ਤੁਸੀਂ ਨਹੀਂ ਆ ਸਕਦੇ, ਉਹ ਤੋਂ ਬਾਅਦ ਆਪਣਾ ਵੀਜ਼ਾ ਜਿਹੜਾ ਆ ਉਹ ਰੈਜੀਡੈਂਟ ਰਿਟਰਨ ਵੀਜ਼ਾ ਲੈਣਾ ਪੈਂਦਾ ਆ ਅਗਰ ਤੁਸੀਂ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੁੰਦੀ। ਠੀਕ ਹੈ, ਤੇ ਹੁਣ ਰੈਜੀਡੈਂਟ ਰਿਟਰਨ ਵੀਜ਼ਾ ਦੀਆਂ ਆਪਣੀਆਂ ਕੰਡੀਸ਼ਨ ਆ, ਉਸ ਚ ਰੈਜੀਡੈਂਸੀ ਰਿਕੁਆਇਰਮੈਂਟ ਮੀਟ ਕਰੋਗੇ ਤੁਸੀਂ ਤਾਂ ਹੀ ਤੁਹਾਨੂੰ ਰੈਜੀਡੈਂਟ ਰਿਟਰਨ ਵੀਜ਼ਾ ਮਿਲਦਾ। ਉਹ ਏਦਾਂ ਹੁੰਦਾ ਤਾਂ 5 ਸਾਲ ਲਈ ਉਹ ਐਕਸਟੈਂਸ਼ਨ ਦੇ ਦਿੰਦੇ ਆ, 5 ਸਾਲ ਲਈ ਜਾਂ 2 ਸਾਲ ਲਈ, ਡਿਪੈਂਡ ਕਰਦਾ ਕਿ ਤੁਹਾਡੀ ਰੈਜੀਡੈਂਸ ਰਿਕੁਆਇਰਮੈਂਟ ਕਿੰਨੀ ਹੈ। ਹੁਣ ਜੇ ਤਾਂ ਤੁਸੀਂ ਰੈਜੀਡੈਂਸ ਰਿਕੁਆਇਰਮੈਂਟ ਮੀਟ ਕਰਦੇ ਪਏ ਆ, ਫਿਰ ਜੋ ਤੁਸੀਂ RRB ਪਾਉਂਦੇ ਹੋ ਤਾਂ ਡਿਪਾਰਟਮੈਂਟ ਜਿਹੜਾ ਆ ਤੁਹਾਨੂੰ 1 ਦਿਨ 2 ਦਿਨ ਜਾਂ ਮੈਕਸੀਮਮ 3 ਦਿਨ ਚ ਵੀਜ਼ਾ ਗ੍ਰਾਂਟ ਕਰ ਦਿੰਦਾ। ਪਰ ਹੁਣ ਕੀ ਹੋ ਰਿਹਾ, ਅੱਗੇ ਕੀ ਹੁੰਦਾ ਸੀਗਾ ਕਿ ਜਿਹਨਾਂ ਦੀ ਕੰਡੀਸ਼ਨ ਨਹੀਂ ਵੀ ਮੀਟ ਹੁੰਦੀਆਂ ਸੀ ਨਾ, ਥੋੜੀ ਜਿਹੀ ਚਿੱਠੀ ਲਿਖ ਕੇ ਕਿ ਆਪਾਂ ਰੈਜੀਡੈਂਸ ਰਿਕੁਆਇਰਮੈਂਟ ਮੀਟ ਨਹੀਂ ਕੀਤੀ, ਫਿਰ ਵੀ ਸਾਨੂੰ RRB ਦੇ ਦਿੱਤਾ ਜਾਵੇ 5 ਸਾਲ ਦਾ, ਡਿਪਾਰਟਮੈਂਟ ਦੇ ਦਿੰਦਾ ਸੀ ਕਿ ਆਪਣਾ ਕੁਛ ਦੱਸ ਦੋ ਇੱਥੇ ਕਿ ਸਾਡਾ ਆਸਟ੍ਰੇਲੀਆ ਦੇ ਵਿੱਚ ਕੋਈ ਸਬਸਟੈਂਸ਼ੀਅਲ ਟਾਈਜ਼ ਹੈਗੀਆਂ, ਉਹ ਜਿੱਦਾਂ ਫੈਮਿਲੀ ਟਾਈਜ਼ ਹੋ ਗਏ ਜਾਂ ਬਿਜ਼ਨਸ ਟਾਈਜ਼ ਹੈਗੇ। ਹੁਣ ਡਿਪਾਰਟਮੈਂਟ ਨੇ ਕੀ ਕੀਤਾ ਹੈ, ਕਿਉਂਕਿ ਉਹਦੇ ਵਿੱਚ ਡਿਪਾਰਟਮੈਂਟ ਨੂੰ ਦੇਖਣਾ ਪੈਂਦਾ ਹੈ ਕਿ ਆਪਾਂ ਦੇਈਏ ਜਾਂ ਨਾ ਦੇਈਏ, ਉਹਦਾ ਪ੍ਰੋਸੈਸਿੰਗ ਟਾਈਮ ਆ ਉਹ ਕਾਫੀ ਵਧਾਤਾ ਹੈ, ਉਹ ਅਰਾਊਂਡ 4 ਤੋਂ 5 ਮਹੀਨੇ ਵੀ ਲੱਗ ਰਿਹਾ ਉਹਦੇ ਵਿੱਚ। ਤੇ ਉਹਦਾ ਇਫੈਕਟ ਕੀ ਹੋ ਰਿਹਾ ਰੈਜੀਡੈਂਟ ਹੋਲਡਰ ਨੂੰ, ਕਿ ਲੋਕੀ ਸੋਚਦੇ ਆਪਾਂ PR ਆ ਉਹ 5 ਸਾਲ ਖਤਮ ਅਗਲੇ ਮਹੀਨੇ ਹੋਣ ਲੱਗੇ ਤਾਂ ਉਹਨਾਂ ਨੂੰ ਯਾਦ ਆਉਂਦਾ ਆਪਾਂ ਟਰੈਵਲ ਕਰਨਾ ਹੁਣ ਬਾਹਰ। ਪਰ ਤੁਸੀਂ ਅਗਰ ਰੈਜੀਡੈਂਸ ਰਿਕੁਆਇਰਮੈਂਟ ਨਹੀਂ ਮੀਟ ਕੀਤੀ ਤੇ ਤੁਸੀਂ ਟਰੈਵਲ ਕਰ ਲਿਆ ਬਾਹਰ, ਇਟ ਮੀਨਸ ਤੁਹਾਡੀ ਰੈਜੀਡੈਂਸੀ ਜਿਹੜੀ ਉਹ ਖਤਰੇ ਚ ਆ ਗਈ।
ਇਸ ਚੀਜ਼ ਲਈ ਅਸੀਂ ਅਵੇਅਰ ਨਹੀਂ ਹੈਗੇ,
ਬੜਾ ਛੋਟਾ ਜਿਹਾ ਪੁਆਇੰਟ ਆ, ਬਟ ਇਹ ਤੁਹਾਡੀ ਰੈਜੀਡੈਂਸ ਨੂੰ ਇਹ ਕੈਂਸਲ ਕਰਵਾ
ਸਕਦਾ।
ਤੇ ਇਸ ਕਰਕੇ ਸਿਰਫ ਦੱਸਣ ਦਾ ਮੇਰਾ ਇੰਨਾ ਵੱਡਾ, ਮੈਂ ਕੱਲ ਹੀ ਐਕਸਪਲੇਨ ਕੀਤਾ ਕਿ ਜੇ ਤੁਹਾਡਾ ਵੀਜ਼ਾ ਜਿਹੜੀ PR ਆ ਜਿਹੜੇ 5 ਸਾਲ ਦਾ ਟਾਈਮ ਅਗਰ ਸਿਟੀਜ਼ਨਸ਼ਿਪ ਨਹੀਂ ਹੈਗੀ ਉਹ ਖਤਮ ਹੋਣ ਵਾਲੀ ਅਗਲੇ 5-6 ਮਹੀਨੇ ਚ, ਤਾਂ ਆਪਣਾ ਰੈਜੀਡੈਂਟ ਰਿਟਰਨ ਵੀਜ਼ਾ ਜੇ ਤੁਹਾਡੀ ਰੈਜੀਡੈਂਸ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਤਾਂ ਘੱਟੋ ਘੱਟ 5-6 ਮਹੀਨੇ ਪਹਿਲਾਂ ਹੀ ਆਪਣਾ ਵੀਜ਼ਾ ਜਿਹੜਾ ਉਹ ਲਾਂਚ ਕਰੋ
ਜੀ। ਸੋ ਡਿਪਾਰਟਮੈਂਟ ਦਾ ਜਿਹੜਾ ਰੁੱਖ ਹੈ ਇਸ ਵੇਲੇ ਕਾਫੀ ਸਖ਼ਤ ਚੱਲ ਰਿਹਾ, ਤੇ ਜਿਸ ਤਰ੍ਹਾਂ ਐਪਲੀਕੇਸ਼ਨਸ ਵੀ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ, ਸੋ ਉਹਦੇ ਕਾਰਨ
RRB ਦੀ ਐਪਲੀਕੇਸ਼ਨਸ ਡਿਲੇ ਹੋ ਰਹੀ ਹੈ
ਜੀ ਜੀ। ਅੱਛਾ, ਆਪਾਂ ਪਿਛਲੇ ਹਫਤੇ ਵੀ ਵੈਸੇ ਗੱਲ ਕਰਨੀ ਸੀ, ਸਾਡੇ ਕੋਲ ਸਮਾਂ ਨਹੀਂ ਸੀ ਬਚਿਆ, ਸਵਾਲ ਬਹੁਤ ਆਏ ਸੀਗੇ ਵੀਜ਼ਾ ਕੈਂਸਲੇਸ਼ਨ ਕਰਨੀ ਸੀ ਹਨਾ, ਸੋ ਉਹੀ ਆਪਾਂ ਹੁਣ ਥੋੜਾ ਜਿਹਾ ਆਗਾਹ ਕੀਤਾ ਆ ਆਪਣੇ ਦੋਸਤਾਂ ਕਿ ਇਹਨਾਂ ਚੀਜ਼ਾਂ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ। ਤੇ ਇਸ ਵੀਕ ਵੈਸੇ ਰੋਹਿਤ ਜੀ ਆਪਾਂ ਜਿਹੜੀ ਗੱਲ ਕਰਨੀ ਆ ਉਹ ਮੇਨ ਕਰਨੀ ਆ ਕਿ ਜਿਹੜੇ ਇੱਥੇ ਵਿਦਿਆਰਥੀ ਅਕਾਊਂਟਿੰਗ ਦੀ ਸਟੱਡੀ ਕਰ ਰਹੇ ਆ, ਕਿਉਂਕਿ ਅਕਾਊਂਟਿੰਗ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਸਟਰਗਲ ਕਰਨਾ ਪੈ ਰਿਹਾ, ਜਿਹੜੇ ਸਟੱਡੀ ਖਤਮ ਕਰ ਚੁੱਕੇ ਆ ਉਹਨਾਂ ਨੂੰ ਵੀ ਔਰ ਜਿਹੜੇ ਕਰ ਰਹੇ ਆ। ਤੇ ਇਹਦੇ ਬਾਬਤ ਅੱਜ ਆਪਾਂ ਜ਼ਰੂਰ ਗੱਲ ਕਰਨੀ ਚਾਹਾਂਗੇ ਕਿ ਕੀ ਲੱਗਦਾ ਆ, ਕੀ ਸਟੇਟਸ ਆ ਅਕਾਊਂਟੈਂਟਸ ਦੇ ਲਈ ਹੁਣ ਇੱਥੇ।
ਹਾਂਜੀ, ਪਰਪਸ ਦੇਖੋ ਅੱਜ ਦੀ ਡਿਸਕਸ਼ਨ ਕਰਨ ਦਾ ਇਹੀ ਸੀਗਾ ਕਿ ਜਿਹੜੇ ਬੱਚੇ ਪੜ੍ਹ ਰਹੇ ਆ ਪਤਾ ਸਾਰਿਆਂ ਨੂੰ ਆ ਕਿ ਔਖਾ ਹੋ ਗਿਆ, ਬਟ ਕਿ ਜਿਹੜੇ ਹਲੇ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਕਿਉਂ ਲੱਗਦਾ ਕਿ ਇੱਥੇ ਆ ਕੇ ਅੱਗੇ ਫਿਊਚਰ ਚ ਕੁਛ ਹੋ ਜਾਊਗਾ
ਜੀ।
ਤੇ ਪਰਪਸ ਸਾਡਾ ਅੱਜ ਦੀ ਡਿਸਕਸ਼ਨ ਦਾ ਇਹੀ ਹੈ ਕਿ ਸਾਰੇ ਅਵੇਅਰ ਰਹਿਣ ਕਿ ਕੀ ਇਨਵੋਲਵ ਹੈਗਾ ਆ ਕਿ ਤੁਹਾਡੇ ਪਰਮਾਨੈਂਟ ਰੈਜੀਡੈਂਸੀ ਤੱਕ ਪਹੁੰਚਣ ਦੇ ਲਈ। ਹੁਣ ਆਪਾਂ ਅੱਜ ਦੀ ਡੇਟ ਚ ਅਗਰ ਗੱਲ ਕਰੀਏ, ਆਪਾਂ ਸਾਰੇ ਪਾਸੇ ਉਹ ਪੁਆਇੰਟ ਇਕੱਠੇ ਕਰਕੇ ਵੀ ਜਦੋਂ ਆਪਾਂ EOI ਪਾਈ ਦੀ ਆ ਤਾਂ ਵੀ ਇਨਵੀਟੇਸ਼ਨ ਨਹੀਂ ਆ ਰਹੀ ਆ। ਅਕਾਊਂਟਿੰਗ ਚ ਅਗਰ ਤੁਹਾਡੇ ਕੋਲ 85 ਪੁਆਇੰਟ ਹੈਗੇ ਆ ਤਾਂ ਤੁਸੀਂ PR ਬਾਰੇ ਸੋਚ ਸਕਦੇ ਆ। ਕਿ ਅੱਗੇ ਕੀ ਸੀਗਾ ਕਿ ਅੱਗੇ ਤੁਹਾਡੇ ਪੁਆਇੰਟਸ ਨਹੀਂ ਵੀ ਮੀਟ ਹੁੰਦੇ ਸੀ ਤਾਂ ਤੁਸੀਂ 8 ਇੰਚ ਲੈ ਕੇ ਨਿਊ ਸਾਊਥ ਵੇਲਸ ਜਿਹੜਾ ਸੀ ਇਨਵੀਟੇਸ਼ਨ ਦੇ ਦਿੰਦਾ ਸੀਗਾ। ਉਹ ਪਿਛਲੇ ਇੱਕ ਸਾਲ ਤੋਂ ਉਹਨਾਂ ਨੇ ਉਹ ਵੀ ਬੰਦ ਕਰਤਾ ਆ, ਉਹ ਵੀ ਹਾਈ ਪੁਆਇੰਟਸ ਕਰਤੇ ਉਹਨਾਂ ਨੇ। ਉਹ ਹੁਣ ਵਰਕ ਐਕਸਪੀਰੀਅੰਸ ਦੇਖਣ ਲੱਗ ਪਿਆ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ ਆ ਸਾਲ ਦਾ ਤਾਂ ਦਵਾਂਗੇ। ਇਹ ਵਰਕ ਐਕਸਪੀਰੀਅੰਸ ਬਾਰੇ ਵੀ ਆਪਾਂ ਲੇਟਰ ਗੱਲ ਕਰਾਂਗੇ ਕਿ ਕਿੱਦਾਂ ਤੁਸੀਂ ਪੁਆਇੰਟ ਕਲੇਮ ਕਰ ਸਕਦੇ ਆ ਕਿ ਐਲੀਜੀਬਿਲਿਟੀ ਹੈਗੀ ਆ ਜਾਂ ਨਹੀਂ ਹੈਗੀ। ਬਟ ਓਵਰਆਲ ਜਿਹੜੀ ਆ ਅਕਾਊਂਟੈਂਟਸ ਲਈ ਜਿਹੜੀ ਆਊਟਲੁੱਕ ਆ ਉਹ ਬੜੀ ਅੱਜ ਦੀ ਡੇਟ ਦੇ ਵਿੱਚ ਨੈਗੇਟਿਵ ਆ, ਔਖੀ ਲੱਗ ਰਹੀ ਆ। ਇਸੀ ਕਰਕੇ ਤੁਹਾਨੂੰ ਜਿਹੜਾ ਪ੍ਰੋਪਰ ਪਲਾਨ ਕਰਕੇ, ਅਗਰ ਤੁਸੀਂ ਰੈਜੀਡੈਂਸੀ ਬਾਰੇ ਸੋਚ ਰਹੇ, ਅਗਰ ਸਿਰਫ ਇਹ ਸੋਚ ਰਹੇ ਤੁਸੀਂ ਪੜ੍ਹਾਈ ਕਰਕੇ ਵਾਪਸ ਜਾਣਾ ਇਹ ਤਾਂ ਠੀਕ ਆ, ਪਰ ਜੇ ਤੁਸੀਂ ਰੈਜੀਡੈਂਸੀ ਬਾਰੇ ਸੋਚ ਰਹੇ ਫਿਊਚਰ ਚ ਤੇ ਉਹਦੇ ਬਾਰੇ ਕੀ ਪਲਾਨਿੰਗ ਕਰਨੀ ਹੈ ਉਹਦੇ ਬਾਰੇ ਆਪਾਂ ਅੱਜ ਚਰਚਾ ਕਰ।
ਸਰੋਹ ਜੀ ਮੈਨੂੰ ਲੱਗਦਾ ਨੀ ਵੀ ਕੋਈ ਵੀ ਏਦਾਂ ਸੋਚਦਾ ਮੈਂ ਪੜ੍ਹਾਈ ਕਰਕੇ ਵਾਪਸ ਜਾਣਾ।
ਮੈਂ ਥੋੜਾ ਡਿਪਲੋਮੈਟਿਕਲੀ ਕਹਿਤਾ ਕਿ
ਕਿਉਂਕਿ ਸਾਡੇ ਮੈਨੂੰ ਲੱਗਦਾ ਵੀ ਨੌਜਵਾਨਾਂ ਦਾ ਮਕਸਦ ਹੀ, ਕਿਉਂਕਿ ਉੱਥੋਂ ਕਾਫੀ ਦੌੜ ਲੱਗੀ ਹੋਈ ਹੈ ਹਨਾ। ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਤੇ ਉੱਥੇ ਬਹੁਤ ਦੌੜ ਲੱਗੀ ਹੋਈ ਹੈ ਕਿ ਅਸੀਂ ਕਿਸ ਤਰੀਕੇ ਕਿੱਦਾਂ ਜਾਣਾ ਆ, ਚਾਹੇ ਉਹ ਕੈਨੇਡਾ ਜਾਣਾ ਚਾਹੇ ਉਹ ਆਸਟ੍ਰੇਲੀਆ ਜਾਣਾ।
ਹਾਂਜੀ, ਪਰਪਸ ਪਹਿਲਾਂ ਦਾ ਇਹੀ ਹੁੰਦਾ ਕਿ ਪੱਖੇ ਕਦੋਂ ਹੋਣ, ਘਰ ਦੇ ਵੀ ਇਹੀ ਪੁੱਛਦੇ ਆ ਸਾਰੇ।
ਜੀ ਜੀ ਜੀ। ਸੋ ਇਸ ਕਰਕੇ ਫਿਰ ਜਿਹੜੀ ਉਹਨਾਂ ਦੀ ਮੰਜ਼ਿਲ ਜਿਹੜੀ ਹੁੰਦੀ ਆ ਉਹ ਅਸਲ ਦੇ ਵਿੱਚ ਪੀਆਰ ਹੀ ਹੁੰਦੀ ਆ ਹਨਾ। ਤੇ ਅੱਛਾ, ਜਿਹੜੇ ਅਕਾਊਂਟੈਂਟਸ ਆ ਉਹਨਾਂ ਦੇ ਜਿਹੜੇ ਵਰਕ ਰਾਈਟਸ ਆ, ਪੋਸਟ ਸਟੱਡੀ ਵਰਕ ਰਾਈਟਸ ਜਿਹੜੇ ਆ ਪੜ੍ਹਾਈ ਤੋਂ ਬਾਅਦ, ਕੀ ਉਹ ਉਹਦੇ ਲਈ ਐਲੀਜੀਬਲ ਹੁੰਦੇ ਆ?
ਹਾਂਜੀ, ਡੈਫੀਨੇਟਲੀ ਮੋਸਟਲੀ ਜਿਹੜੇ ਆਪਾਂ ਇੱਥੇ ਅਕਾਊਂਟਿੰਗ ਕਰਦੇ ਆ ਐਲੀਜੀਬਲ ਹੋ ਜਾਂਦੇ ਆ। ਅਗਰ ਆਪਾਂ ਉਹਦੀ ਗੱਲ ਨਾ ਕਰੀਏ, ਅਗਰ ਆਪਾਂ ਡਿਪਲੋਮਾ ਐਡਵਾਂਸ ਡਿਪਲੋਮਾ ਦੀ ਗੱਲ ਨਹੀਂ ਕਰ ਰਹੇ ਆ, ਆਪਾਂ ਗੱਲ ਕਰ ਰਹੇ ਹਾਂ ਜੇ ਤੁਸੀਂ ਬੈਚਲਰਸ ਕਰਦੇ ਆ ਅਕਾਊਂਟਿੰਗ ਦੀ ਜਾਂ ਮਾਸਟਰਸ ਕਰਦੇ ਆ, ਤੁਸੀਂ ਅਗਰ ਕੰਡੀਸ਼ਨ ਮੀਟ ਕਰਦੇ ਆ 485 ਵੀਜ਼ਾ ਦੀ, ਤੁਸੀਂ ਡੈਫੀਨੇਟਲੀ ਐਲੀਜੀਬਲ ਹੁੰਦੇ ਆ। ਬਟ ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਪੈਂਦਾ ਆ ਕਿ ਜਿਹੜੀ 485 ਦੀ ਰਿਕੁਆਇਰਮੈਂਟਸ ਆ ਨਾ ਉਹ ਵੀ ਟ੍ਰਿਕੀ ਆ ਥੋੜੀ ਜਿਹੀ ਪੋਸਟ ਸਟੱਡੀ ਵਰਕ ਰਾਈਟਸ ਨੇ। ਪੋਸਟ ਸਟੱਡੀ ਵਰਕ ਰਾਈਟਸ 2 ਸਾਲ ਦਾ ਵੀਜ਼ਾ ਮਿਲਦਾ ਹੈ ਜਿਹੜੇ ਬੱਚੇ ਬੈਚਲਰ ਜਾਂ ਮਾਸਟਰਸ ਅਕਾਊਂਟਿੰਗ ਕਰਦੇ ਆ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ, ਉਹ ਫੁੱਲ ਵਰਕਿੰਗ ਰਾਈਟ ਹੁੰਦੇ ਆ। ਹੁਣ ਉਹਦੀ ਐਲੀਜੀਬਿਲਟੀ ਜਿਹੜੀ ਹੈ ਜਿਹੜੇ ਬੈਚਲਰ ਕਰਦੇ ਆ ਉਹਨਾਂ ਦੀ ਜਨਰਲੀ ਤਾਂ ਬਣੀ ਜਾਂਦੀ ਹੈ, ਕਿਉਂਕਿ ਬੈਚਲਰ 3 ਸਾਲ ਦੀ ਹੁੰਦੀ ਆ ਤੇ 485 ਦੀ ਰਿਕੁਆਇਰਮੈਂਟ ਆ ਕਿ ਤੁਹਾਡੀ ਪੜ੍ਹਾਈ ਜਿਹੜੀ ਆ ਉਹ 2 ਸਾਲ ਦੀ ਹੋਣੀ ਚਾਹੀਦੀ ਆ, ਜਿਹਨੂੰ ਇਹ ਕਹਿੰਦੇ ਆ ਕਿ ਟੋਟਲ ਕੋਰਸ ਡੂਰੇਸ਼ਨ ਜਿਹੜੀ ਆ ਉਹ ਆਪਣੀ ਜਿਹੜੀ ਆ 94 ਹਫ਼ਤੇ ਦੀ ਹੋਣੀ ਚਾਹੀਦੀ ਆ, ਤੇ ਜਿਹੜਾ ਪੂਰਾ ਕੋਰਸ ਆ ਉਹ ਤੁਸੀਂ ਘੱਟੋ ਘੱਟ 16 ਮਹੀਨੇ ਚ ਕੰਪਲੀਟ ਕੀਤਾ ਹੋਣਾ ਚਾਹੀਦਾ, ਫਾਸਟ ਟਰੈਕ ਨਹੀਂ ਕੀਤਾ ਹੋਣਾ ਚਾਹੀਦਾ। ਹੁਣ ਪ੍ਰੋਬਲਮ ਕਈ ਵਾਰ ਕਿੱਥੇ ਆ ਜਾਂਦੀ ਹੈ ਕਿ ਆਪਾਂ ਇੰਡੀਆ ਤੋਂ ਬੈਚਲਰ ਕੀਤੀ ਹੁੰਦੀ ਆ ਤੇ ਜਦੋਂ ਇੱਥੇ ਮਾਸਟਰ ਯੂਨੀ ਚ ਐਡਮਿਸ਼ਨ ਲੈਂਦੇ ਆ ਤਾਂ ਯੂਨੀਵਰਸਿਟੀ ਤੋਂ ਆਪਾਂ ਕ੍ਰੈਡਿਟ ਲੈ ਲਏਗਾ ਜਦੋਂ। ਹੁਣ ਜੇ ਤੁਹਾਡੇ ਟੋਟਲ ਯੂਨਿਟ ਜਿਹੜੇ ਹੈਗੇ ਆ ਉਹ ਅਗਰ ਫੋਰ ਐਗਜ਼ਾਮਪਲ 16 ਆ, ਤਾਂ ਉਹ ਚ ਤੁਸੀਂ ਕ੍ਰੈਡਿਟ ਜਿਹੜਾ ਆ ਉਹ 6 ਦਾ ਲੈ ਲਿਆ ਹੋਇਆ ਆ, ਤਾਂ ਤੁਹਾਡਾ ਇਫੈਕਟਿਵ ਡੂਰੇਸ਼ਨ ਆ ਟੋਟਲ ਉਹ ਘੱਟ ਜਾਂਦੀ ਹੈ, ਤੇ ਉਹਨਾਂ ਤੁਹਾਡੇ ਜਿਹੜੀ ਆ 485 ਵੀਜ਼ਾ ਚ ਪ੍ਰੋਬਲਮ ਆ ਉਹ ਹੋ ਸਕਦੀ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕ੍ਰੈਡਿਟਸ ਲੈਣੇ ਆ ਤਾਂ ਇੱਕ ਪ੍ਰੋਬਲਮ ਹੋਰ ਹੁੰਦੀ ਹੈ ਕਿ ਜਦੋਂ ਬਾਅਦ ਚੋਂ ਜਾ ਕੇ ਆਪਾਂ ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਜੋ ਆਪਾਂ PR ਪਾਉਂਦੇ ਆ ਤਾਂ ਉਹਦੇ ਵਿੱਚ ਇੱਕ ਐਕਸਟਰਾ 5 ਪੁਆਇੰਟ ਮਿਲਦੇ ਆ ਜੇ ਤੁਸੀਂ 2 ਸਾਲ ਦੀ ਸਟੱਡੀ ਆਸਟ੍ਰੇਲੀਆ ਚ ਕੀਤੀ ਹੋਵੇ। ਜੇ ਤੁਸੀਂ ਕ੍ਰੈਡਿਟ ਲੈ ਲੈਂਦੇ ਆ ਤੇ ਤੁਹਾਡੇ ਉਹ 2 ਸਾਲ ਦਾ ਜਿਹੜਾ ਰੈਗੂਲੇਸ਼ਨ ਮੀਟ ਨਹੀਂ ਹੁੰਦੇ, ਤੁਸੀਂ ਉਹ 5 ਪੁਆਇੰਟ ਵੀ ਲੂਜ਼ ਕਰ ਲੈਂਦੇ ਆ।
ਦੋਨਾਂ ਪਾਸੇ ਨੁਕਸਾਨ ਹੁੰਦਾ।
ਹਾਂਜੀ, ਤੇ ਇਸ ਕਰਕੇ ਜਦੋਂ ਵੀ ਆਪਣਾ ਵੀਜ਼ਾ ਪਾਈਏ ਜਾਂ ਆਪਣੀ ਪੜ੍ਹਾਈ ਕਰੀਏ 485 ਵੀਜ਼ਾ ਦੇ ਪੱਖੋਂ ਜ਼ਰੂਰ ਸੋਚਣਾ ਚਾਹੀਦਾ ਕਿ ਆਪਾਂ ਉਹਦੀ ਰਿਕੁਆਇਰਮੈਂਟ ਜਿਹੜੀਆਂ ਆ ਉਹ ਮੀਟ ਕਰ ਰਹੇ ਆ ਜਾਂ ਨਹੀਂ ਕਰ ਰਹੇ।
ਜੀ, ਸੋ ਜਦੋਂ ਵੀ ਨਾ ਸਾਡੇ ਸੁਣਨ ਵਾਲੇ ਪ੍ਰੋਗਰਾਮ ਚਾਹੇ ਫੇਸਬੁੱਕ ਤੇ ਦੇਖਦੇ ਆ ਚਾਹੇ ਸਾਡੀ ਲਾਈਵ ਸਟ੍ਰੀਮਿੰਗ ਤੇ ਸੁਣਦੇ ਆ, ਤੇ ਆਦਤ ਪਈ ਹੋਈ ਹੈ ਵੀ ਲਕਸ਼ ਮਾਈਗ੍ਰੇਸ਼ਨ ਤੋਂ ਜੁੜਦੇ ਨੇ ਜੀ ਰੋਹਿਤ ਮੋਹਨ ਜੀ ਤੇ ਰਣਬੀਰ ਜੀ।
ਹਾਂਜੀ ਹਾਂਜੀ।
ਸੋ ਅੱਜ ਰਣਬੀਰ ਜੀ ਦੀ ਘਾਟ ਜਿਹੜੀ ਉਹ ਇੱਥੇ ਜ਼ਰੂਰ ਮਹਿਸੂਸ ਹੋ ਰਹੀ ਹੈ, ਪਰ ਇੱਧਰ ਰਣਬੀਰ ਜੀ ਆਪਣੀ ਹਾਜ਼ਰੀ ਸਾਡੇ ਨਾਲ ਲਗਾ ਰਹੇ ਨੇ ਪ੍ਰੋਗਰਾਮ ਦੌਰਾਨ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਅੱਛਾ, ਗੱਲ ਅਸੀਂ ਪੋਸਟ ਸਟੱਡੀ ਵਰਕ ਰਾਈਟਸ ਦੀ ਕਰ ਰਹੇ ਸੀਗੇ, ਜਦੋਂ ਅਸੀਂ ਸਕਿੱਲ ਅਸੈਸਮੈਂਟ ਦੀ ਗੱਲ ਕਰਦੇ ਹਾਂ ਕੀ ਰਿਕੁਆਇਰਮੈਂਟਸ ਨੇ ਅਕਾਊਂਟੈਂਟਸ ਦੇ ਲਈ, ਤੇ ਕੀ ਉਹਨਾਂ ਦੇ ਲਈ ਜ਼ਰੂਰੀ ਆ ਸਕਿੱਲ ਅਸੈਸਮੈਂਟ, ਜਿਹੜਾ ਵਰਕ ਐਕਸਪੀਰੀਅੰਸ ਜਿਹੜਾ ਉਹ ਸਕਿੱਲ ਅਸੈਸਮੈਂਟ ਲੈਣ ਦੇ ਲਈ?
ਦੇਖੋ, ਆਪਾਂ ਸਕਿੱਲ ਅਸੈਸਮੈਂਟ ਦੀ ਗੱਲ ਕਰਦੇ ਹਾਂ, ਸਕਿੱਲ ਅਸੈਸਮੈਂਟ ਕੀ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਆਪਣੀ ਫਾਈਲ ਪਾਣੀ ਆ
ਜੀ,
ਉਹ 189 ਆ, 190 ਆ, 489 ਆ
ਜੀ,
ਉਹਦੇ ਵਿੱਚ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਮੈਂਡੇਟਰੀ ਆ। ਅਗਰ ਜਦ ਤਾਈ ਆਪਾਂ ਕਾਉਂਟਿੰਗ ਨਹੀਂ ਕਿਸੇ ਵੀ ਫੀਲਡ ਦੀ ਗੱਲ ਕਰੀਏ
ਜੀ,
ਜਦ ਤਾਈ ਸਾਡੇ ਕੋਲ ਸਕਿੱਲ ਅਸੈਸਮੈਂਟ ਨਹੀਂ ਹੁੰਦੀ ਆਪਾਂ PR ਬਾਰੇ ਸੋਚ ਹੀ ਨਹੀਂ ਸਕਦੇ। ਤਾਂ ਸਕਿੱਲ ਅਸੈਸਮੈਂਟ ਮੈਂਡੇਟਰੀ ਆ। ਕਈ ਮੋਸਟਲੀ ਆਕੂਪੇਸ਼ਨ ਏਦਾਂ ਹੁੰਦੀਆਂ ਆ, ਜਿੱਦਾਂ ਆਪਾਂ IT ਦੀ ਆਕੂਪੇਸ਼ਨ ਦੀ ਗੱਲ ਕਰੀਏ ਜਾਂ ਟ੍ਰੇਡ ਕੋਰਸਿਸ ਦੀ ਗੱਲ ਕਰੀਏ, ਵਰਕ ਐਕਸਪੀਰੀਅੰਸ ਸਾਰਿਆਂ ਚ ਮੈਂਡੇਟਰੀ ਆ। ਬਟ ਅਕਾਊਂਟੈਂਟਸ ਲਈ ਇਹ ਚੰਗੀ ਗੱਲ ਆ ਕਿ ਜਿਹੜੀ ਅਸੈਸਮੈਂਟ ਬੋਡੀਜ਼ ਆ ਤਿੰਨ ਅਸੈਸਮੈਂਟ ਬੋਡੀਜ਼ ਆ ਜਿਹੜੀ ਸਕਿੱਲਸ ਅਸੈਸਮੈਂਟ ਕਰਦੀ ਆ, ਉਹ ਤੁਸੀਂ ਕਿਸੇ ਤੋਂ ਵੀ ਕਰਾ ਸਕਦੇ ਆ। ਸੀਪੀਏ ਆ, ਚਾਰਟਰਡ ਅਕਾਊਂਟੈਂਟ ਇੰਸਟੀਚਿਊਟ ਆ ਆਸਟ੍ਰੇਲੀਆ ਦੀ, ਤੇ ਇੱਕ ਆਈਪੀਏ ਇੰਸਟੀਚਿਊਟ ਆ। ਤੁਸੀਂ ਤਿੰਨਾਂ ਚੋਂ ਕਿਸੇ ਤੋਂ ਵੀ ਕਰਾ ਲਓ, ਤਿੰਨੇ ਹੀ ਵੈਲਿਡ ਹੁੰਦੀਆਂ ਆ। ਬਟ ਆਪਾਂ ਨੂੰ ਕੀ ਆ, ਵਰਕ ਐਕਸਪੀਰੀਅੰਸ ਨਹੀਂ ਚਾਹੀਦਾ ਹੁੰਦਾ, ਉਹਨਾਂ ਦੀ ਆਪਣੀ ਰਿਕੁਆਇਰਮੈਂਟਸ ਆ ਕਿ ਤੁਹਾਡੀ ਕਿ ਤੁਸੀਂ ਕੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ, ਉਸ ਹਿਸਾਬ ਨਾਲ ਉਹ ਤੁਹਾਡੀ ਸਕਿੱਲ ਅਸੈਸਮੈਂਟ ਕਰ ਦਿੰਦੇ ਆ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਕੁਆਲੀਫਿਕੇਸ਼ਨ ਡੈਫੀਨੇਟਲੀ ਤੁਹਾਡੀ ਅਕਾਊਂਟਿੰਗ ਹੋਣੀ ਚਾਹੀਦੀ ਹੈ, ਤੇ ਉਹਦੇ ਵਿੱਚ ਜਿਹੜੇ ਆ ਕਿ ਤੁਸੀਂ 12 ਸਬਜੈਕਟ ਜਿਹੜੇ ਆ, ਜੋ ਵੀ ਆਪਾਂ ਸਟੱਡੀ ਦੇ ਬੇਸ ਤੇ ਆਪਾਂ ਆਪਣੀ ਸਕਿੱਲ ਅਸੈਸਮੈਂਟ ਕਰਾਉਣੀ ਅਕਾਊਂਟਿੰਗ ਦੀ, ਉਹ 12 ਸਬਜੈਕਟ ਹੋਣੇ ਚਾਹੀਦੇ ਆ, ਤੇ ਜਿਹੜੇ ਆ ਉਹ ਚ 6 ਜਿਹੜੇ ਆ ਕੰਪਲਸਰੀ ਆ। ਕੁਛ ਆਕੂਪੇਸ਼ਨ ਲਈ ਜਿੱਦਾਂ ਅਕਾਊਂਟੈਂਟ ਜਨਰਲ ਹੋ ਗਿਆ, ਫਾਈਨਾਂਸ ਮੈਨੇਜਰ ਹੋ ਗਿਆ, ਜਾਂ ਮੈਨੇਜਮੈਂਟ ਅਕਾਊਂਟੈਂਟ ਹੋ ਗਿਆ। ਪਰ ਇਸ ਤੋਂ ਇਲਾਵਾ ਅਗਰ ਆਪਾਂ ਟੈਕਸ ਅਕਾਊਂਟੈਂਟ ਜਾਂ ਐਕਸਟਰਨਲ ਆਡੀਟਰ ਦੀ ਅਸੈਸਮੈਂਟ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਇੱਕ ਸਬਜੈਕਟ ਜਿਹੜਾ ਉਹ ਐਕਸਟਰਾ ਕੰਪਲਸਰੀ ਪਾਇਆ ਹੋਇਆ। ਟੈਕਸ ਵਾਲਿਆਂ ਲਈ ਹੈਗਾ ਇਨਕਮ ਟੈਕਸ, ਤੇ ਜਿਹੜਾ ਆਪਾਂ ਆਡਿਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿਉਂਕਿ ਐਕਸਟਰਨਲ ਆਡੀਟਰ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ, ਆਡਿਟ ਐਂਡ ਇੰਸ਼ੋਰੈਂਸ ਜਿਹੜਾ ਹੈ ਉਹ ਸਬਜੈਕਟ ਜਿਹੜਾ ਉਹ ਪੜ੍ਹਾਈ ਜ਼ਰੂਰ ਕੀਤੀ ਹੋਣੀ ਚਾਹੀਦੀ।
ਅੱਛਾ, ਅਸੀਂ ਪੁਆਇੰਟਸ ਦੀ ਥੋੜੀ ਜਿਹੀ ਗੱਲ ਵੈਸੇ ਕੀਤੀ ਵੀ ਹੈ ਕਿ ਜਿਹੜੇ ਅਕਾਊਂਟੈਂਟਸ ਆ ਉਹ ਵਰਕ ਐਕਸਪੀਰੀਅੰਸ ਦੇ ਲਈ ਜਿਹੜੇ ਆਪਣੇ ਪੁਆਇੰਟਸ ਆ ਉਹ ਕਿੱਦਾਂ ਕਲੇਮ ਕਰ ਸਕਦੇ, ਅਸੀਂ ਥੋੜਾ ਜਿਹਾ ਵੈਸੇ ਪਹਿਲਾਂ ਵੀ ਬਰੀਫ ਕੀਤਾ ਸੀਗਾ, ਤੇ ਇਹਦੇ ਨਾਲ ਹੀ ਅਸੀਂ ਪੁਆਇੰਟਸ ਦੀ ਤਾਂ ਚਲੋ ਗੱਲ ਕਰਾਂਗੇ, ਨਾਲ ਨਾਲ ਆਪਾਂ ਪ੍ਰੋਫੈਸ਼ਨਲ ਈਅਰ ਜਿਹੜਾ ਆ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਿਕਰ ਕਰਦੇ ਜਾਈਏ। ਵੈਸੇ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਰਹੇ ਹਾਂ, ਪਰ ਫਿਰ ਵੀ
ਦੇਖੋ ਅਕਾਊਂਟਿੰਗ ਦਾ ਜਿਹੜਾ ਫੀਲਡ ਹੈਗਾ ਆ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਪੁਆਇੰਟਸ ਜਿਹੜੇ ਆ ਕਿ ਇੰਨੇ ਟੌਪ ਤੇ ਪਹੁੰਚ ਗਿਆ ਕਿ ਤੁਹਾਨੂੰ ਹਰ ਪਾਸੇ ਪੁਆਇੰਟ ਲੈਣਾ
ਪੈਣਾ।
ਹਾਂਜੀ ਹਾਂਜੀ। ਹੁਣ ਵਰਕ ਐਕਸਪੀਰੀਅੰਸ ਜਿਹੜਾ ਆ, ਵਰਕ ਐਕਸਪੀਰੀਅੰਸ ਆਪਾਂ ਪੁਆਇੰਟਸ ਡੈਫੀਨੇਟਲੀ ਕਲੇਮ ਕਰ ਸਕਦੇ ਆ ਅਕਾਊਂਟਿੰਗ ਫੀਲਡ ਚ, ਬਟ ਇਹਦੇ ਵਿੱਚ ਜਿਹੜੇ ਵੀ ਬੱਚਿਆਂ ਨੇ ਆਪਣੀ ਅਕਾਊਂਟਿੰਗ ਦੀ ਸਟੱਡੀ ਕੀਤੀ ਆ, ਆਪਣੇ ਪੁਆਇੰਟਸ ਵਧਾਉਣਾ ਚਾਹੁੰਦੇ ਆ ਕਿ ਵਰਕ ਐਕਸਪੀਰੀਅੰਸ ਕਰਨਾ ਚਾਹੁੰਦੇ ਆ, ਬਸ ਇੱਕ ਹੀ ਚੀਜ਼ ਜਿਹੜੀ ਤੁਹਾਨੂੰ ਧਿਆਨ ਚ ਰੱਖਣੀ ਪੈਣੀ ਆ ਕਿ ਜਿਹੜੀ ਆਪਾਂ ਇਹ ਨਹੀਂ ਹੈ ਕਿ ਆਪਾਂ ਕਿਤੇ ਵੀ ਆਪਾਂ ਅਕਾਊਂਟਿੰਗ ਫਰਮ ਚ ਕੰਮ ਕਰਨਾ ਸ਼ੁਰੂ ਕਰਤਾ, ਕਿਤੇ ਵੀ ਜੋਬ ਮਿਲ ਗਈ ਆਪਾਂ ਇਹ ਕਹਿ ਦਈਏ ਕਿ ਤੁਸੀਂ ਅਕਾਊਂਟਿੰਗ ਦੀ ਅਕਾਊਂਟੈਂਟ ਜਨਰਲ ਦੇ ਪੁਆਇੰਟਸ ਕਲੇਮ ਕਰ ਸਕਦੇ ਆ, ਨਹੀਂ ਏਦਾਂ ਨਹੀਂ ਹੁੰਦਾ। ਕਿ ਆਪਾਂ ਅਕਾਊਂਟੈਂਟ ਜਨਰਲ, ਮੈਨੇਜਮੈਂਟ ਅਕਾਊਂਟਿੰਗ, ਟੈਕਸ ਅਕਾਊਂਟੈਂਟ ਜਾਂ ਐਕਸਟਰਨਲ ਆਡੀਟਰ ਦੀ ਗੱਲ ਕਰਦੇ, ਬੜੀ ਸਪੈਸ਼ਲਾਈਜ਼ਡ ਪੋਜੀਸ਼ਨ ਹੁੰਦੀਆਂ ਤੇ ਇਹਨਾਂ ਦੀ ਡਿਊਟੀਜ਼ ਜਿਹੜੀਆਂ ਆ ਉਹ ਹਾਈ ਲੈਵਲ ਦੀਆਂ ਹੁੰਦੀਆਂ। ਅਗਰ ਤੁਸੀਂ ਐਸਾ ਇੰਟਰਨ ਕੰਮ ਕਰ ਰਹੇ ਹੋ ਕਿਤੇ, ਜਾਂ ਸਿਰਫ ਤੁਸੀਂ ਬੈਸ ਦੀ ਐਂਟਰੀਜ਼ ਕਰ ਰਹੇ ਹਾਂ, ਜਾਂ ਸਿਰਫ ਤੁਸੀਂ ਇਨਕਮ ਟੈਕਸ ਦੀ ਰਿਟਰਨ ਦਾ ਕੰਮ ਕਰ ਰਹੇ ਹਾਂ ਕਿਸੇ ਨਾਲ, ਤਾਂ ਉਹ ਐਕਸਪੀਰੀਅੰਸ ਜਿਹੜਾ ਉਹ ਕਾਊਂਟ ਨਹੀਂ ਹੁੰਦਾ। ਤੇ ਐਕਸਪੀਰੀਅੰਸ ਜਿਹੜਾ ਕਾਊਂਟ ਹੁੰਦਾ ਆ ਉਹ ਡਿਟੇਲਸ, ਇਹਨਾਂ ਦੀਆਂ ਡਿਊਟੀਜ਼ ਹੈਗੀਆਂ ਜਿਹੜੀਆਂ ਐਂਸਕੋ ਚ ਵੀ ਸਪੈਸੀਫਾਈਡ ਆ, ਉਹ ਤੁਸੀਂ ਕਾਪੀ ਪੇਸਟ ਨਹੀਂ ਕਰ ਸਕਦੇ ਕਿ ਮੈਂ ਆਹ ਕੰਮ ਕਰ ਰਿਹਾ, ਤੁਹਾਨੂੰ ਡਿਟੇਲਸ ਦੇ ਵਿੱਚ ਉਹ ਜਾ ਕੇ ਦੱਸਣਾ ਪੈਂਦਾ ਆ। ਫੋਰ ਐਗਜ਼ਾਮਪਲ, ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਪ੍ਰੈਪਰੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ, ਹੁਣ ਪ੍ਰੈਪਰੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਉਹਦੇ ਵਿੱਚ ਹੀ 50 ਡਿਊਟੀਜ਼ ਆ ਜਾਂਦੀਆਂ ਡਿਫਰੈਂਟ ਡਿਫਰੈਂਟ, ਉਹ ਹਰ ਕਿਤੇ ਵੇਰੀ ਕਰ ਜਾਂਦੀਆਂ, ਹਰ ਕਿਸੇ ਦਾ ਸੋਫਟਵੇਅਰ ਵੇਰੀ ਕਰਦਾ, ਕੋਈ ਉਸ ਤਰੀਕੇ ਦਾ ਸੋਫਟਵੇਅਰ ਚਲਾਉਂਦਾ ਹੈ, ਕੋਈ ਕੁਇਕ ਬੁੱਕ ਚਲਾਉਂਦਾ ਹੈ, ਕੋਈ ਜ਼ੀਰੋ ਸੋਫਟਵੇਅਰ ਚਲਾਉਂਦਾ ਹੈ, ਤੇ ਉਹ ਸਾਰੀ ਡਿਊਟੀਜ਼ ਜਿਹੜੀਆਂ ਉਹ ਵੇਰੀ ਕਰਦੀਆਂ, ਤੇ ਉਹ ਡਿਟੇਲ ਵਿੱਚ ਤੁਸੀਂ ਕੀ ਕੰਮ ਕੀਤਾ, ਕਿੱਦਾਂ ਕੀਤਾ, ਉਹ ਡਿਊਟੀਜ਼ ਬਹੁਤ ਜ਼ਿਆਦਾ ਡਿਟੇਲ ਵਿੱਚ ਤੁਹਾਨੂੰ ਆਪਣੀਆਂ ਜਿਹੜੀਆਂ ਆ ਉਹ ਇੰਪਲੋਇਰ ਤੋਂ ਲਿਖਾਣੀਆਂ ਪੈਣੀਆਂ। ਤੇ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਹੁੰਦੀ ਹੈ ਕਿ ਇਨਸਟੈਡ ਕਿ ਤੁਸੀਂ ਡਿਪਾਰਟਮੈਂਟ ਨੂੰ ਸਿੱਧੀ ਫਾਈਲ ਪਾ ਦੋ, ਡਿਪਾਰਟਮੈਂਟ ਕੋਲ ਪੁਆਇੰਟ ਕਲੇਮ ਕਰ ਲਓ ਕਿ ਆਪਾਂ ਕੰਮ ਕੀਤਾ। ਆਪਾਂ ਪਹਿਲਾਂ ਗੱਲ ਕੀਤੀ ਜਿੱਦਾਂ ਕਿ ਸਕਿੱਲ ਅਸੈਸਮੈਂਟ ਜਿਹੜੀ ਆ ਆਈਪੀਏ, ਸੀਪੀਏ ਜਾਂ ਸੀਏ ਤੋਂ ਸਿੱਧੀ ਹੋ ਜਾਂਦੀ ਹੈ, ਉਹ ਚ ਵਰਕ ਐਕਸਪੀਰੀਅੰਸ ਨਹੀਂ ਚਾਹੀਦਾ। ਬਟ ਇਹ ਤਿੰਨੋਂ ਇੰਸਟੀਚਿਊਟ ਇੱਕ ਐਕਸਟਰਾ ਸਰਵਿਸ ਦਿੰਦੇ ਆ, ਤੁਸੀਂ ਅਲੱਗ ਫਾਈਲ ਪਾ ਕੇ ਆਪਣਾ ਵਰਕ ਐਕਸਪੀਰੀਅੰਸ ਅਸੈਸ ਕਰਾ ਸਕਦੇ ਹੋ ਇਹਨਾਂ ਤੋਂ। ਉਹਦਾ ਫਾਇਦਾ ਇਹ ਹੁੰਦਾ ਕਿ ਅਗਰ ਉਹਨਾਂ ਨੇ ਕਹਿਤਾ ਯੈਸ ਆ, ਤਾਂ ਫਿਰ ਡਿਪਾਰਟਮੈਂਟ ਜਿਹੜਾ ਆ ਉਹ 99% ਉਸ ਚੀਜ਼ ਨੂੰ ਐਕਸੈਪਟ ਕਰਦਾ ਆ। ਤੇ ਇਹਨਾਂ ਕੀ ਹੁੰਦਾ ਕਿ ਇਹਨਾਂ ਤੁਸੀਂ ਸੇਫ ਹੋ ਜਾਂਦੇ ਆ ਕਿ ਜੇਕਰ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ, ਨਹੀਂ ਤਾਂ ਕੀ ਆ ਤੁਸੀਂ ਨਹੀਂ ਕਰਾਇਆ, ਨਹੀਂ ਤਾਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ, ਤੁਹਾਡੀ ਇਨਵੀਟੇਸ਼ਨ ਵੀ ਆ ਗਈ, ਤੁਸੀਂ ਖੁਸ਼ ਵੀ ਹੋ ਗਏ, ਤੁਸੀਂ ਆਪਣੀ ਫੈਮਿਲੀ ਦੇ ਪੂਰੇ 7-8 ਹਜ਼ਾਰ 10 ਹਜ਼ਾਰ ਡਾਲਰ ਫਾਈਲ ਤੇ ਵੀ ਖਰਚਦਾ,
ਖਤਰਾ ਬਣਿਆ ਰਹਿੰਦਾ,
ਹਾਂ ਐਂਡ ਚ ਤੁਹਾਨੂੰ ਆ ਕੇ ਰਿਸਕ। ਹੁਣ ਇਹੀ ਆ ਕਿ ਇਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਆਪਣੀ ਵਰਕ ਐਕਸਪੀਰੀਅੰਸ ਅਸੈਸ ਕਰਾ ਲਓ, ਜੇ ਇਹਨਾਂ ਨੇ ਕਹਿਤਾ ਕਿ ਮੈਚ ਹੁੰਦਾ ਆ ਠੀਕ ਹੈ, ਤਾਂ ਤੁਸੀਂ ਸੇਫ ਹੋ ਜਾਂਦੇ।
ਅੱਛਾ ਰੋਜੀ, ਪ੍ਰੋਫੈਸ਼ਨਲ ਏਅਰ ਦੀ ਵੀ ਆਪਾਂ ਗੱਲ ਕਰਦੇ ਜਾਈਏ।
ਹਾਂਜੀ ਦੇਖੋ, ਡੈਫੀਨੇਟਲੀ ਹੈ ਕਿ ਅਗਰ ਆਪਾਂ ਪੁਆਇੰਟਸ ਦੀ ਗੱਲ ਕਰੀਏ, ਅਕਾਊਂਟੈਂਟ ਜਿਹੜੇ ਉਹ ਪ੍ਰੋਫੈਸ਼ਨਲ ਈਅਰ ਕਰ ਸਕਦੇ ਆ, ਤੇ ਜਿੱਦਾਂ ਹੀ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰਦੇ ਆ 485 ਵੀਜ਼ਾ ਤੇ ਜਾਂਦੇ ਆ, ਇਹ ਆਲਵੇਜ਼ ਰਿਕਮੈਂਡਡ ਆ ਕਿ ਆਪਣੇ ਪੁਆਇੰਟਸ ਵਧਾਉਣ ਲਈ ਤੁਸੀਂ ਪ੍ਰੋਫੈਸ਼ਨਲ ਈਅਰ ਜਿਹੜਾ ਆ ਉਹ ਜ਼ਰੂਰ ਕਰੋ।
ਠੀਕ। ਅੱਛਾ, ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਜਿਹੜੀ ਸਟੱਡੀ ਆ ਕੰਪਲੀਟ ਕਰ ਲਈ ਆ, ਆਪਾਂ ਸ਼ੁਰੂਆਤ ਵਿੱਚ ਹੀ ਦੱਸਿਆ ਸੀਗਾ ਕਿ ਜਿਹੜੇ ਕਰ ਰਹੇ ਆ ਉਹਨਾਂ ਦੀ ਤਾਂ ਅਸੀਂ ਗੱਲ ਕਰਾਂਗੇ ਕਿ ਉਹਨਾਂ ਦੀ ਕੀ ਸੰਭਾਵਨਾ ਆ ਇੱਥੇ, ਪਰ ਜਿਨ੍ਹਾਂ ਨੇ ਹੁਣ ਕਰ ਲਈ ਹੋਈ ਆ ਤੇ ਜਿਨ੍ਹਾਂ ਦੇ ਜਿਹੜੇ ਪੁਆਇੰਟਸ ਆ ਉਹ ਮੀਟ ਨਹੀਂ ਹੋ ਰਹੇ 189 ਵੀਜ਼ਾ ਦੇ ਲਈ, ਹੈ ਨਾ,
ਹਾਂਜੀ
ਤੇ ਉਹਨਾਂ ਦੇ ਲਈ ਹੁਣ ਕੀ ਸੰਭਾਵਨਾ ਹੈ?
ਦੇਖੋ ਹੁਣ ਜਿਹੜੇ ਕੰਪਲੀਟ ਅੱਜ ਕੱਲ ਬਹੁਤ ਸਾਰੇ ਬੱਚੇ ਹੈਗੇ ਕਿ ਜਿਹੜੇ ਅਕਾਊਂਟਿੰਗ ਦੇ ਏਦਾਂ ਹੀ ਹੈ ਕਿ ਉਹਨਾਂ ਨੂੰ, ਕਿਉਂਕਿ 485 ਜਿਹੜਾ ਵੀਜ਼ਾ ਆ ਉਹ ਖਤਮ ਹੋਣ ਤੇ ਆ ਰਿਹਾ, ਬਟ ਸਪੈਸ਼ਲ ਆਫ ਇੰਟਰਸਟ ਪਾਇਆ ਹੋਇਆ ਆ, 79 ਈ ਚ ਵੀ ਲੈ ਲਿਆ PT ਚ ਸਾਰਿਆਂ ਨੇ, ਬਟ ਫੇਰ ਵੀ ਕੁਛ ਨਹੀਂ ਹੋ ਰਿਹਾ। ਹੁਣ ਉਹਨਾਂ ਕੋਲ ਕੁਛ ਕੁ ਆਪਸ਼ਨ ਜਿਹੜੀਆਂ ਆਪਾਂ ਡਿਸਕਸ ਕਰਦੇ ਹਾਂ। ਦੇਖੋ ਸਭ ਤੋਂ ਪਹਿਲੀ ਆਪਸ਼ਨ ਤਾਂ ਇਹ ਹੈਗੀ ਆ ਕਿ ਅਗਰ ਤੁਹਾਨੂੰ ਲੱਗਦਾ ਪਿਆ ਹੁਣੀ ਤੋਂ ਤੁਸੀਂ ਪੜ੍ਹਾਈ
ਜੀ
ਕੀਤੀ, ਤੁਹਾਨੂੰ ਹੁਣੀ ਲੱਗ ਰਿਹਾ ਕਿ ਤੁਸੀਂ ਜਿਹੜਾ 85 ਪੁਆਇੰਟ ਨਹੀਂ ਪੂਰੇ ਕਰ ਸਕੋਗੇ ਫਿਊਚਰ ਦੇ ਵਿੱਚ, ਜਾਂ ਕਈਆਂ ਲਈ ਮੁਸ਼ਕਿਲ ਹੁੰਦਾ। ਕਈ ਤਾਂ ਇਹ ਕਹਿ ਦਿੰਦੇ ਕਿ ਆਪਾਂ 80 ਚ ਤਾਂ ਲੈ ਨਹੀਂ ਸਕਦੇ, ਅਗਰ 80 ਚ ਨਹੀਂ ਲੈ ਸਕੇ ਮੀਨਸ ਤੁਹਾਡੇ ਪੁਆਇੰਟਸ ਕਿਸੇ ਪਾਸੇ ਵੀ ਨਹੀਂ ਬਣਨੇ। ਤੁਹਾਡੇ ਲਈ ਸਭ ਤੋਂ ਵਧੀਆ ਐਡਵਾਈਸ ਇਹੀ ਹੈ ਕਿ ਇਨਸਟੈਡ ਕਿ ਤੁਸੀਂ ਸੋਚੋ ਆਪਾਂ ਕੀ ਕਰੀਏ, 2 ਸਾਲ ਦਾ 485 ਵੀਜ਼ਾ ਮਿਲਦਾ ਆ, ਉਹਦੇ ਵਿੱਚ ਤੁਸੀਂ ਸਟੇਟ ਮੂਵ ਕਰ ਲਓ। ਅੱਜ ਦੀ ਡੇਟ ਚ ਜਿਹੜੀ ਬੈਸਟ ਸਟੇਟ ਆ ਮੂਵ ਕਰਨ ਲਈ, ਜੇ ਤੁਹਾਨੂੰ PR ਹੋ ਸਕਦੀ ਹੈ, ਉਹ ਹੈਗੀ ਆ ਤਸਮਾਨੀਆ। ਅੱਗੇ ਕੈਨਬਰਾ ਜਾਂਦੇ ਸੀ ਸਾਰੇ, ਬਟ ਉਹ ਸਾਰਿਆਂ ਨੂੰ ਪਤਾ ਹੈ ਕਿ ਕੈਨਬਰਾ ਵਾਲਿਆਂ ਨੇ ਕੀ ਕੀਤਾ, ਉਹਨਾਂ ਨੇ ਸਟੇਟ ਸਪੋਂਸਰਸ਼ਿਪ ਬੰਦ ਕਰਤੀ ਸੀ ਜਦੋਂ ਸਾਰੇ ਮੂਵ ਹੋ ਗਏ ਸੀ, ਬਟ ਤਸਮਾਨੀਆ ਹੱਲੇ ਵੀ ਦੇਈ ਜਾਂਦਾ ਪਿਆ ਆ। ਅਗਰ ਤੁਹਾਨੂੰ ਅਕਾਊਂਟੈਂਟਸ ਨੂੰ ਜਿਨ੍ਹਾਂ ਨੂੰ ਲੱਗ ਰਿਹਾ ਆ ਕਿ ਤੁਹਾਨੂੰ ਦੀ ਇਨਵਾਈਟ ਨਹੀਂ ਆਣੀ ਆ, ਉਹਨਾਂ ਲਈ ਵਧੀਆ ਐਡਵਾਈਸ ਇਹੀ ਹੈ ਕਿ ਉਹ ਤਸਮਾਨੀਆ ਚੱਲ ਜਾਣ। ਹੁਣ ਦੂਜੇ ਕਈ ਜਿਹੜੇ ਆ ਉਹ ਇਹ ਵੀ ਹੁੰਦਾ ਆ ਕਿ ਨਾ ਹੀ ਸਾਡੇ ਪੁਆਇੰਟ ਪੂਰੇ ਹੁੰਦੇ ਆ ਤੇ ਨਾ ਹੀ ਜਿਹੜਾ ਆਪਾਂ ਸਟੇਟ ਮੂਵ ਕਰਨੀ ਹੈ, ਜੇ ਆਪਾਂ ਦਾ ਤਸਮਾਨੀਆ ਨਹੀਂ ਜਾ ਸਕਦਾ। ਬਹੁਤ ਸਾਰੇ ਹੈਗੇ, ਸਾਰਿਆਂ ਦੇ ਆਪਣੇ ਆਪਣੇ ਕਾਰਨ ਆ, ਨਹੀਂ ਜਾ ਸਕਦੇ। ਹੁਣ ਉਹਨਾਂ ਲਈ ਕੀ ਹੈ ਕਿ ਅਗਰ ਆਪਾਂ PR ਬਾਰੇ ਸੋਚ ਹੀ ਰਹੇ ਹਾਂ ਤਾਂ ਉੱਥੇ ਆਪਾਂ ਪੁਆਇੰਟ ਵੀ ਪੂਰੇ ਨਹੀਂ ਹੁੰਦੇ ਪਏ, ਆਪਾਂ ਸਟੇਟ ਵੀ ਮੂਵ ਨਹੀਂ ਕਰਨੀ, ਤਾਂ ਫੇਰ ਤੁਹਾਡੇ ਲਈ ਬੈਟਰ ਆਪਸ਼ਨ ਇਹੀ ਹੈ ਕਿ ਸਕਿੱਲ ਅਸੈਸਮੈਂਟ ਲਿਸਟ ਦੇਖ ਕੇ ਕੋਈ ਦੂਜਾ ਕੋਰਸ ਜਿਹੜਾ ਆ ਉਹ ਸਟਾਰਟ ਕਰ ਲਓ। ਅਗਰ ਤਾਂ ਤੁਸੀਂ ਹਲੇ ਸਟੱਡੀ ਕਰ ਰਹੇ ਹਾਂ ਤਾਂ ਤੁਸੀਂ ਕਨਕਰੰਟ ਇੱਕ ਐਕਸਟਰਾ ਸਟੱਡੀ ਲੈ ਲਓ ਆਪਣੇ ਆਪ ਨੂੰ ਸੇਵ ਕਰਨ ਲਈ। ਫੋਰ ਐਗਜ਼ਾਮਪਲ ਤੁਸੀਂ ਅਗਰ ਬੈਚਲਰ ਆਫ ਅਕਾਊਂਟਿੰਗ ਜਾਂ ਮਾਸਟਰਸ ਆਫ ਅਕਾਊਂਟਿੰਗ ਕਰਦੇ ਪਏ ਆ, ਨਾਲ ਨਾਲ ਕੋਈ ਆਪਣੀ ਸੈਕਿੰਡ ਪ੍ਰੈਫਰੈਂਸ ਦਾ ਕੋਰਸ ਲੈ ਕੇ, ਮੋਸਟਲੀ ਤਾਂ ਸਾਰੇ ਜਾਂ ਮੋਟਰ ਮਕੈਨਿਕ ਜਾਂ ਹੋਸਪਿਟੈਲਿਟੀ ਇਹੀ ਚੀਜ਼ ਕਰਦੇ ਪਏ ਆ, ਕਿਉਂਕਿ ਇਹ ਸਦਾ ਬਾਹਰ ਕੋਰਸ ਦਾ ਲਿਸਟ ਹਮੇਸ਼ਾ ਹੀ ਰਹਿੰਦੇ ਆ, ਤੇ ਉਹ ਚ ਚਾਂਸਿਸ ਬਣ ਜਾਂਦੇ ਆ ਕਿ ਨਾਲ ਹੀ ਇਨਰੋਲਮੈਂਟ ਕਰਾ ਲਓ ਆਪਣੀ। ਕਾਲਜ ਜਿਹੜਾ ਆ ਉਹ ਤੁਹਾਨੂੰ COE ਜਿਹੜਾ ਕਨਕਰੰਟ ਦੇ ਦਿੰਦਾ ਆ, ਬਸ ਇਹੀ ਉਹਨਾਂ ਨੇ ਦੇਖਣਾ ਹੁੰਦਾ ਆ ਕਿ ਜਿਹੜੇ ਤੁਸੀਂ ਦੂਜਾ ਕੋਰਸ ਕਰ ਰਹੇ ਆਪਣਾ ਮੇਨ, ਉਹਨਾਂ ਦਾ ਟਾਈਮ ਟੇਬਲ ਕਲੈਸ਼ ਨਹੀਂ ਹੋਣਾ ਚਾਹੀਦਾ।
ਅੱਛਾ,
ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਨਾ, ਕਿਉਂਕਿ ਮੇਨ ਤੁਹਾਨੂੰ ਜਿਹੜਾ ਵੀਜ਼ਾ ਡਿਪਾਰਟਮੈਂਟ ਨੇ ਦਿੱਤਾ ਤੁਹਾਨੂੰ ਬੈਚਲਰ ਕਰਨ ਲਈ ਦਿੱਤਾ, ਉਹਨਾਂ ਨੇ ਤੁਹਾਨੂੰ ਟ੍ਰੇਡ ਕੋਰਸ ਕਰਨ ਲਈ ਵੀਜ਼ਾ ਨਹੀਂ ਦਿੱਤਾ ਹੋਇਆ।
ਆਪਾਂ ਅਕਸਰ ਗੱਲ ਕਰਦੇ ਵੀ ਰਹੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ, ਜਦੋਂ ਤੁਸੀਂ ਡਿਗਰੀ ਕੋਰਸ ਤੋਂ ਬਾਅਦ ਥੱਲੇ ਵਾਲੇ ਕੋਰਸ ਦੇ ਵਿੱਚ ਆਉਂਦੇ ਆ, ਉਹਦੇ ਵਿੱਚ ਵੀ ਥੋੜਾ ਜਿਹਾ
ਉਹ ਪ੍ਰੋਬਲਮ ਹੁੰਦਾ ਹੈ। ਹਾਂ, ਬਟ ਤੁਸੀਂ ਅਗਰ ਬੈਚਲਰ ਆਪਣੀ ਕਰੀ ਜਾਂਦੇ ਆ ਫਿਰ ਡਿਪਾਰਟਮੈਂਟ ਕੁਛ ਨਹੀਂ ਕਹਿੰਦਾ, ਫਿਰ ਡਿਪਾਰਟਮੈਂਟ ਇਹ ਕਹਿੰਦਾ ਕਿ ਜਦੋਂ ਤੁਹਾਡਾ ਇੱਥੇ ਮਨ ਕਰਦਾ ਤੁਸੀਂ ਇੱਕ ਐਕਸਟਰਾ ਕੋਰਸ ਕਰ ਸਕਦੇ ਆ, ਉਹ ਆਪਾਂ ਤੁਹਾਨੂੰ ਅਲਾਓ ਕਰਦੇ ਆ
ਜੀ।
ਬਟ ਜਿਹੜਾ ਕਾਲਜ ਜਿਹੜਾ ਤੁਹਾਨੂੰ COE ਦਿੰਦਾ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਮੋਟਰ ਮਕੈਨਿਕ ਦੀ ਗੱਲ ਕਰੀਏ, ਉਹ ਇਹ ਜ਼ਰੂਰ ਦੇਖੂਗਾ ਕਿ ਤੁਹਾਡਾ ਜਿਹੜਾ ਹੈ ਕਿ ਸਾਡੇ ਕੋਰਸ ਕਾਰਨ ਤੁਹਾਡਾ ਮੇਨ ਕੋਰਸ ਤੇ ਫਰਕ ਨਾ ਪਵੇ ਕੋਈ। ਜੇ ਤੁਹਾਡੀ ਕਲਾਸਿਸ ਉੱਥੇ ਮੰਡੇ ਟੂ ਫਰਾਈਡੇ ਆ ਤਾਂ ਉਹ ਸੈਟਰਡੇ ਸੰਡੇ ਦੇ ਸਕਦਾ, ਫਿਰ ਉਹ ਮੰਡੇ ਟੂ ਫਰਾਈਡੇ ਨਹੀਂ ਦੇ ਸਕਦਾ ਕਿ ਤੁਹਾਡਾ ਟਾਈਮ ਟੇਬਲ ਕਲੈਸ਼ ਨਹੀਂ ਹੋਣਾ ਚਾਹੀਦਾ। ਫਿਰ ਕਾਲਜ ਜਿਹੜਾ ਆ ਉਹ ਤੁਹਾਡੇ ਕੋਲ ਸਟੈਟੈਕ ਜ਼ਰੂਰ ਲੈਂਦਾ ਕਿ ਆਪਾਂ COE ਤੁਹਾਨੂੰ ਦੇ ਰਹੇ ਹਾਂ, ਬਟ ਤੁਸੀਂ ਸਾਨੂੰ ਸਟੈਚੂਰੀ ਡੈਕਲਰੇਸ਼ਨ ਤੇ ਲਿਖ ਕੇ ਦਿਓ ਕਿ ਤੁਸੀਂ ਜਿਹੜਾ ਮੇਨ ਕੋਰਸ ਆ ਆਪਣਾ ਉਹ ਜ਼ਰੂਰ ਨਾਲ ਨਾਲ ਪੜ੍ਹਾਈ ਕਰਨੀ ਹੈ, ਕਿ ਇਹ ਨਹੀਂ ਕਿ ਸਾਡਾ ਕੋਰਸ ਸ਼ੁਰੂ ਕਰਤਾ ਤਾਂ ਉਹ ਛੱਡ ਦਿਓ। ਉਹਨਾਂ ਕੀ ਹੁੰਦਾ ਕਿ ਤੁਹਾਡਾ ਤਾਂ ਵੀਜ਼ਾ ਕੈਂਸਲ ਹੁੰਦਾ ਹੁੰਦਾ, ਤੇ ਜਿਹੜੇ ਕਾਲਜ ਨੇ ਤੁਹਾਨੂੰ COE ਦਿੱਤੀ ਹੈ ਉਹਨਾਂ ਦੀ ਵੀ ਨੈਗੇਟਿਵ ਰੇਟਿੰਗ ਹੁੰਦੀ ਹੈ।
ਸੋ ਇਹਦਾ ਮਤਲਬ ਵੀ ਪੈਰਲਲ ਸਟੱਡੀ ਦੇ ਚਾਂਸਸ ਜ਼ਰੂਰ ਹੈਗੇ ਆ ਜੇ PR ਲੈਣਾ ਚਾਹੁੰਦੇ ਆ।
ਹਾਂਜੀ, ਇਹ ਤਾਂ ਇਨਫੈਕਟ ਜਿਹੜੇ 485 ਤੇ ਹੁਣ ਅਲੱਗ ਅਲੱਗ ਕਲਾਸਿਸ ਹੈ ਨਾ, ਇੱਕ ਜਿਹੜੇ ਪੜ੍ਹ ਰਹੇ ਆ, ਇੱਕ ਜਿਹਨਾਂ ਨੇ ਕੰਪਲੀਟ ਕਰਕੇ ਹੁਣ 485 ਉਹਨਾਂ ਦਾ ਆ ਗਿਆ ਪਾਤਾ ਹੈ ਜਾਂ ਆ ਗਿਆ ਆ, ਤੀਜੀ ਕੈਟਾਗਰੀ ਉਹ ਆ 485 ਵੀ ਆ ਗਿਆ, ਹੁਣ 2 ਸਾਲ ਖਤਮ ਵੀ ਹੋਣ ਲੱਗੇ ਆ। ਇਹ ਆਪਸ਼ਨ ਜਿਹੜੀ ਸਾਰਿਆਂ ਲਈ ਹੈ
ਜੀ, ਠੀਕ,
ਕਿ ਜਿਹੜੇ ਉਹਨਾਂ ਨੇ 485 ਨੇ ਆਇਆ ਆ ਹੱਲੇ, ਉਹ ਵੀ ਪੜ੍ਹਾਈ ਹੁਣੀ ਸ਼ੁਰੂ ਕਰ ਸਕਦੇ ਆ ਆਪਣਾ ਸਰਟੀਫਿਕੇਟ 3 ਕਰਕੇ
ਜੀ,
ਨਾਲ ਵਰਕ ਐਕਸਪੀਰੀਅੰਸ ਲੈ ਕੇ, ਜਿੱਦਾਂ ਹੀ ਪੜ੍ਹਾਈ ਖਤਮ ਹੁੰਦੀ ਹੈ ਆਪਣੀ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਕਰਾ ਕੇ ਜੋਬ ਰੈਡੀ ਪ੍ਰੋਗਰਾਮ ਦੇ ਥਰੂ ਸਕਿੱਲ ਅਸੈਸਮੈਂਟ ਕਰਾਓ
ਜੀ,
ਤੇ ਤੁਹਾਡੀ ਜਿਹੜੀ ਆ PR ਦਾ ਪਾਥਵੇ ਉਹ ਬਣ ਜਾਂਦਾ ਹੈ।
ਸੋ ਰਿਸਕ ਕਵਰ ਹੋ ਸਕਦਾ ਹੈ ਨਾ ਜੀ।
ਹੁਣ ਇਹਦੇ ਵਿੱਚ ਜਿਹੜੀ ਆਪਾਂ ਤੀਜੀ ਕੈਟਾਗਰੀ ਉਹ ਡਿਟੇਲ ਚ ਗੱਲ ਕਰ ਸਕਦੇ ਹਾਂ, ਕਿਉਂਕਿ ਜਿਹੜੇ ਬੱਚੇ ਉਹ ਆ ਕਿ ਜਿਹੜੇ 485 ਜਿਹੜਾ ਆ ਜਿਨ੍ਹਾਂ ਦਾ ਹੁਣ ਐਕਸਪਾਇਰ ਹੋਣ ਲੱਗਾ ਆ
ਜੀ
ਅਗਲੇ 1 ਜਾਂ 2 ਮਹੀਨੇ ਦੇ ਵਿੱਚ
ਜੀ,
ਹੁਣ ਉਹ ਵਾਲੇ ਜਿਹੜੇ ਬੱਚੇ ਆ ਉਹ ਕੀ ਕਰ ਸਕਦੇ ਆ, ਉਹਨਾਂ ਨੂੰ ਡਿਪਾਰਟਮੈਂਟ ਅਲਾਓ ਕਰਦਾ ਹੈ ਕਿ ਉਹ ਕੋਈ ਵੀ ਐਕਸਟੈਂਸ਼ਨ ਪਾ ਸਕਦੇ ਆ। ਕੋਈ ਵੀ ਐਕਸਟੈਂਸ਼ਨ ਦਾ ਮਤਲਬ ਕਿ ਆਪਾਂ ਜੋ ਗੱਲ ਕਰੀਏ ਟੈਂਪਰੇਰੀ ਜਾਂ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ, ਕਿਉਂਕਿ ਉਹਨਾਂ ਕੋਲ ਆਪਸ਼ਨ ਇੰਨੇ ਆ ਤਾਂ ਇਹੀ ਐਡਵਾਈਜ਼ੇਬਲ ਆ ਕਿ ਕੋਈ ਟ੍ਰੇਡ ਕੋਰਸ ਲੈ ਕੇ ਆਪਣਾ ਜਿਹੜਾ ਹੈ ਉਹ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਦੋ, ਅਗਰ ਉਹਨਾਂ ਨੂੰ ਲੱਗਦਾ ਪਿਆ ਕਿ ਆਉਣ ਵਾਲੇ ਟਾਈਮ ਚ ਉਹਨਾਂ ਦੀ ਇਨਵੀਟੇਸ਼ਨ ਨਹੀਂ ਆਣੀ, ਜਾਂ ਤਾਂ ਉਹ ਟ੍ਰੇਡ ਕੋਰਸ ਲੈ ਲੈਣ, ਜਾਂ ਫਿਰ ਉਹ ਜਿੱਦਾਂ ਮੈਂ ਗੱਲ ਕੀਤੀ ਸੀ ਉਹ ਤਸਮਾਨੀਆ ਮੂਵ ਹੋ ਜਾਣ। ਟ੍ਰੇਡ ਕੋਰਸ ਲੈਂਦੇ ਆ ਤਾਂ ਉਹਨਾਂ ਦਾ ਜਿਹੜਾ ਕਿ ਕੰਮ ਜਿਹੜਾ ਉਹਦੇ ਵਿੱਚ ਵੀ ਫਿਰ ਅੱਗੇ ਦੋ ਆਪਸ਼ਨਾਂ ਬਣ ਜਾਂਦੀਆਂ ਕਿ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਕਰੂਗਾ ਕਿ ਰਿਫਿਊਜ਼ ਕਰੂਗਾ। ਬਟ ਅਗਰ ਤੁਸੀਂ ਲਗਨ ਨਾਲ ਅਗਰ ਤੁਸੀਂ ਪੀਆਰ ਦੇ ਪਾਥ ਵਿੱਚ ਜਾਣਾ ਚਾਹੁੰਦੇ ਆ, ਈਵਨ ਇਫ ਡਿਪਾਰਟਮੈਂਟ ਜਿਹੜਾ ਤੁਹਾਡਾ ਵੀਜ਼ਾ ਰਿਫਿਊਜ਼ ਕਰਦਾ, ਉਹਦੇ ਵਿੱਚ ਵੀ ਆਪਸ਼ਨ ਜਿਹੜੀਆਂ ਉਹ ਤੁਹਾਡੇ ਕੋਲ ਖੁੱਲੀਆਂ ਰਹਿੰਦੀਆਂ ਆ ਕਿ ਪੀਆਰ ਦੇ ਪਾਥ ਵੇ ਲਈ। ਹੁਣ ਜਦੋਂ ਆਪਾਂ ਗੱਲ ਕਰੀਏ ਕਿ ਜਦੋਂ 485 ਤੋਂ ਬਾਅਦ ਸਟੂਡੈਂਟ ਵੀਜ਼ਾ ਪਾਉਣਾ, ਆਪਾਂ ਹਮੇਸ਼ਾ ਆਪਣੇ ਇੰਟਰਵਿਊ ਚ ਕਹੀਦਾ ਆ ਕਿ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਜਿਹੜੇ ਕਾਲਜ ਤੋਂ COE ਲੈਣ ਉਹ ਅਸੈਸਮੈਂਟ ਲੈਵਲ 2 ਤੋਂ ਹੀ ਲੈਣ ਜਾਂ ਅਸੈਸਮੈਂਟ ਲੈਵਲ 1 ਤੋਂ ਲੈਣ, ਉਹਦੇ ਵਿੱਚ ਡਿਪਾਰਟਮੈਂਟ ਤੋਂ ਵੀਜ਼ਾ ਗ੍ਰਾਂਟ ਹੋਣ ਦੇ ਚਾਂਸਿਸ ਜਿਹੜੇ ਆ ਬਹੁਤ ਹਾਈ ਹੁੰਦੇ।
ਸੋ ਅਸੀਂ ਇਹ ਵੀ ਜਿਹੜੇ ਲੈਵਲ ਦੀ ਗੱਲ ਵੀ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੀਤੀ ਸੀਗੀ, ਤੇ ਆਪਾਂ ਜ਼ਰੂਰ ਦੋਸਤਾਂ ਨੂੰ, ਜਿਹੜੇ ਦੋਸਤ ਇਸ ਵੇਲੇ ਸੁਣ ਰਹੇ ਨੇ, ਸਪੈਸ਼ਲੀ ਜਿਹੜੇ ਅਕਾਊਂਟਿੰਗ ਦੀ ਸਟੱਡੀ ਕਰ ਰਹੇ ਨੇ ਜਾਂ ਫਿਰ ਸਟੱਡੀ ਜਿਹੜੀ ਹੈ ਕੰਪਲੀਟ ਕਰ ਚੁੱਕੇ ਨੇ, ਉਹਨਾਂ ਨੂੰ ਜ਼ਰੂਰ ਕਹਾਂਗੇ ਕਿ ਜੇਕਰ ਤੁਸੀਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਮਿਸ ਕੀਤਾ ਤੇ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਪ੍ਰੋਗਰਾਮ ਜਿਹੜਾ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਦੁਬਾਰਾ ਸੁਣ ਸਕਦੇ ਹੋ ਦੋਸਤੋ। ਔਰ ਤੁਹਾਡੇ ਲਈ ਕਾਫੀ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ, ਇਸ ਗੱਲ ਦਾ ਮੈਂ ਦਾਅਵਾ ਕਰ ਸਕਦੀ ਹਾਂ। ਤੇ ਅੱਛਾ ਰੋਹਿਤ ਜੀ, ਜੇ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਨੇ ਇੰਡੀਆ ਦੇ ਵਿੱਚ ਕੰਪਲੀਟ ਕੀਤੀ ਆ ਅਕਾਊਂਟਿੰਗ ਦੀ ਕੁਆਲੀਫਿਕੇਸ਼ਨ, ਹੈ ਨਾ, ਤੇ ਕੀ ਉਹ ਉੱਥੋਂ ਡਾਇਰੈਕਟਲੀ ਪੀਆਰ ਪਾ ਸਕਦੇ ਆ?
ਹਾਂਜੀ ਡੈਫੀਨੇਟਲੀ, ਇੱਥੇ ਕਈ ਹੈਗੇ ਜਿਹੜੇ ਸਕਿਲਡ ਮਾਈਗ੍ਰੈਂਟ ਜਿਹੜੇ ਆ ਉਹਨਾਂ ਨੇ ਅਕਾਊਂਟਿੰਗ ਕੀਤੀ ਸੀ ਇੰਡੀਆ ਤੋਂ ਤੇ ਉਹ ਸਿੱਧੇ ਇੱਥੇ ਆਏ ਹੋਏ ਆ। ਹੁਣ ਉਹਦੇ ਵਿੱਚ ਕੀ ਆ ਕਿ ਪੜ੍ਹਾਈ ਜਿਹੜੀ ਆਪਣੀ ਉਹ ਰੈਲੇਵੈਂਟ ਹੋਣੀ ਚਾਹੀਦੀ ਹੈ, ਜਿੱਦਾਂ ਆਪਾਂ ਕੀਤੀ ਕਿ ਪਹਿਲੀ ਚੀਜ਼ ਜਿਹੜੀ ਉਹ ਸਕਿਲਡ ਅਸੈਸਮੈਂਟ ਕਰਾਉਣੀ। ਜਦੋਂ ਡਿਪਾਰਟਮੈਂਟ ਗੱਲ ਕਰਦੇ ਕਿ ਉਹਨਾਂ ਨੇ ਸਕਿਲਡ ਮਾਈਗ੍ਰੈਂਟਸ ਬੰਦੇ ਚਾਹੀਦੇ, ਉਹਨਾਂ ਨੂੰ ਕੋਈ ਡਿਸਟਿੰਕਸ਼ਨ ਨਹੀਂ ਹੈ ਕਿ ਉਹਨਾਂ ਨੂੰ ਆ ਕਿ ਪੁਆਇੰਟ ਕਿਹੜੇ ਸਾਡੇ ਪੂਰੇ ਕਰਦਾ ਪਿਆ, ਉਹ ਚਾਹੇ ਆਸਟ੍ਰੇਲੀਆ ਚ। ਆਸਟ੍ਰੇਲੀਆ ਵਾਲਿਆਂ ਨੂੰ ਸਿਰਫ ਇੱਕ ਐਡਵਾਂਟੇਜ ਇਹ ਹੁੰਦੀ ਹੈ ਕਿ ਇਹਨਾਂ ਨੂੰ 2 ਸਾਲ ਦੀ ਜਿਹੜੀ ਪੜ੍ਹਾਈ ਕੀਤੀ ਹੁੰਦੀ ਹੈ ਉਹਦੇ ਐਕਸਟਰਾ 5 ਪੁਆਇੰਟ ਮਿਲਦੇ ਆ। ਤੇ ਆਫਸ਼ੋਰ ਵਾਲਿਆਂ ਨੂੰ ਐਡਵਾਂਟੇਜ ਇਹ ਹੁੰਦੀ ਹੈ ਕਿ ਉਹਨਾਂ ਨੂੰ ਸਾਰੀ ਸਟੇਟ ਦੀ ਆਪਸ਼ਨ ਰਹਿੰਦੀਆਂ। ਆਫਸ਼ੋਰ ਵਾਲਿਆਂ ਨੂੰ ਵੀ ਐਡਵਾਂਟੇਜ ਦਾ ਕੁਛ, ਫੋਰ ਐਗਜ਼ਾਮਪਲ ਆਪਾਂ ਵਿਕਟੋਰੀਆ ਦੇ ਵਿੱਚ ਅਕਾਊਂਟਿੰਗ ਕਰ ਲਏ ਤੇ ਜਿਹੜੇ ਸਟੂਡੈਂਟ ਨੇ ਵਿਕਟੋਰੀਆ ਤੋਂ ਅਕਾਊਂਟਿੰਗ ਕੀਤੀ, ਸਾਊਥ ਆਸਟ੍ਰੇਲੀਆ ਜਾਂ ਕੈਨਬਰਾ ਉਹਨਾਂ ਨੂੰ ਨਹੀਂ ਦਊਗਾ।
ਬਿਲਕੁਲ।
ਤੇ ਜਿਹੜਾ ਬੱਚਾ ਉੱਥੇ ਦਿੱਲੀ ਆ, ਬੋਂਬੇ ਆ ਜਾਂ ਪੰਜਾਬ ਆ, ਉਹਨੇ ਉੱਥੋਂ ਅਕਾਊਂਟਿੰਗ ਕੀਤੀ, ਉਸ ਤੋਂ ਬਾਅਦ ਏ ਟੀ ਚ ਵੀ ਲੈ ਲਿਆ, ਉਹਦਾ ਵਰਕ ਐਕਸਪੀਰੀਅੰਸ ਵੀ ਕਾਫੀ ਹੋ ਗਿਆ, ਉਹਦੇ ਲਈ ਸਾਰੀਆਂ ਸਟੇਟਾਂ ਖੁੱਲੀਆਂ।
ਬਿਲਕੁਲ।
ਹੁਣ ਐਜ਼ ਅ ਆਫਸ਼ੋਰ ਐਪਲੀਕੈਂਟ ਉਹਨੂੰ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਦੂਸਰੀ ਸਟੇਟ ਚ ਰਹੇ ਆ ਤਾਂ ਤੁਸੀਂ ਇੱਥੇ
ਨਹੀਂ
ਆ ਸਕਦੇ।
ਅੱਛਾ, ਕੀ ਰਿਕਮੈਂਡੇਸ਼ਨ ਜਿਹੜੀਆਂ ਨਵੇਂ ਸਟੂਡੈਂਟਸ ਦੇ ਲਈ ਜਿਹੜੇ ਸਟੱਡੀ ਦੇ ਵਿੱਚ ਦੁਬਾਰਾ ਅਕਾਊਂਟਿੰਗ ਦੇ ਕੋਰਸ ਦੇ ਵਿੱਚ ਆਉਣਾ ਚਾਹੁੰਦੇ ਆ ਦੁਬਾਰਾ ਆਸਟ੍ਰੇਲੀਆ?
ਦੇਖੋ, ਜੋ ਜਿਹੜੇ ਸਟਾਰਟਿੰਗ ਤੋਂ ਸੋਚ ਰਹੇ ਕਿ ਆਪਾਂ ਇੱਥੇ ਅਕਾਊਂਟਿੰਗ ਤੇ ਆਉਣਾ ਆ, ਸਭ ਤੋਂ ਪਹਿਲੇ ਸੁਜੈਸ਼ਨ ਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਊਂਟਿੰਗ ਦਾ ਕੀ ਪਰਸਪੈਕਟਿਵ ਚੱਲ ਰਿਹਾ ਇੱਥੋਂ, ਕਿਉਂਕਿ ਜਦੋਂ ਬੱਚਾ ਨਵਾਂ ਨਵਾਂ ਹੁੰਦੇ ਤੇ ਏਜ ਉਹਨਾਂ ਦੀ ਘੱਟ ਹੁੰਦੀ ਆ ਤੇ ਉਹ ਜ਼ਿਆਦਾ ਨਹੀਂ ਸੋਚਦੇ ਇਹਨਾਂ ਚੀਜ਼ਾਂ ਬਾਰੇ। ਉਹ ਸਿਰਫ ਇਹ ਕਹਿੰਦੇ ਕਿ ਆਪਾਂ ਚੱਲ ਜਾਈਏ, ਉੱਥੇ ਜਾ ਕੇ ਆਪਣੇ ਆਪ ਹੀ ਕੁਛ ਨਾ ਕੁਛ ਕਰ ਲਾਂਗੇ, ਆਪਾਂ ਕੋਰਸ ਚੇਂਜ ਕਰ ਲਾਂਗੇ ਜਾਂ ਕੁਛ ਇੱਧਰ ਉੱਧਰ ਕਰ ਲਾਂਗੇ। ਬਟ ਉਹ ਚੀਜ਼ਾਂ ਜਿਹੜੀਆਂ ਉਹ ਡਿਪਾਰਟਮੈਂਟ ਜਿਹੜਾ ਉਹ ਸਟ੍ਰਿਕਟ ਹੋ ਗਿਆ ਅੱਜ ਦੀ ਡੇਟ ਦੇ ਵਿੱਚ
ਜੀ।
ਤੇ ਇਸ ਕਰਕੇ ਜਦੋਂ ਵੀ ਆਪਾਂ ਅਕਾਊਂਟਿੰਗ ਪੜ੍ਹਨੀ ਹੈ, ਥੋੜੀ ਰਿਸਰਚ ਜ਼ਰੂਰ ਕਰੀਏ ਕਿ ਇੱਥੇ ਕੀ ਹੋਣ ਲੱਗਾ ਆ, ਕਿ ਬਾਕੀ ਇਹ ਜਿਹੜੀ ਚੀਜ਼ ਸਾਨੂੰ ਲੈ ਕੇ ਜਾਊਗੀ ਪੀਆਰ ਦੇ ਪਾਥਵੇ ਤੱਕ ਜਾਂ ਨਹੀਂ। ਅੱਜ ਦੀ ਡੇਟ ਦੀ ਅਗਰ ਆਪਾਂ ਗੱਲ ਕਰੀਏ, ਬੱਚਿਆਂ ਨੂੰ ਇਹੀ ਚਾਹੀਦਾ ਕਿ ਪਹਿਲਾਂ ਹੀ ਉਹ ਉਸ ਸਟੇਟ ਚ ਜਾਣ ਜਿੱਥੇ ਕਿ ਉਹਨਾਂ ਨੂੰ ਆਪਸ਼ਨ ਜਿਹੜੀਆਂ ਮਿਲ ਜਾਂਦੀਆਂ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਵਿਕਟੋਰੀਆ ਜਾਂ ਨਿਊ ਸਾਊਥ ਵੇਲ ਚ, ਅਗਰ ਆ ਕੇ ਤੁਸੀਂ ਪੜੋਗੇ ਤੁਹਾਨੂੰ ਉਹਦੀ ਕੋਈ ਐਕਸਟਰਾ ਐਡਵਾਂਟੇਜ ਨਹੀਂ ਮਿਲਣੀ, ਕਿਉਂਕਿ ਜਿਹੜਾ ਇਹਨਾਂ ਦਾ ਫੋਕਸ ਹੈ ਨਾ ਰੀਜਨਲ ਏਰੀਆ ਦੇ ਵਿੱਚ ਜਾਓ
ਜੀ,
ਤੇ ਟਰਾਈ ਕਰੋ ਕਿ ਤੁਸੀਂ ਨਾਰਦਰਨ ਟੈਰੀਟਰੀ, ਸਾਊਥ ਆਸਟ੍ਰੇਲੀਆ, ਤਸਮਾਨੀਆ, ACT ਏਦਾਂ ਦੀ ਸਟੇਟ ਦੇ ਵਿੱਚ ਜਾ ਕੇ ਪੜ੍ਹਾਈ ਕਰੋ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸਰਦਰਦੀ ਨਹੀਂ ਰਹੂਗੀ ਜ਼ਿਆਦਾ ਆਪਣੇ PR ਕਰਨ ਦੇ ਵਿੱਚ
ਜੀ। ਅੱਛਾ ਰੋਹਿਤ ਜੀ, ਇੱਕ ਇਹ ਵੀ ਸਮੱਸਿਆ ਆਉਂਦੀ ਆ ਜਿਵੇਂ ਆਪਾਂ ਗੱਲ ਕੀਤੀ ਆ ਵੀ ਪਹਿਲਾਂ ਭੁੱਖ ਪੜਤਾਲ ਜਿਹੜੀ ਉਹ ਘੱਟ ਕਰਦੇ ਆ। ਚਲੋ, ਇੱਕ ਤਾਂ ਹੁੰਦਾ ਆ ਕਿ ਅਸੀਂ ਨਵੇਂ ਨਵੇਂ ਆਉਣਾ ਹੁੰਦਾ ਔਰ ਸਾਨੂੰ ਇਹ ਜ਼ਿਆਦਾ ਚੀਜ਼ ਜਿਹੜੀ ਪ੍ਰਭਾਵਿਤ ਕਰ ਰਹੀ ਹੁੰਦੀ ਆ ਵੀ ਅਸੀਂ ਪਹੁੰਚ ਜਾਈਏ।
ਹਾਂਜੀ।
ਦੂਸਰੀ ਗੱਲ ਇਹ ਹੈ ਕਿ ਜਿਵੇਂ ਹੁਣ ਬਹੁਤ ਛੇਤੀ ਛੇਤੀ ਰੂਲਸ ਚੇਂਜ ਹੁੰਦੇ ਆ, ਹਨਾ, ਉਹਨਾਂ ਦਾ ਕੋਈ ਪਹਿਲਾ ਦੋਸਤ ਗਿਆ ਹੋਇਆ, ਹਨਾ, ਜਿਹੜਾ ਇੱਥੇ ਆਇਆ ਫਿਰ ਉਹਨੇ ਕੋਰਸ ਚੇਂਜ ਕਰ ਲਿਆ, ਹਨਾ, ਕਿਸਮਤ ਨਾਲ ਚਲੋ ਉਹਨੂੰ ਮਤਲਬ ਇਹੋ ਜਿਹਾ ਚਾਂਸ ਰਿਹਾ ਕਿ ਉਹਨੂੰ PR ਮਿਲ ਗਈ ਜਦੋਂ ਉਹਨੇ ਕੋਰਸ ਚੇਂਜ ਕੀਤਾ, ਉਹਦੇ ਲਈ ਉਹਦਾ PR ਦਾ ਪਾਥਵੇ ਕਿਸੇ ਤਰ੍ਹਾਂ ਬਣ ਗਿਆ। ਪਰ ਹੁਣ ਕੀ ਹੁੰਦਾ ਕਿ ਜਦੋਂ ਉੱਥੋਂ ਕਿਸੇ ਨੇ ਅਪਲਾਈ ਕਰਨਾ ਹੁੰਦਾ ਅਕਾਊਂਟਿੰਗ ਦੇ ਵਿੱਚ, ਮੰਨ ਲੈਂਦੇ ਆ ਜੇ ਅਕਾਊਂਟਿੰਗ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਹਾਂ ਹਾਲਾਤ ਉਹਨੇ ਵਧੀਆ ਨਹੀਂ ਹੈਗੇ ਹਨਾ। ਜੇ ਇੱਥੇ ਬੈਠਾ ਜਿਹੜਾ ਸਟੂਡੈਂਟ ਆ ਉਹ ਉਹਨੂੰ ਅਗਾਹ ਵੀ ਕਰਦਾ ਆ ਕਿ ਨਹੀਂ ਵੀ ਮੈਂ ਤਾਂ ਹੋ ਗਿਆ ਕਿਸੇ ਤਰ੍ਹਾਂ, ਚਲੋ ਮੇਰਾ ਕੋਰਸ ਚੇਂਜ ਹੋ ਗਿਆ, ਮੇਰੇ ਜਿਹੜੇ ਹਾਲਾਤ ਉਦੋਂ ਸਹੀ ਸੀ ਪਰ ਹੁਣ ਇਸ ਵੇਲੇ ਹਾਲਾਤ ਇਹੀ ਬਣੇ ਹੋਏ ਆ, ਤੇ ਉੱਥੋਂ ਆਪਾਂ ਕਈ ਵਾਰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇੱਥੇ ਜਿਵੇਂ ਹੁਣ ਤੁਸੀਂ ਅੱਜ ਗੱਲ ਕਰ ਰਹੇ ਹੋ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਚੁਕੰਨੇ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਸਟੂਡੈਂਟਸ ਨੂੰ, ਤੇ ਉਹਦਾ ਅਸਰ ਕਾਫੀ ਜ਼ਿਆਦਾ ਹੁੰਦਾ ਕਿਉਂਕਿ ਇੱਥੋਂ ਰਹਿਣ ਵਾਲੇ ਜਿਹੜੇ ਅਜੇ, ਹੁਣ ਆਪਾਂ ਉੱਥੋਂ PR ਪਾਉਣ ਵਾਲਿਆਂ ਦੇ ਲਈ ਵੀ ਕਈ ਵਾਰ ਗੱਲ ਕਰੀਏ ਨਾ ਤਾਂ ਉਹ ਕਹਿਣਗੇ ਵੀ ਮਤਲਬ ਸੌਖੇ ਕੋਰਸਾਂ ਦੇ ਵਿੱਚ ਆਈਏ, ਆਪਾਂ ਕਹਾਂਗੇ ਕਿ ਜਦੋਂ ਅਸੀਂ ਸਟੂਡੈਂਟ ਦੇ ਲਈ ਸੋਚਦੇ ਹਾਂ ਆਪਾਂ ਕਹਿੰਦੇ ਹਾਂ ਕਿ ਨਹੀਂ ਵੀ ਜੇ ਤੁਸੀਂ ਸੌਖੇ ਕੋਰਸ ਦੇਖ ਕੇ ਆਉਂਦੇ ਹਾਂ ਤੇ ਤੁਹਾਡੇ ਲਈ ਓਨਾ ਜ਼ਿਆਦਾ ਸੌਖਾ ਨ਀ ਹੋਣਾ PR ਲੈਣੀ ਹਨਾ। ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਚਲੋ ਤੁਸੀਂ ਛੋਟੇ ਮੋਟੇ ਕਿਸੇ ਡਿਪਲੋਮਾ ਕੋਰਸ ਦੇ ਵਿੱਚ ਆ ਗਏ, ਛੋਟੇ ਮੋਟੇ ਸਰਟੀਫਿਕੇਟ ਕੋਰਸ ਦੇ ਵਿੱਚ ਆ ਗਏ, ਤੇ ਉਹਦੇ ਨਾਲ ਜਿਹੜੇ PR ਲੈਣ ਦਾ ਜਿਹੜਾ ਪਾਥਵੇ ਉਹ ਹੋਰ ਜ਼ਿਆਦਾ ਕਈ ਵਾਰ ਗੁੰਝਲਦਾਰ ਹੋ ਜਾਂਦਾ। ਪਰ ਉੱਥੋਂ ਆਪਾਂ ਇਹ ਚੀਜ਼ਾਂ ਜਿਹੜੀਆਂ ਸਮਝਣ ਦੇ ਲਈ ਤਿਆਰ ਨਹੀਂ ਹੁੰਦੇ, ਫਿਰ ਇੱਥੇ ਆ ਕੇ ਕਈ ਵਾਰ ਬਹੁਤ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਫੇਸ ਕਰਨਾ ਪੈਂਦਾ ਆ।
ਡੈਫੀਨੇਟਲੀ ਆ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜੋ ਚੀਜ਼ ਪਹਿਲਾਂ ਹੋਈ ਹੁੰਦੀ ਆ ਉਹ ਅੱਜ ਦੀ ਡੇਟ ਦੇ ਵਿੱਚ ਐਪਲੀਕੇਬਲ ਨਹੀਂ ਹੁੰਦੀ। ਆਪਾਂ ਮਾਈਗ੍ਰੇਸ਼ਨ ਦੇ ਵਿੱਚ ਹਮੇਸ਼ਾ ਇਹੀ ਕਹੀਦਾ ਕਿ ਸਾਡੇ ਕੋਲ ਵੀ ਕਲਾਇੰਟਸ ਆਉਗੇ, ਉਹ ਏਦਾਂ ਕਹੋਗੇ ਕਿ ਮੇਰੇ ਨਾਲ ਦੇ ਦਾ ਸੇਮ ਕੇਸ ਸੀਗਾ। ਸੇਮ ਕੇਸ ਕਿਸੇ ਦਾ ਵੀ ਨਹੀਂ ਹੁੰਦਾ, ਠੀਕ ਹੈ। ਹੁਣ ਤੁਹਾਡੀ ਵਾਲੀ ਗੱਲ ਤੇ ਆਉਣਾ ਵਾ, ਹੁਣ ਅੱਜ ਤੋਂ ਜਦੋਂ ਇਹਨਾਂ ਨੇ 5 ਸਬ ਕਲਾਸ 500 ਸਟਾਰਟ ਕੀਤੀ ਸੀ, ਫਿਰ ਅੱਜ ਤੋਂ ਆਪਾਂ 3 ਸਾਲ ਪਹਿਲਾਂ ਦੀ ਗੱਲ ਕਰੀਏ, ਉਦੋਂ ਜਿਹੜੇ ਵੀ ਆਪਣੇ ਬੱਚੇ ਆਏ ਸੀਗੇ ਇੰਡੀਆ ਤੋਂ ਬੈਚਲਰ ਮਾਸਟਰ ਕਰਨ, ਉਹਨਾਂ ਨੂੰ ਜਿੱਦਾਂ ਆਫਿਸ ਆਉਂਦੇ ਸੀ ਨਾ ਆਪਾਂ ਦੇਖ ਕੇ ਕਹਿ ਸਕਦੇ ਸੀ ਕਿ ਬੈਚਲਰ ਮਾਸਟਰ ਨਹੀਂ ਕਰ ਸਕਦਾ, ਠੀਕ ਹੈ, ਬੈਚਲਰ ਆਫ IT ਉਹ ਆ ਕਹਿੰਦੇ ਕੁਝ, ਕਹਿੰਦੇ ਆਪਾਂ ਕਰਨਾ ਵੀ ਚਾਹੀਏ, ਆਪਾਂ ਨਹੀਂ ਕਰਦੇ, ਸਾਨੂੰ ਸਮਝ ਹੀ ਨਹੀਂ ਆਉਂਦਾ ਪਿਆ ਵਟ ਟੂ ਡੂ, ਠੀਕ ਹੈ। ਉਹਨਾਂ ਨੇ ਉਸ ਵੇਲੇ ਕੋਰਸ ਚੇਂਜ ਕਰਾਏ, ਉਹ ਟਾਈਮ ਕਿਉਂਕਿ ਨਵਾਂ ਨਵਾਂ ਸੀ, ਡਿਪਾਰਟਮੈਂਟ ਨੇ ਜਿਆਦਾ ਧਿਆਨ ਨਹੀਂ ਦਿੱਤਾ, ਉਹਨਾਂ ਨੇ ਆਪਣੇ ਸਾਰਿਆਂ ਨੇ ਕੋਰਸ ਚੇਂਜ ਕਰਾਏ, ਉਹਨਾਂ ਨੇ ਬੈਚਲਰ ਮਾਸਟਰ ਛੱਡ ਕੇ ਸਾਰਿਆਂ ਨੇ ਸਰਟੀਫਿਕੇਟ ਦੀ ਕੁੱਕਰੀ ਕਿਸੇ ਨੇ ਆਟੋਮੋਟਿਵ ਸਾਰਿਆਂ ਨੇ ਲੈ ਲਿਆ, ਉਹਨਾਂ ਨੇ ਕਰਕੇ ਆਪਣੀ 2 ਸਾਲ ਦੀ ਪੜ੍ਹਾਈ ਕਰਕੇ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਕਰਾ ਕੇ ਆਪਣੀ TR ਤੇ ਚਲੇ ਗਏ ਹੋਏ ਉਹ
ਜੀ।
ਬਟ ਉਹ ਤੁਸੀਂ ਕਹੋ ਕਿ ਉਹ ਅੱਜ ਵੀ ਉਦਾਂ ਹੋ ਸਕਦਾ ਹੈ, ਉਹ ਨਹੀਂ ਹੋ ਸਕਦਾ
ਜੀ,
ਕਿਉਂਕਿ ਡਿਪਾਰਟਮੈਂਟ ਨੇ ਚੀਜ਼ਾਂ ਸਟ੍ਰਿਕਟ ਕਰਤੀਆਂ
ਜੀ। ਜੀ
ਅੱਗੇ ਕਾਲਜ CO ਕੱਢ ਕੇ ਦੇ ਦਿੰਦੇ ਸੀਗੇ ਤੁਹਾਨੂੰ, ਪਿੱਛੋਂ ਤੁਸੀਂ ਰਿਲੀਜ਼ ਲੈਟਰ ਲਿੱਤਾ ਨਹੀਂ ਲਿੱਤਾ, ਉਹ ਕਹਿੰਦੇ ਸੀ ਕੈਂਸਲ ਕਰਾ ਲਓ, 3600 ਸਕੀਮਾਂ ਸੀਗੀਆਂ ਕਿ ਉਹ ਮਿਲ ਜਾਂਦਾ ਸੀ। ਉਸ ਤੋਂ ਬਾਅਦ ਡਿਪਾਰਟਮੈਂਟ ਚੁਕੰਨਾ ਹੋਇਆ ਕਿ ਸਾਰੇ ਹੀ ਏਦਾਂ ਕਰਨ ਲੱਗ ਪਏ
ਜੀ,
ਉਹਨਾਂ ਨੇ ਸਿਸਟਮ ਚ ਹੀ ਬਾਹਰ ਲਗਾ ਦਿੱਤੀ ਕਿ CO ਜਿਹੜਾ ਸਿਸਟਮ ਉਹ ਇਸ਼ੂ ਹੀ ਨਹੀਂ ਕਰ ਪਾਊਗਾ ਜਦ ਤੇ ਤੁਸੀਂ ਆਪਣੇ ਪ੍ਰੋਵਾਈਡਰ ਕੋਲੋਂ ਰਿਲੀਜ਼ ਲੈਟਰ ਨਹੀਂ ਲੈ ਕੇ ਆਉਂਗੇ
ਜੀ। ਜੀ
ਹੁਣ ਕਾਲਜ ਰਿਲੀਜ਼ ਲੈਟਰ ਦਿੰਦੇ ਹੀ ਨਹੀਂ ਹੈ, ਜੇ ਦਊਗੇ ਤਾਂ ਪਿੱਛੋਂ ਟਿਕ ਮਾਰ ਦਿੰਦੇ ਕਿ ਦੂਜਾ CO ਨਹੀਂ ਇਸ਼ੂ ਕਰ ਸਕਦਾ ਛੋਟਾ
ਜੀ। ਜੀ ਬਿਲਕੁਲ,
ਸੋ ਇੰਨੀ ਕੁ ਰਿਸਟ੍ਰਿਕਸ਼ਨਸ ਆ ਗਈਆਂ, ਤੇ ਉਹੀ ਤੁਹਾਡੇ ਵਾਲੀ ਗੱਲ ਕਿ ਜਿਹੜਾ ਬੰਦਾ ਇੰਡੀਆ ਬੈਠਾ ਨਹੀਂ ਉਹ ਮੇਰਾ ਜਿਹੜਾ ਵੱਡਾ ਭਰਾ ਗਿਆ ਸੀ ਜਾਂ ਮੇਰਾ ਕਜ਼ਨ ਗਿਆ ਸੀ ਉਹਨੇ ਤਾਂ ਏਦਾਂ ਕਰ ਲਿਆ ਸੀ, ਔਰ ਬਾਕੀ ਏਦਾਂ ਹੋਇਆ, ਹਲੇ ਵੀ ਕਲਾਇੰਟਸ ਹੈਗੇ ਉਹ ਸਾਰੇ ਜਿਹੜੇ ਬੈਚਲਰ ਤੋਂ ਆ ਗਏ ਟ੍ਰੇਡ ਕੋਰਸ ਕਰਕੇ, ਉਹਨਾਂ ਦੀ ਇਨਵੀਟੇਸ਼ਨ ਵੀ ਆ ਗਈਆਂ, PR ਦੀ ਫਾਈਲਾਂ ਵੀ ਪੈ ਗਈਆਂ ਹੋਈਆਂ, ਉਹ ਆ ਵੀ ਜਾਣੀਆਂ, ਬਟ ਉਹ ਨਵੇਂ ਬੱਚੇ ਨੂੰ ਉਹ ਚੀਜ਼ ਐਪਲੀਕੇਬਲ
ਨਹੀਂ। ਸੋ ਇਹਦੇ ਲਈ ਬਹੁਤ ਧਿਆਨ ਦੇਣ ਦੀ ਲੋੜ ਹੈ। ਸੋ ਦੋਸਤੋ ਪ੍ਰੋਗਰਾਮ ਜਿਹੜਾ ਉਹ ਅਸੀਂ ਜਦੋਂ ਵੀ ਕਰਦੇ ਹਾਂ ਅਸੀਂ ਤੁਹਾਨੂੰ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਜਾਗਰੂਕ ਕਰਦੇ ਰਹੀਏ ਜਿਹੜੇ ਨਵੀਂ ਤਬਦੀਲੀ ਆਉਂਦੀ ਹੈ ਰੂਲਸ ਦੇ ਵਿੱਚ ਜਾਂ ਜਿਹੜੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਹਨਾ। ਸੋ ਉਹਦਾ ਕੀ ਅਸਰ ਪੈਣ ਵਾਲਾ ਹੁੰਦਾ ਹੈ ਤੁਹਾਡੇ ਕੇਸਿਸ ਤੇ, ਕਿਉਂਕਿ ਸਾਰਿਆਂ ਦੇ ਜਿਹੜੇ ਕੇਸਿਸ ਹੈ ਉਹ ਵੱਖਰੇ ਹੁੰਦੇ ਆ। ਸੋ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਤੋਂ ਪਹਿਲਾਂ ਆਏ, ਚਾਹੇ ਉਹਨਾਂ ਨੇ 6 ਮਹੀਨੇ ਪਹਿਲਾਂ ਹੀ ਕਿਸੇ ਕੋਰਸ ਦੇ ਵਿੱਚ ਦਾਖਲਾ ਲਿਆ, ਪਰ 6 ਮਹੀਨੇ ਬਾਅਦ ਜਿਹੜੇ ਹਾਲਾਤ ਹੈ ਉਹ ਕਾਫੀ ਜ਼ਿਆਦਾ ਬਦਲ ਜਾਂਦੇ ਆ। ਸੋ ਰੋਹਿਤ ਜੀ ਸਾਡੇ ਨਾਲ ਇੱਧਰ ਕੁਛ ਦੋਸਤ ਜੁੜੇ ਹੋਏ ਆ ਫੇਸਬੁੱਕ ਦੇ ਪੇਜ ਤੇ ਵੀ, ਹੈਰੀ ਧਾਲੀਵਾਲ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ, ਉਹਨਾਂ ਦਾ ਸਵਾਲ ਜੇ ਇਜਾਜ਼ਤ ਹੋਵੇ ਤਾਂ ਲੈ।
ਹਾਂਜੀ ਹਾਂਜੀ ਡੈਫੀਨੇਟਲੀ
ਜੀ। ਹੈਰੀ ਜੀ ਪੁੱਛ ਰਹੇ ਕਹਿੰਦੇ, ਹੈਲੋ ਸਰ, ਵਿਚ ਕਾਇੰਡ ਆਫ ਸਬ ਕਲਾਸ ਇਜ ਬੈਸਟ ਫਾਰ ITI ਵੈਲਡਰ ਐਂਡ ਮਿਨੀਮਮ ਐਕਸਪੀਰੀਅੰਸ ਰਿਕੁਆਇਰਡ ਫਰੋਮ ਆਫਸ਼ੋਰ ਪੁੱਛ ਰਹੇ ਆ, ਤੇ ਐਂਡ PT ਰਿਕੁਆਇਰਮੈਂਟ ਵੀ ਪੁੱਛ ਰਹੇ ਆ, ਐਂਡ ਆਲਸੋ ਵਿਚ ਕਾਇੰਡ ਆਫ ਡਾਕੂਮੈਂਟ ਰਿਕੁਆਇਰਡ ਫਰੋਮ ਵੈਲਡਰ ਇੰਡਸਟਰੀ ਇਨ ਵੈਲਡਰ ਟ੍ਰੇਡ।
ਦੇਖੋ ਜੀ ਜਦੋਂ ਆਪਾਂ ਵੈਲਡਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੈਲਡਰਸ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ। ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਵੀ ਅਗਰ ਆਪਾਂ ਦੇਖੀਏ ਤਾਂ ਸਾਰੀਆਂ ਸਟੇਟ ਜਿਹੜੀਆਂ ਉਹ ਓਪਨ ਆ
ਜੀ,
190 ਲਈ ਵੀ ਤੇ 489 ਲਈ ਵੀ, ਪਰ ਉਹਦੇ ਵਿੱਚ ਆਪਾਂ ਨੂੰ ਜਿਹੜੀਆਂ ਕਿ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਣੀਆਂ। ਪਹਿਲੀ ਗੱਲ ਤਾਂ ਆਪਾਂ ਨੂੰ ਜਦੋਂ ਗੱਲ ਕਰਦੇ ਪਏ ਸੀ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਜ਼ਰੂਰੀ ਆ, ਸਕਿੱਲ ਅਸੈਸਮੈਂਟ ਜਿਹੜੀ ਉਹ ਵੈਲਡਰਸ ਦੀ TRA ਕਰਦਾ ਆ, ਤੇ ਮਿਨੀਮਮ ਵਰਕ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਐਟਲੀਸਟ 3 ਸਾਲ ਦਾ ਵਰਕ ਐਕਸਪੀਰੀਅੰਸ ਜਿਹੜਾ ਕਿ ਆਪਾਂ ਪੇਡ ਹੋਵੇ ਪੜ੍ਹਾਈ ਤੋਂ ਬਾਅਦ ਉਹ ਹੋਣਾ ਚਾਹੀਦਾ ਹੈ, ਠੀਕ ਹੈ। ਹੁਣ PT ਦੀ ਆਪਾਂ ਜੋ ਮਿਨੀਮਮ ਰਿਕੁਆਇਰਮੈਂਟ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਉਹ ਹੈਗੀ 6 ਇੰਚ, 6 ਹੀ ਨਾ ਹੋ ਜਾਊਗਾ, ਪਰ ਕੀ ਆਪਾਂ ਪੁਆਇੰਟ ਪੂਰੇ ਕਰ ਲਾਂਗੇ ਉਹਨਾਂ? ਨਹੀਂ, ਮੈਂ ਉਹ ਆਪ ਉਹ ਤੋਂ ਬਿਨਾਂ ਨਹੀਂ ਹੋਊਗੇ। ਪੀਟੀ ਚ ਤੁਹਾਨੂੰ 7 ਇੰਚ ਦੀ ਟਰਾਈ ਕਰਨੀ ਪੈਣੀ ਹੈ। ਆਪਣੇ ਪੁਆਇੰਟਸ ਇੱਕ ਵਾਰੀ ਅਸੈਸ ਕਰ ਲਓ, ਖੁਦ ਨਹੀਂ ਕਰ ਸਕਦੇ ਤਾਂ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਆਪਣੇ ਪੁਆਇੰਟਸ ਜ਼ਰੂਰ ਅਸੈਸ ਕਰਾ ਲਓ ਆਪਣਾ। ਤੇ ਜਿਹੜਾ ਵਰਕ ਐਕਸਪੀਰੀਅੰਸ ਦੀ ਗੱਲ ਕਰਦੇ ਪਏ ਆ, ਵਰਕ ਐਕਸਪੀਰੀਅੰਸ ਜਿਹੜਾ ਆ ਉਹ ਵੈਰੀਫਾਈਏਬਲ ਹੋਣਾ ਚਾਹੀਦਾ ਆ। ਉਹ ਜਸਟ ਪੇਪਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਕੈਸ਼ ਪੇਮੈਂਟ ਮਿਲਦੀਆਂ ਆ, ਆਪਾਂ ਟੈਕਸ ਰਿਟਰਨ ਨਹੀਂ ਫਾਈਲ ਕਰਦੇ, ਉਹ ਮੇਕ ਸ਼ੋਰ ਕਰੋ। ਹਾਂਜੀ, ਤੇ ਮੇਕ ਸ਼ੋਰ ਕਰੋ ਕਿ ਉਹ ਸਾਰਾ ਜਿਹੜਾ ਤੁਹਾਡੇ ਕੋਲ ਹੋਵੇ, ਤਾਂ ਉਸ ਹਿਸਾਬ ਨਾਲ ਆਪਣਾ ਪੂਰੇ ਪਲਾਨ ਨਾਲ ਅੱਗੇ ਵਧੋ।
ਜੀ, ਸੋ ਹੈਰੀ ਜੀ, ਤੁਹਾਡੇ ਲਈ ਵੈਸੇ ਜਿਵੇਂ ਰੋਹਿਤ ਹੋਰਾਂ ਨੇ ਦੱਸਿਆ ਕਿ ਇੱਧਰ ਡਿਮਾਂਡ ਜ਼ਰੂਰ ਹੈਗੀ ਆ, ਪਰ ਤੁਸੀਂ ਜ਼ਰੂਰ ਇੱਕ ਵਾਰ ਅਸੈਸ ਕਰਾਓ ਜੀ। ਅੱਗੇ ਜੀ ਸਾਡੇ ਨਾਲ ਬਿਕਰਮਜੀਤ ਸਿੰਘ ਵੀ ਬਣੇ ਹੋਏ ਨੇ, ਕਹਿੰਦੇ ਹੈਲੋ ਸਰ, ਕੈਨ ਯੂ ਟੈਲ ਮੀ ਅਬਾਊਟ ਐਗਰੀਕਲਚਰਲ ਵੀਜ਼ਾ? ਖਰਦਾਮਾ ਦੀ ਗੱਲ ਕਰ ਰਹੇ
ਆ। ਐਗਰੀਕਲਚਰਲ ਵੀਜ਼ਾ ਦੇਖੋ, ਕੋਈ ਐਗਰੀਕਲਚਰ ਵੀਜ਼ਾ ਕੋਈ ਨਹੀਂ, ਐਗਰੀਕਲਚਰ ਦੇ ਵਿੱਚ ਵੀ ਕਈ ਆ ਜਾਂਦੇ ਫਾਰਮਰ, ਜਿਹੜਾ ਕ੍ਰੋਪ ਮਿਕਸਡ ਕ੍ਰੋਪ ਫਾਰਮਰ ਆ, ਕਈ ਤਰ੍ਹਾਂ ਦੇ ਉਹ ਚ ਡਿਫਰੈਂਟ ਕੈਟਾਗਰੀਜ਼ ਹੈਗੀਆਂ ਉਹਦੇ ਵਿੱਚ, ਤੇ ਉਹਦੇ ਵਿੱਚ ਡੈਫੀਨੇਟਲੀ ਆਪਸ਼ਨਸ ਹੈਗੀਆਂ ਆ, ਬਟ ਡਿਪੈਂਡ ਕਰਦਾ ਹੈ ਕਿ ਆਪਣੀ ਕੀ ਪੜ੍ਹਾਈ ਹੈ, ਕੀ ਪ੍ਰੋਫਾਈਲ ਆ। ਜੇ ਤਾਂ ਅਗਰ ਆਪਾਂ ਡਾਮਾ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਰੌਲਾ ਆਇਆ ਉਹਦਾ, ਆਪਾਂ ਪਿਛਲੇ ਪ੍ਰੋਗਰਾਮ ਚ ਵੀ ਇਹੀ ਕਿਹਾ ਸੀ ਕਿ ਡਾਮਾ ਜਿਹੜਾ ਆਪਣੇ ਆਪ ਦੇ ਵਿੱਚ ਕੋਈ ਵੀਜ਼ਾ ਨਹੀਂ ਆ, ਇਹਦੇ ਲਈ ਆਪਾਂ ਡਾਇਰੈਕਟ ਐਲੀਜੀਬਲ ਨਹੀਂ ਹੋ ਸਕਦੇ। ਚਾਹੇ ਆਪਾਂ ਕੋ 90 ਪੁਆਇੰਟ ਵੀ ਹੁੰਦੇ ਹੋ, ਤਾਂ ਉਹਨੂੰ ਕਹੋ ਕਿ ਡਾਮਾ ਕੋਈ ਵੀਜ਼ਾ ਪਾ ਰਹੀ ਹੈ, ਨਾ ਉਹ ਕੋਈ ਵੀਜ਼ਾ ਨਹੀਂ ਹੈ। ਬਾਕੀ ਹਾਂ ਕਿ ਤੁਹਾਡੀ ਇੱਕ ਵਾਰੀ ਕੀ ਹੈ ਕਿ ਤੁਹਾਡੀ ਕੀ ਆਪਣੇ ਸਕਿੱਲਸ ਹੈਗੇ ਆ, ਕੀ ਪੜ੍ਹਾਈ ਆ, ਕੀ ਵਰਕ ਐਕਸਪੀਰੀਅੰਸ ਆ, ਉਹ ਤੋਂ ਬਾਅਦ ਹੀ ਅਸੈਸਮੈਂਟ ਹੋ ਕੇ ਪਤਾ ਲੱਗ ਸਕਦਾ ਕਿ ਤੁਹਾਡੀ ਐਲੀਜੀਬਿਲਿਟੀ ਕਿਸੇ ਸਬ ਕਲਾਸ ਦੇ ਵਿੱਚ ਜਾਂ ਕਿਸੇ ਕੈਟਾਗਰੀ ਚ ਬਣਦੀ ਆ ਜਾਂ ਨਹੀਂ ਬਣਦੀ।
ਸਤਨਾਮ ਸਿੰਘ ਲੋਕਪੋਨ ਜੁਆਇਨ ਕਰ ਰਹੇ ਨੇ, ਸੁਖਪ੍ਰੀਤ ਸੈਣੀ ਜੀ ਐਡੀਲੇਟ ਤੋਂ ਸਾਡੇ ਸਾਥੀ ਪ੍ਰੈਜੈਂਟਰ ਨੇ, ਬਹੁਤ ਬਹੁਤ ਸਵਾਗਤ ਤੁਹਾਡਾ ਦੋਵਾਂ ਦਾ। ਤੇ ਅੱਗੇ ਸਵਾਲ ਪੁੱਛ ਰਹੇ ਨੇ ਜੀ ਮੁਹੰਮਦ ਕਮਰੈਨ, ਇਹਨਾਂ ਨੇ ਪੁੱਛਿਆ, ਕਹਿੰਦੇ ਕੈਨ ਯੂ ਪਲੀਜ਼ ਐਕਸਪਲੇਨ ਲਿਟਲ ਬਿਟ 887 ਆਫਟਰ 489, ਐਨੀ ਚੇਂਜਿਸ ਇਨ ਕਮਿੰਗ ਟਾਈਮ ਫੋਰ 887?
ਦੇਖੋ 887 ਵੀਜ਼ਾ ਆ ਜਿਹੜਾ, ਉਹ ਤੁਹਾਨੂੰ ਵੀ ਪਤਾ ਹੈ ਕਿ ਇਸ ਆਪਾਂ ਉਦੋਂ ਐਲੀਜੀਬਲ ਹੁੰਦੇ ਹਾਂ ਜਦੋਂ ਸਾਡੇ ਕੋਲ 489 ਤੇ 2 ਸਾਲ, 489 ਵੀਜ਼ਾ ਤੇ ਆਪਾਂ 2 ਸਾਲ ਕਿਸੇ ਸਪੈਸੀਫਾਈਡ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਈਏ। ਇੱਕ ਦੋ ਤਰੀਕੇ ਨਾਲ ਹੁੰਦਾ, ਇੱਕ ਤਾਂ ਹੁੰਦਾ ਕਿ 489 ਸਾਨੂੰ ਰਿਲੇਟਿਵ ਸਪੋਂਸਰ ਆਇਆ ਆ, ਜਾਂ ਆਪਾਂ ਨੂੰ ਕਿਸੇ ਰੀਜਨ ਨੇ ਸਪੋਂਸਰ ਕੀਤਾ ਹੋਇਆ। ਪਰ ਰੀਜਨਲ ਏਰੀਆ ਦੀ ਗੱਲ ਕਰਦੇ ਹਾਂ ਕਿ ਤੁਸੀਂ ਉਸ ਏਰੀਆ ਦੇ ਵਿੱਚ
ਜੀ,
ਉਸ ਏਰੀਆ ਦੇ ਵਿੱਚ ਤੁਹਾਨੂੰ ਜਿਹੜਾ ਆ 489 ਵੀਜ਼ਾ ਤੇ ਘੱਟੋ ਘੱਟ 2 ਸਾਲ ਰਹਿਣਾ ਹੁੰਦਾ ਆ, ਤੇ ਉਹ ਪੂਰੇ ਪਰੂਫ ਚਾਹੀਦੇ ਆ ਤੁਹਾਨੂੰ ਕਿ ਤੁਸੀਂ ਉੱਥੇ ਰਹੇ ਆ, ਪਲੱਸ ਤੇ 1 ਸਾਲ ਦਾ ਤੁਹਾਡਾ ਘੱਟੋ ਘੱਟ ਫੁੱਲ ਟਾਈਮ ਵਰਕ ਐਕਸਪੀਰੀਅੰਸ ਜਿਹੜਾ ਆ ਉਹ ਹੋਣਾ ਚਾਹੀਦਾ ਆ, ਤਾਂ ਹੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਵੈਸੇ ਤੁਸੀਂ ਇਹਨਾਂ ਨੇ ਸਾਰਿਆਂ ਨੇ ਕੇਸ ਵੀ ਪੜਿਆ ਹੋਣਾ, ਅੱਜ ਕੱਲ ਲੇਟੈਸਟ ਆ ਜੋ ਆਪਾਂ ਹਰ ਵਾਰ ਗੱਲ ਕਰੀ ਦੀ ਹੈ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ ਆ, ਕਿਉਂਕਿ ਉਹੀ ਜਿਹੜੀ ਸਾਰੇ ਕਿ ਮੇਰੇ ਦੋਸਤ ਨੇ ਏਦਾਂ ਕੀਤਾ ਸੀ ਤਾਂ ਮੈਂ ਵੀ ਏਦਾਂ ਕਰ ਲਾਂ, ਕਈ ਕੀ ਕਰਦੇ ਆ, ਦੇਖੋ ਕਹਿਣਾ ਨਹੀਂ ਚਾਹੀਦਾ, ਬਟ ਰੂਲਸ ਨੂੰ ਬ੍ਰੇਕ ਕਰਨ ਲਈ ਉਹ ਕੀ ਕਰਦੇ ਆ, ਆਪਣਾ ਸਾਰਾ ਘਰ ਦਾ ਐਡਰੈਸ ਯੇ ਵੋ ਸਭ ਕੁਛ ਉੱਥੇ ਪੇਪਰਾਂ ਚ ਚਲਾਈ ਜਾਂਦੇ ਆ, ਰਹਿੰਦੇ ਉਹ ਸਿਟੀ ਦੇ ਵਿੱਚ ਪਏ ਆ, ਤੇ ਉਹ ਚੀਜ਼ਾਂ ਜਿਹੜੀਆਂ ਉਹ ਟ੍ਰਬਲ ਕ੍ਰੀਏਟ ਕਰਦੀਆਂ। ਹੁਣ ਇੱਕ ਰੀਸੈਂਟ ਕੇਸ ਪੜਿਆ ਹੋਣਾ ਸਾਰਿਆਂ ਨੇ, ਹੋਇਆ ਆ ਡਿਪਾਰਟਮੈਂਟ ਨੇ ਉਹ ਕੇਸ ਨੂੰ ਰਿਫਿਊਜ਼ ਕੀਤਾ, 80 ਨੇ ਅੱਗੇ ਰਿਫਿਊਜ਼ ਕੀਤਾ, ਫੈਡਰਲ ਸੈਕਟਰੀ ਕੋਰਟ ਨੇ ਉਹਨੂੰ ਅਪਰੂਵ ਕਰਤਾ, ਪਰ ਹਾਈ ਕੋਰਟ ਨੇ ਅੱਗੇ ਜਾ ਕੇ ਫੇਰ ਉਹਨੂੰ ਰਿਫਿਊਜ਼ ਕਰਤਾ। ਤੁਸੀਂ ਇਹ ਦੇਖੋ ਕਿ ਇੱਕ ਤੁਹਾਡੇ ਸਾਰਾ ਤੁਸੀਂ ਸਟੱਡੀ ਕੀਤੀ, ਸਾਰਿਆਂ ਇੰਨਾ ਸਟਰਗਲ ਕੀਤਾ, ਪਰ ਜਦੋਂ 489 ਵੀਜ਼ਾ ਆ ਜਾਂਦਾ ਹੈ ਤਾਂ ਉਹਨੂੰ ਆਪਾਂ ਸਮਝ ਲਈਦਾ ਕਿ ਉਹ ਤਾਂ ਹੁਣ ਸਾਡਾ ਰਾਈਟ ਹੋ ਗਿਆ ਕਿ PR ਜਿਹੜੀ ਆਣੀ ਆਣੀ ਆ, ਉਹ ਨਹੀਂ ਹੁੰਦਾ ਏਦਾਂ। 489 ਦਾ ਕੀ ਆ ਕਿ 489 ਸਿਰਫ ਟੈਂਪਰੇਰੀ ਸਟੇ ਦਿੱਤਾ ਉਹਨਾਂ ਨੇ 4 ਸਾਲ, ਤੁਸੀਂ ਕੰਡੀਸ਼ਨ ਮੀਟ ਕਰੋ, 887 ਵੀਜ਼ਾ ਗ੍ਰਾਂਟ ਹੋਊਗਾ ਹੀ ਹੋਊਗਾ, ਪ੍ਰੋਵਾਈਡਡ ਤੁਹਾਡੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੈਨੂਇਨ ਹੋਣੀ ਚਾਹੀਦੀਆਂ। ਹੁਣ ਇਹਨਾਂ ਦਾ ਕੁਐਸਚਨ ਜਿਹੜਾ ਇਹਨਾਂ ਨੇ ਪੁੱਛਿਆ, ਤੁਸੀਂ ਕਹਿੰਦੇ ਸੀ ਕਿ ਐਨੀ ਚੇਂਜਿਸ ਇਨ ਕਮਿੰਗ ਟਾਈਮ, ਦੇਖੋ ਚੇਂਜਿਸ ਜਿਹੜੀਆਂ ਨਾ ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਡਿਸਕਸ ਕਰਦੇ ਪਏ ਆ, ਇਹ ਕੋਈ ਇੰਪਰੂਵ ਨਹੀਂ ਕਿ ਏਦਾਂ ਹੋਊਗਾ ਅੱਜ ਦੇ ਟਾਈਮ ਚ, ਕਿਉਂਕਿ ਇੰਪਲੋਇਰ ਸਪੋਂਸਰਸ਼ਿਪ ਜਿਹੜੀ ਆ ਉਹ ਬੰਦ ਹੋ ਚੁੱਕੀ ਆ। ਜਿੰਨੇ ਵੀ ਸਟੂਡੈਂਟ ਆ ਉਹ ਸਾਰੇ 489 ਲੈ ਰਹੇ, ਸਾਰੇ ਹੀ 489 ਲੈ ਰਹੇ, ਤੇ ਇਸੇ ਕਰਕੇ ਤੁਸੀਂ ਦੇਖਿਆ ਸਾਰਿਆਂ ਨੇ ਕਿ 489 ਚ ਵੀ ਜਿਹੜਾ ਆ ਹੁਣ ਸਟੇਟ ਰਿਸਟ੍ਰਿਕਸ਼ਨ ਕੀ ਨੰਬਰ ਜ਼ਿਆਦਾ ਹੋਗਾ। ਹਲੇ ਕੀ ਆ ਕਿ ਆਹ ਲਿਬਰਲ ਗਵਰਨਮੈਂਟ ਦਾ ਸੀ ਕਿ ਟੈਂਪਰੇਰੀ ਵੀਜ਼ੇ ਜਿੰਨੇ ਮਰਜ਼ੀ ਦੇਈ ਜਾਓ, ਪਰਮਾਨੈਂਟ ਦੇਣ ਨੂੰ ਆਪਾਂ ਹੱਥ ਖਿੱਚ ਕੇ ਰੱਖਣਾ। 489 ਪਰਮਾਨੈਂਟ ਆ ਤਾਂ ਚੁੱਪ ਬੈਠੇ ਹੋਏ ਆ। ਹੁਣ ਕੀ ਹੁੰਦਾ, ਅੱਜ ਤੋਂ 2 ਸਾਲ ਬਾਅਦ ਇਕੱਠਿਆਂ ਨੇ ਐਲੀਜੀਬਲ ਹੋ ਜਾਣਾ ਸਾਰਿਆਂ ਨੇ 887 ਨੂੰ।
ਬਿਲਕੁਲ,
ਇਹਨਾਂ ਨੇ ਕੁਐਸਚਨ ਬੜਾ ਜੈਨੂਇਨ ਪੁੱਛਿਆ ਕਿ ਇਹਦੇ ਚੇਂਜਿਸ ਹੋ ਗਏ ਆ। ਦੇਖੋ ਜਦੋਂ ਅਗਰ ਗਵਰਨਮੈਂਟ ਦਾ ਰਵੱਈਆ ਹੋਇਆ ਕਿ ਆਪਾਂ PR ਨਹੀਂ ਦੇਣੇ, ਉਹਨਾਂ ਨੇ ਕੋਈ ਨਾ ਕੋਈ ਰੀਜ਼ਨ ਲੱਭਣਿਆ ਫਿਰ ਰਿਫਿਊਜ਼ਲ ਦਾ
ਜੀ,
ਤੇ ਉਹ ਚ ਜਿਹੜਾ ਸਾਨੂੰ ਸਭ ਤੋਂ ਵੱਡਾ ਰੀਜ਼ਨ ਦਿਖਦਾ ਹੈ ਕਿ ਰਿਫਿਊਜ਼ਲ ਦਾ, ਉਹ ਇਹ ਹੋ ਸਕਦਾ ਕਿ 489 ਤੁਹਾਡੀ ਆਂਦੀ ਪਈ ਆ, ਤੁਸੀਂ ਨਿਊ ਸਾਊਥ ਵੇਲਸ ਤੋਂ ਲੈਂਦੇ ਆ ਇੱਥੇ ਬੈਠੇ ਬੈਠੇ, ਪਰ ਜਾਣੇ ਤੁਸੀਂ ਤਾਂ ਵੀ ਹੈ ਨੀ ਉੱਥੇ
ਜੀ,
ਕਿਉਂਕਿ 887 ਦੀ ਰਿਕੁਆਇਰਮੈਂਟ ਕੀ ਆ ਕਿ ਤੁਸੀਂ ਕਿਸੇ ਵੀ ਰੀਜਨਲ ਏਰੀਆ ਸਪੈਸੀਫਾਈਡ ਰਹੇ ਹੋਣਾ ਚਾਹੀਦਾ, ਨੋਟ ਅਨਸੈਸਰੀ ਕਿ ਜਿੱਥੋਂ ਤੁਹਾਡੀ ਆਈ ਸੀ, ਇਹ ਅੱਜ ਦਾ ਰੂਲ ਆ। ਤੇ ਇੱਕ 2 ਸਾਲ ਬਾਅਦ ਜੋ ਸਾਰੇ ਪਾਓਗੇ ਡਿਪਾਰਟਮੈਂਟ ਰੂਲ ਚੇਂਜ ਕਰੂਗਾ ਜਾਂ ਨਹੀਂ ਕਰੂਗਾ, ਨੋ ਵਨ ਕੈਨ ਸੇ। ਬਹੁਤ ਸਾਰੇ ਐਪਲੀਕੈਂਟ ਜਾਂ ਵੀਜ਼ਾ ਹੋਲਡਰ 489 ਦੇ ਜਿਹੜੇ ਹੈਗੇ ਆ, ਉਹਨਾਂ ਨੇ ਇਹੀ ਕੀਤਾ ਹੋਇਆ ਆ, ਇੱਥੇ ਵਿਕਟੋਰੀਆ ਚ ਬੈਠੇ, ਨਿਊ ਸਾਊਥ ਵੇਲਸ ਉਰਾਨਾ ਹੋ ਗਿਆ ਜਾਂ ਸਦਰਨ ਇਨਲੈਂਡ ਹੋ ਗਿਆ, ਉੱਥੋਂ 489 ਦੀ ਅਪਰੂਵਲ ਆਈ ਹੋਈ ਆ, ਵੀਜ਼ਾ ਲਿੱਤਾ, ਪਰ ਰਹਿੰਦਾ ਕੋਈ ਜਲੌਂਗ ਪਿਆ, ਕੋਈ ਸ਼ੈਪਰਟਨ ਪਿਆ ਆ, ਕੋਈ ਵਾਲਨ ਰਹਿ ਰਿਹਾ ਆ, ਕੀ ਕਿਉਂਕਿ ਅੱਜ ਦੀ ਡੇਟ ਦੀ ਰਿਕੁਆਇਰਮੈਂਟ ਉਮੀਦ ਹੁੰਦੀ ਪਈ ਹੈ।
ਰੋਹਿਤ ਜੀ, ਉਹੀ ਹੈ ਕਿ ਕਈ ਵਾਰ ਅਸੀਂ ਆਪ ਹੀ ਆਪਣੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਲੈਂਦੇ ਆ, ਤੇ ਫਿਰ ਬਾਅਦ ਵਿੱਚ ਅਸੀਂ ਦੋਸ਼ ਜਿਹੜਾ ਉਹ ਫਿਰ ਸਰਕਾਰਾਂ ਨੂੰ ਵੀ ਕਈ ਵਾਰ ਦਿੰਨੇ ਆ, ਤੇ ਕਈ ਵਾਰ ਫਿਰ ਜਿਹੜਾ ਮਾਈਗ੍ਰੇਸ਼ਨ ਫੀਲਡ ਆ ਉਹਨੂੰ ਵੀ ਦਿੰਨੇ
ਆ, ਆਪਣੀ ਕਿਸਮਤ ਨੂੰ ਵੀ ਦਿੰਨੇ
ਆ, ਕਿਸਮਤ ਨੂੰ ਵੀ ਦਿੰਨੇ ਆ ਫਿਰ ਬਾਅਦ ਚ।
ਪਹਿਲਾਂ ਇਸ ਟਾਈਮ ਆਪਾਂ ਕਹਿੰਦੇ ਨਹੀਂ ਉਹ ਤਾਂ ਮੇਰੇ ਨਾਲ ਦੀ ਤਾਂ ਹੋ ਹੀ ਗਿਆ ਸੀ, ਮੇਰਾ ਵੀ ਹੋ ਜਾਣਾ, ਫਿਰ ਬਾਅਦ ਚ ਨਹੀਂ ਸਾਡੀ ਕਿਸਮਤ।
ਸੋ ਜਿਹੜੇ ਇਧਰਲੇ ਉਧਰਲੇ ਜਿਹੜੇ ਰਾਹ ਆ ਅਸੀਂ ਇੱਕ ਦੂਸਰੇ ਨੂੰ ਪੁੱਛ ਕੇ, ਜਦਕਿ ਅਸੀਂ ਜੈਨੂਅਨ ਤਰੀਕੇ ਦੇ ਨਾਲ ਵੀ ਉਹ ਚੀਜ਼ ਕਰ ਸਕਦੇ ਹਾਂ।
ਹਾਂਜੀ, ਡੈਫੀਨੇਟਲੀ
ਜੀ, ਪਰ ਉਹ ਹੀ ਹੁੰਦਾ ਕਿ ਕਈ ਵਾਰ ਅਸੀਂ ਖੁਦ ਆਪ ਹੀ ਅਵੇਸਲੇ ਹੋ ਜਾਂਦੇ ਹਾਂ ਇਹਨਾਂ ਚੀਜ਼ਾਂ ਤੋਂ, ਸਾਨੂੰ ਲੱਗਦਾ ਕਿ ਨਹੀਂ ਕਾਫੀ ਸੌਖਾ ਆ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਇਗਨੋਰ ਕਰ ਦਿੰਨੇ ਆ ਤੇ ਫਿਰ ਆਪਣਾ ਜਿਹੜਾ ਕੇਸ ਆ ਉਹ ਖਤਰੇ ਚ ਪੈਂਦਾ, ਪੂਰਾ ਭਵਿੱਖ ਜਿਹੜਾ ਉਹ ਵੀ ਖਤਰੇ ਚ ਪੈ ਜਾਂਦਾ।
ਹੁਣ ਤੁਸੀਂ ਇੱਕ ਚੀਜ਼ ਦੇਖੋ ਨਾ, ਉਹ ਨਿਊ ਸਾਊਥ ਵੇਲਸ ਕੋਈ ਰੀਜਨ ਆ, ਸਦਰਨ ਇਨਲੈਂਡ ਫੋਰ ਐਗਜ਼ਾਮਪਲ, ਮੋਟਰ ਮਕੈਨਿਕ ਵਿਕਟੋਰੀਆ ਦੇ ਵਿੱਚ ਕਹਿੰਦੇ ਨਹੀਂ ਚਾਹੀਦਾ
ਜੀ,
ਨਿਊ ਸਾਊਥ ਵੇਲਸ ਦੇ ਇੱਕ ਏਰੀਏ ਚ ਉਹਨਾਂ ਨੂੰ ਮੋਟਰ ਮਕੈਨਿਕ ਦੀ ਸ਼ਾਰਟੇਜ, ਠੀਕ ਹੈ, ਅਗਲਿਆਂ ਨੇ ਉੱਥੇ ਸ਼ਾਰਟੇਜ ਆ ਤਾਂ ਤੁਹਾਨੂੰ 489 ਵੀਜ਼ੇ ਲਈ ਤੁਹਾਨੂੰ ਨੋਮੀਨੇਸ਼ਨ ਦਿੱਤੀ
ਜੀ,
ਠੀਕ ਹੈ, ਫਿਰ ਤੁਸੀਂ ਉੱਥੇ ਜਾ ਕੇ ਮਹੀਨੇ ਬਾਅਦ ਉਹਨਾਂ ਦੇ ਦਰਵਾਜੇ ਤੇ ਪਹੁੰਚ ਜਾਂਦੇ ਆ, ਸਾਨੂੰ ਰਿਲੀਜ਼ ਲੈਟਰ ਦੇ ਦਿਓ, ਸਾਨੂੰ ਜੋਬ ਨਹੀਂ ਮਿਲ ਰਹੀ
ਜੀ,
ਉਹ ਇੱਕ ਨਹੀਂ ਫਿਰ ਕੇ ਜਿੰਨਿਆਂ ਦੀ ਆਈ ਹੁੰਦੀ ਆ ਸਾਰੇ ਉੱਥੇ ਪਹੁੰਚਣ ਲੈਣ, ਤਾਂ ਉਹਨਾਂ ਨੂੰ ਵੀ ਫਿਰ ਲੱਗਦਾ ਯਾਰ ਆਪਾਂ ਵੀਜ਼ੇ ਦੇ ਕੱਲ ਹੀ ਰਹੇ ਹਾਂ ਫਿਰ ਇਹਨਾਂ ਨੂੰ, ਜਿਹਨਾਂ ਨੇ ਰਹਿਣਾ ਹੀ ਨਹੀਂ ਇੱਥੇ। ਹੁਣ ਅੱਜ ਤੋਂ ਪੁਰਾਣੇ ਟਾਈਮਾਂ ਦੀ ਗੱਲ ਕਰੀਏ ਤਾਂ ਜਿਹਨਾਂ ਕੋਲ 489 ਵੀਜ਼ਾ ਹੁੰਦਾ ਸੀ ਉਹਨਾਂ ਨੂੰ ਜੈਨੂਅਨ ਨਹੀਂ ਮਿਲਦੀ ਸੀ
ਜੀ,
ਤਾਂ ਉਹ ਆਰਸੀ ਜਿਹੜੀ ਆਰਸੀਬੀ ਸੀਗੀਆਂ ਉਹ ਰਿਲੀਜ਼ ਲੈਟਰ ਦਿੰਦੀਆਂ ਸੀ ਪ੍ਰੋਪਰ ਕਿ ਤੁਸੀਂ ਇੱਥੇ ਮੂਵ ਹੋਏ ਆ, ਤੁਸੀਂ ਜੈਨੂਅਨ ਆ, ਤੁਹਾਨੂੰ ਆਪਾਂ ਰਿਲੀਜ਼ ਲੈਟਰ ਦਿੰਦੇ ਆ ਕਿ ਤੁਸੀਂ ਸਾਡੇ ਰੀਜਨਲ ਏਰੀਆ ਨੂੰ ਛੱਡ ਕੇ ਤੁਸੀਂ ਦੂਸਰੀ ਕਿਸੇ ਚ ਚਲ ਜਾਓ ਜਿੱਥੇ ਤੁਹਾਨੂੰ ਜੋਬ ਮਿਲਦੀ ਪਈ ਹੈ, ਉੱਥੋਂ ਹੁੰਦਾ ਸੀ ਪ੍ਰੋਪਰ ਲੀਗਲ। ਹੁਣ ਆਰਸੀਬੀਜ਼ ਵੀ ਇੰਨੀਆਂ ਤੰਗ ਹੋ ਗਈਆਂ, ਦੇਖੋ ਉਹ ਕਹਿੰਦੇ ਆਪਾਂ ਰਿਲੀਜ਼ ਲੈਟਰ ਦੇਣੀ ਨਹੀਂ, ਮੀਨਸ ਤੁਸੀਂ ਜਾਣਾ ਆਪਣੇ ਰਿਸਕ ਤੇ ਚਲ ਜਾਓ, ਮਤਲਬ ਮੀਨਸ ਉਹ ਕੱਲ ਹੀ ਕਹਿੰਦੇ ਆਪਣੇ ਰਿਸਕ ਤੇ ਚਲੋ, ਮੀਨਸ ਡਿਪਾਰਟਮੈਂਟ ਰੂਲ ਚੇਂਜ ਕਰ ਸਕਦਾ ਵਾ ਉਸ ਟਾਈਮ।
ਅੱਛਾ, ਅੱਗੇ ਨਾ ਸਾਡੇ ਨਾਲ ਬਣੇ ਹੋਏ ਨੇ ਅਨਸਰ ਫਰਹਾਨ ਗੁਰਾਇਆ ਜੀ, ਇਹ ਪੁੱਛ ਰਹੇ ਨੇ ਕਹਿੰਦੇ ਆਈ ਐਮ ਔਨ 485 ਵੀਜ਼ਾ ਡੂਇੰਗ ਡਿਪਲੋਮਾ ਆਫ ਨਰਸਿੰਗ, ਇਜ਼ ਦੈਟ ਆਈ ਐਮ ਐਲੀਜੀਬਲ ਫਾਰ ਪੀਆਰ।
ਦੇਖੋ ਨਰਸਿੰਗ ਦੀ ਗੱਲ ਕਰੀਏ ਤਾਂ ਨਰਸਿੰਗ ਜਿਹੜੀ ਆ ਉਹ ਹਮੇਸ਼ਾ ਹੀ ਹਾਈ ਡਿਮਾਂਡ ਚ ਰਹਿੰਦੀ ਆ, ਪਿੱਛੇ ਕੁਛ ਟਾਈਮ ਦੇ ਵਿੱਚ ਜਿਹੜਾ ਆ ਇਹਨਾਂ ਨੇ ਕੀ ਆ ਕਿ ਆਰਸੀਬੀਜ਼ ਨੇ ਜਿਹੜਾ ਆ ਉਹ ਬੰਦ ਕੀਤੀ ਹੋਈ ਆਕੂਪੇਸ਼ਨ, ਖਾਸ ਕਰ ਨਰਸਿੰਗ ਨੂੰ ਕਰੈਕ ਡਾਊਨ ਕਰ ਰਿਹਾ ਕਿ ਉਹਦੇ ਵਿੱਚ ਟੈਂਪਰੇਰੀ ਕਲੋਜ਼ ਕੀਤੀਆਂ ਹੋਈਆਂ। ਡਿਪਲੋਮਾ ਆਫ ਨਰਸਿੰਗ ਤੇ ਜਿਦਾਂ ਤੁਹਾਨੂੰ ਪਤਾ ਹੀ ਹੋਣਾ ਆ ਕਿ ਡਿਪਲੋਮਾ ਆਫ ਨਰਸਿੰਗ ਕਰਕੇ ਤੁਸੀਂ ਐਜ਼ ਇਨਰੋਲਡ ਨਰਸ ਬਣ ਸਕਦੇ ਆ
ਜੀ।
ਇਨਰੋਲਡ ਨਰਸ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਹਾਰਡ ਆ ਸਟੇਟ ਸਪੋਂਸਰਸ਼ਿਪ ਲੈਣਾ
ਜੀ,
ਅਨਲੈਸ ਕਿ ਤੁਸੀਂ ਤਸਮਾਨੀਆ ਨਹੀਂ ਪੜ ਰਹੇ ਆ ਜਾਂ ਤੁਸੀਂ ਦੂਸਰੀ ਸਟੇਟ ਜਿੱਦੀ ਤੁਹਾਨੂੰ ਇਨਵੀਟੇਸ਼ਨ ਦੇ ਸਕਦੇ ਆ ਜਾਂ ਆਪਣੀ ਨੋਮੀਨੇਸ਼ਨ ਦੇ ਸਕਦੇ ਆ, ਤਾਂ ਡਿਪਲੋਮਾ ਆਫ ਨਰਸਿੰਗ ਤੋਂ ਬਾਅਦ ਇਨਰੋਲਡ ਨਰਸ ਕਰਕੇ ਬੈਂਡ ਜ਼ਿਆਦਾ ਲੈ ਕੇ ਆਪਣੇ ਪੁਆਇੰਟ ਪੂਰੇ ਕਰਕੇ ਤੁਸੀਂ ਸਿਰਫ ਹੋਪ ਕਰ ਸਕਦੇ ਆ ਕਿ ਕੋਈ ਸਟੇਟ ਖੁੱਲੇ, ਜਿੱਦਾਂ ਨਿਊ ਸਾਊਥ ਵੇਲਸ ਨੇ ਪਿਛਲੇ ਸਾਲ ਇਨਰੋਲ ਨਰਸ ਖੋਲੀਆਂ ਸੀ, ਸਾਊਥ ਆਸਟ੍ਰੇਲੀਆ ਚ ਵੀ ਹੈਗੇ ਆ, ਤਾਂ ਉਹ ਵਾਲੀ ਸਟੇਟ ਦੇ ਵਿੱਚ ਤੁਹਾਡੀ ਜਿਹੜੀ ਆ 489 ਦੀ ਐਲੀਜੀਬਿਲਿਟੀ ਜਿਹੜੀ ਆ ਉਹ ਬਣ ਸਕਦੀ।
ਅੱਛਾ, ਮੁਹੰਮਦ ਕਮਰਾਨ ਜੀ ਦਾ ਆਇਆ ਜੀ ਦੁਬਾਰਾ ਸਾਨੂੰ ਮੈਸੇਜ, ਕਹਿੰਦੇ ਲਿਵ ਐਂਡ ਵਰਕ ਜੈਨੂਇਨਲੀ ਔਨ 489 ਸੇਮ ਸਟੇਟ ਲਾਈਕ ਇਨ ਤਸਮਾਨੀਆ।
ਦੇਖੋ ਜੀ, ਜਦੋਂ ਆਪਾਂ ਜੈਨੂਅਨ ਦੀ ਗੱਲ ਕਰਦੇ ਹਾਂ ਇਹ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ 887 ਲਈ। ਜੈਨੂਅਨ ਚੀਜ਼ਾਂ, ਜੈਨੂਅਨਲੀ ਕਿਸੇ ਜਗ੍ਹਾ ਤੇ ਰਹਿਣਾ, ਜੈਨੂਅਨਲੀ ਕੰਮ ਕਰਨਾ, ਡਿਪਾਰਟਮੈਂਟ ਨੇ ਉਹੀ ਕੰਡੀਸ਼ਨ ਰੱਖੀਆਂ ਆ, ਜੇ ਆਪਾਂ ਡਿਪਾਰਟਮੈਂਟ ਦੀ ਕੰਡੀਸ਼ਨ ਨੂੰ ਓਨੈਸਟਲੀ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਜੈਨੂਅਨਲੀ ਆਪਾਂ ਫੋਲੋ ਕਰ ਰਹੇ ਹਾਂ, ਫਿਰ ਡਿਪਾਰਟਮੈਂਟ ਜਿਹੜਾ ਉਹ ਤੁਹਾਨੂੰ ਤੰਗ ਨਹੀਂ ਕਰਦਾ
ਜੀ। ਸੋ ਰੋਹਿਤ ਜੀ, ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਕਈ ਵਾਰ ਆਉਂਦੇ ਆ, ਸਾਡੇ ਪਿਛਲੇ ਪ੍ਰੋਗਰਾਮਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਸਵਾਲ ਇਹੋ ਜਿਹੇ ਆਏ ਸੀਗੇ ਕਿ ਕਈ ਵਾਰ ਅਸੀਂ ਖੁਦ ਇਹੋ ਜਿਹਾ ਜਿਵੇਂ ਇੱਕ ਦੂਸਰੇ ਤੋਂ ਸੁਣ ਕੇ ਆਪਣੇ ਆਪ ਆਪਣੇ ਕੇਸ ਦੇ ਬਾਰੇ ਜਿਹੜਾ ਇੱਕ ਜੱਜਮੈਂਟ ਜਿਹੜੀ ਆਪਣੇ ਆਪ ਹੀ ਕਰਕੇ ਬੈਠ ਜਾਂਦੇ ਹਾਂ, ਹਨਾ, ਤੇ ਉਹਦੇ ਨਾਲ ਕੀ ਹੁੰਦਾ ਆ ਕਿ ਅਸਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਮਾੜਾ ਰਹਿੰਦਾ। ਪਿੱਛੇ ਜੇ ਇੱਕ ਸਵਾਲ ਸਾਡੇ ਕੋਲ ਆਇਆ ਸੀਗਾ ਕਿ ਇੱਕ ਕੋਈ ਲੜਕੀ ਸੀਗੀ ਜੀ, ਉਹਨੇ ਆਪਣੀ ਕੁਆਲੀਫਿਕੇਸ਼ਨ ਜਿਹੜੀ ਸੀ ਉਹ ਪੂਰੀ ਕਰ ਲਈ ਸੀਗੀ, ਪਰ ਉਹਦੇ ਅੱਗੇ PR ਦੇ ਚਾਂਸਸ ਜਿਹੜੇ ਸੀ ਉਸ ਕੁਆਲੀਫਿਕੇਸ਼ਨ ਦੇ ਨਾਲ ਨਹੀਂ ਬਣ ਰਹੇ ਸੀਗੇ ਨਾ, ਤੇ
ਹਾਂਜੀ
ਉਹਨੂੰ ਲੱਗਦਾ ਸੀਗਾ ਵੀ ਸ਼ਾਇਦ ਮੈਂ ਹੁਣ ਆਫਸ਼ੋਰ ਜੇ ਚਲੇ ਜਾਊਂਗੀ ਉੱਥੋਂ ਜੇ ਵੀਜ਼ਾ ਪਾ ਦੂੰਗੀ ਤੇ ਸ਼ਾਇਦ ਫੇਰ ਉੱਥੋਂ ਪਾਉਣ ਤੋਂ ਬਾਅਦ ਮੇਰੇ ਲਈ ਇੱਥੇ ਜਿਹੜੇ ਚਾਂਸਸ ਆ ਖੁੱਲ ਜਾਣੇ, ਪਰ ਜਿਹੜੀਆਂ ਟੈਕਨੀਕਲ ਚੀਜ਼ਾਂ ਆ ਉਹਦੇ ਤੋਂ ਕਈ ਵਾਰ ਅਸੀਂ ਅਣਜਾਣ ਹੁੰਦੇ ਹਾਂ ਹਨਾ,
ਡੈਫੀਨੇਟਲੀ
ਕਿਉਂਕਿ ਉਹ ਚੀਜ਼ਾਂ ਸਾਨੂੰ ਕਲੀਅਰ ਨਹੀਂ ਹੁੰਦੀਆਂ ਤੇ ਅਸੀਂ ਕਈ ਵਾਰ ਜਦੋਂ ਮਾਈਗ੍ਰੇਸ਼ਨ ਐਕਸਪਰਟਸ ਦੀ ਸਲਾਹ ਵੀ ਨਹੀਂ ਲੈਣਾ ਚਾਹੁੰਦੇ, ਜਾਂ ਫਿਰ ਕਈ ਵਾਰ ਹੁੰਦਾ ਕਿ ਅਸੀਂ ਗਲਤ ਲੋਕਾਂ ਦੇ ਕੋਲ ਚਲੇ ਜਾਂਦੇ ਹਾਂ ਜਿਨ੍ਹਾਂ ਦੇ ਕੋਲ ਓਨੀ ਨੌਲੇਜ ਵੀ ਨਹੀਂ ਹੁੰਦੀ ਹੈ ਨਾ,
ਹਾਂਜੀ
ਤੇ ਉਸ ਕਰਕੇ ਸਾਡਾ ਜਿਹੜਾ ਕੇਸ ਆ ਉਹ ਹੋਰ ਜ਼ਿਆਦਾ ਗੁੰਝਲਦਾਰ ਬਣਦਾ ਜਾਂਦਾ, ਹੋਰ ਜਟਿਲ ਹੁੰਦਾ ਜਾਂਦਾ ਹੈ ਤੇ ਜਿਹੜੇ ਚਾਂਸਿਸ ਆ ਉਹ ਬਿਲਕੁਲ ਜ਼ੀਰੋ ਹੋ ਜਾਂਦੇ ਆ, ਫੇਰ ਅਸੀਂ ਜਾ ਕੇ ਆਪਣੀ ਕੰਸਲਟੇਸ਼ਨ ਜਿਹੜੀ ਉਹ ਬੁੱਕ ਕਰਾਉਂਦੇ ਆ ਕਿਤੇ ਵੀ
ਹਾਂਜੀ
ਚਲੋ ਹੁਣ ਹੁਣ ਸਾਡੇ ਕੋਲ ਹੋਰ ਰਸਤਾ ਨਹੀਂ ਹੈ ਬੱਚਿਆ,
ਹਾਂਜੀ
ਤੇ ਹੁਣ ਜਾ ਕੇ ਅਸੀਂ ਆਪਣਾ ਜਿਹੜਾ ਕੇਸ ਡਿਸਕਸ ਕਰਦੇ ਆ, ਤੇ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਹਿਲੇ ਦਿਨ ਤੋਂ ਹੀ ਜਦੋਂ ਤੁਸੀਂ ਪਲੈਨਿੰਗ
ਹਾਂਜੀ
PR ਦੀ ਸ਼ੁਰੂ ਕਰਦੇ ਹੋ?
ਉਦੋਂ ਹੀ ਤੁਹਾਡੀ ਗੱਲ
ਜੀ
ਬਿਲਕੁਲ ਸਹੀ ਆ।
ਜੀ
ਜਿਸ ਦਿਨ ਤੋਂ ਆਪਾਂ ਆਪਣੀ ਮਾਈਗ੍ਰੇਸ਼ਨ ਰਿਲੇਟਡ ਗੱਲ ਕਰੀਏ, ਸੋ ਕੰਪਲਿਕੇਟਡ, ਇਹਦਾ ਪਹਿਲਾਂ ਵੀ ਗੱਲ ਕਰ ਰਹੇ ਸੀ, ਹਰ ਰੋਜ਼ ਇੰਨੀ ਅਪਡੇਟਸ ਆਉਂਦੀਆਂ ਆ।
ਜੀ
ਡੇ 1 ਤੋਂ ਆਪਣੇ ਆਪ ਨੂੰ ਤੁਸੀਂ ਜਿਹੜਾ ਆ ਉਹ ਬਾਰਬੀਕਿਊ ਟਾਕਸ ਦੇ ਵਿੱਚ ਨਾ ਫਸੋ। ਮੇਰੇ ਫਰੈਂਡ ਨਾਲ ਕਿੱਦਾਂ ਹੋਇਆ ਸੀ ਕਿ ਜੋ ਤੁਸੀਂ ਕਿਸੇ ਨਾਲ ਬਹਿੰਦੇ ਆ ਸਾਰੇ ਮਾਈਗ੍ਰੇਸ਼ਨ ਐਕਸਪਰਟ ਬਣ ਜਾਂਦੇ ਆ, ਉਦੋਂ ਤੂੰ ਏਦਾਂ ਕਰ ਲਾ ਤੂੰ ਏਦਾਂ ਕਰ ਲਾ, ਨਹੀਂ ਤੁਸੀਂ ਆਪਣਾ, ਤੁਹਾਨੂੰ ਆਪ ਪਤਾ ਕੀ ਚੱਲਦਾ ਪਿਆ। ਮੈਂ ਹਮੇਸ਼ਾ ਕਹਿੰਦਾ ਜਦੋਂ ਡਾਕਟਰ ਕੋ ਵੀ ਚਾਹੀਦਾ ਉਦੋਂ ਵੀ ਸੈਕੰਡ ਓਪੀਨੀਅਨ ਲੈਣਾ ਚਾਹੀਦਾ, ਹਮੇਸ਼ਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਕੋ ਜਾਓ।
ਜੀ
ਉਹਦੀ ਗੱਲ ਤੇ ਤੁਹਾਨੂੰ ਅਗਰ ਲੱਗ ਰਿਹਾ ਹੈ ਕਿ ਕੁਛ ਠੀਕ ਨਹੀਂ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਸੈਕੰਡ ਓਪੀਨੀਅਨ ਲੈਣਾ ਚਾਹੀਦਾ, ਆਲਵੇਜ਼ ਸੀਕ ਅਸਿਸਟੈਂਸ, ਹਮੇਸ਼ਾ ਕੰਸਲਟੈਂਸੀ ਦੂਸਰੇ ਏਜੰਟ ਤੋਂ ਜ਼ਰੂਰ ਲਓ।
ਜੀ
ਔਰ ਜੇ ਦੋਨੋਂ ਜਾਣੇ ਅਗਰ ਤੁਹਾਨੂੰ ਰਜਿਸਟਰਡ ਮਾਈਗ੍ਰੇਸ਼ਨ ਸੇਮ ਕਹਿ ਰਹੇ ਆ ਚੀਜ਼, ਤਾਂ ਇਟ ਮੀਨਸ ਇਟ ਇਜ਼ ਵੈਲਿਡ।
ਜੀ ਬਿਲਕੁਲ। ਅੱਛਾ ਸਾਡੇ ਕੋਲ ਸ਼ੁਭਮ ਅਰੋੜਾ ਹੋਰਾਂ ਦਾ ਸਵਾਲ ਆਇਆ, ਕਹਿੰਦੇ ਡੂਇੰਗ JRP ਇਨ ਮੋਟਰ ਮਕੈਨਿਕ ਔਨ 485, ਵਟਸ ਦਾ ਕਰੰਟ ਸਿਚੁਏਸ਼ਨ ਫਾਰ ਰੈਜ਼ੀਡੈਂਸੀ ਐਂਡ ਹਾਊ ਕੈਨ ਵਨ ਇਨਕਰੀਜ਼ ਦਾ ਚਾਂਸਿਸ ਆਫ PR ਇਫ ਨਾਟ ਏਬਲ ਟੂ ਗੈਟ 7 ਇੰਚ?
ਹਾਂਜੀ ਦੇਖੋ ਇਹਨਾਂ ਦੀ ਸਿਚੁਏਸ਼ਨ ਮੈਨੂੰ ਲੱਗ ਰਹੀ ਹੈ ਕਿਉਂਕਿ 485 ਤੇ ਆ JRP ਕਰ ਰਿਹਾ। ਦੇਖੋ ਅਗਰ ਦੋ ਚੀਜ਼ਾਂ, ਅਗਰ ਆਪਾਂ ਨੂੰ 489 ਦੀ ਐਲੀਜੀਬਿਲਟੀ ਦੀ ਗੱਲ ਕਰੀਏ, ਮੈਂ ਇੱਕ ਸਿਰਫ ਐਸਟੀਮੇਟ ਲਾ ਰਿਹਾ ਕਿਉਂਕਿ ਇਹਨਾਂ ਦੇ ਪੁਆਇੰਟ ਪੂਰੇ ਨਹੀਂ ਹੋ ਗਏ 7 ਇੰਚ ਤੋਂ ਬਿਨਾ, ਮੈਨੂੰ ਪਤਾ ਨਹੀਂ ਇਹਨਾਂ ਨੇ ਕੀ ਪੜ੍ਹਾਈ ਕੀਤੀ ਹੈ, 7 ਇੰਚ ਤੋਂ ਬਿਨਾ ਇਹਨਾਂ ਦੀ 489 ਦੀ ਐਲੀਜੀਬਿਲਟੀ ਨਹੀਂ ਬਣਨੀ ਹੈ, 60 ਪੁਆਇੰਟ ਤਾਂ ਰਹਿ ਜਾਊਗਾ। ਜੇ ਆਪਣੇ ਕੋਲ ਅਗਰ 7 ਇੰਚ ਨਹੀਂ ਹੋ ਪਾ ਰਹੇ ਕਿਉਂਕਿ ਹੁਣ ਤੁਸੀਂ ਜੋਬ ਰੈਡੀ ਸ਼ੁਰੂ ਕਰ ਲਿਆ ਹੋਇਆ ਹੈ, ਜਾਂ ਤਾਂ ਆਪਾਂ ਕਿਤੇ ਸਟੇਟ ਮੂਵ ਕਰ ਲੈਂਦੇ ਤਸਮਾਨੀ, ਠੀਕ ਹੈ, ਉਹਦੇ ਵਿੱਚ ਕੀ ਹੈ ਕਿ ਫਿਰ ਵੀ ਹੁਣ ਉੱਥੇ 1 ਸਾਲ ਵਗੜ ਕੇ 5 ਪੁਆਇੰਟ ਫੇਰ ਨਹੀਂ ਮਿਲਣੇ, ਹਾਂ ਸਟੇਟ ਦੀ ਐਲੀਜੀਬਿਲਟੀ ਬਣ ਜਾਊਗੀ, ਪੁਆਇੰਟਸ ਆਪਾਂ ਨੂੰ ਫੇਰ ਨਹੀਂ ਮਿਲਣੇ। ਹਾਂ ਤੁਸੀਂ ਇਹ ਕਰ ਸਕਦੇ ਹੋ 7 ਇੰਚ ਨਹੀਂ ਆਉਂਦੇ ਤੇ ਜਿਹੜਾ ਅੱਜ ਕੱਲ ਇਹਨਾਂ ਨੇ CCL ਟੈਸਟ ਜਿਹਨੂੰ ਨਾਟੀ ਕਹਿੰਦੇ ਸੀ, ਉਹਦੇ ਲਈ ਤੁਸੀਂ ਅਪੀਅਰ ਹੋ ਸਕਦੇ ਆ। ਉਹ ਟੈਸਟ ਕੁਛ ਜ਼ਿਆਦਾ ਔਖਾ ਨਹੀਂ ਹੈ, ਮਤਲਬ ਮੈਂ ਇਹ ਨਹੀਂ ਕਹਿ ਸਕਦਾ ਕਿ ਬਹੁਤ ਸੌਖਾ ਆ, ਉਹਦੀ ਤੁਸੀਂ ਪ੍ਰੈਪਰੇਸ਼ਨ ਕਰਕੇ ਅਗਰ ਆਪਾਂ 5 ਪੁਆਇੰਟ ਐਕਸਟਰਾ ਲੈ ਲਈਏ ਤਾਂ ਫੇਰ ਤੁਹਾਡੇ ਪੁਆਇੰਟ ਪੂਰੇ ਹੋ ਜਾਊਗੇ, ਤੇ ਆਪਾਂ ਜਿਹੜਾ ਕੁਛ ਸਟੇਟ ਮੂਵ ਕਰਕੇ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰ ਦਈਏ। ਕਿਉਂਕਿ ਇੱਕ ਹੋਗਾ, ਇੱਕ ਦੋ ਚੀਜ਼ਾਂ ਆ, ਇੱਕ ਹੈਗਾ ਕਿ ਤੁਸੀਂ ਆਪਣੇ 65 ਪੁਆਇੰਟ ਪੂਰੇ ਕਰਨੇ, ਦੂਜਾ ਸਟੇਟ ਦੀ ਐਲੀਜੀਬਿਲਟੀ ਟੈਸਟ ਮੀਟ ਕਰਨਾ। ਹੁਣ 65 ਪੁਆਇੰਟ ਤੁਹਾਡੇ ਪੂਰੇ ਜਾਂ 7 ਇੰਚ ਨਾ ਹੋਊਗੇ, ਜਾਂ ਤੁਹਾਨੂੰ ਨਾਟੀ ਦਾ ਟੈਸਟ ਕਲੀਅਰ ਕਰਨਾ ਪੈਣਾ ਆ। ਇੱਕ ਤਾਂ ਆਹ ਚੀਜ਼ ਹੋਈ, ਦੂਜੀ 7 ਇੰਚ ਤੇ ਨਿਊ ਸਾਊਥ ਵੇਲ ਜਦੋਂ ਹੁਣ ਸਾਰੇ ਆਪਣੀ ਰਿਕੁਆਇਰਮੈਂਟ ਸਟ੍ਰਿਕਟ ਕਰ ਰਹੇ ਆ, ਆਉਣ ਵਾਲੇ ਟਾਈਮ ਚ 489 ਲਈ ਵੀ ਸਾਰਿਆਂ ਨੇ ਕਹਿ ਦੇਣਾ, ਜਿੱਦਾਂ ਅੱਜ ਕੱਲ ਕੁੱਕਸ ਲਈ ਜਾਂ ਸ਼ੈਫ ਲਈ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਨਾ, 7 ਇੰਚ ਹੋਣੇ ਚਾਹੀਦੇ, ਨਾਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਮੋਟਰ ਮਕੈਨਿਕ ਲਈ ਵੀ ਸੇਮ ਏਦਾਂ ਦੀ ਰਿਕੁਆਇਰਮੈਂਟ ਕੋਈ ਆ ਸਕਦੀ ਹੈ, ਤੇ ਸਟੇਟ ਦੀ ਨੋਮੀਨੇਸ਼ਨ ਰਿਕੁਆਇਰਮੈਂਟ ਪੂਰੀ ਕਰਨ ਲਈ ਇਹ ਹੈ ਕਿ ਆਪਾਂ ਪ੍ਰੋਐਕਟਿਵ ਰਹਿ ਕੇ ਅਗਰ ਪੋਸੀਬਲ ਆ ਤਾਂ ਆਪਾਂ ਦੂਸਰੀ ਸਟੇਟ ਦੇ ਵਿੱਚ ਮੂਵ ਹੋ ਕੇ ਆਪਣਾ JRP ਜਿਹੜਾ ਉਹ ਕੰਪਲੀਟ ਕਰੀਏ।
ਸ਼ੁਭਮ ਜੀ ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਚੁੱਕਿਆ। ਸਮਰੀਤ ਕੌਰ ਗਿੱਲ ਅੱਗੇ ਸਾਡੇ ਨਾਲ ਬਣੇ ਨੇ, ਕਹਿੰਦੇ ਸਰ ਆਈ ਐਮ ਔਨ 457 ਵੀਜ਼ਾ ਸਿੰਸ 2016, ਬਟ ਆਈ ਚੇਂਜ ਇੰਪਲੋਇਰ ਆਫਟਰ 18 April 2017, ਡੂ ਆਈ ਨੀਡ ਟੂ ਵਰਕ 2 ਈਅਰਸ ਔਰ 3 ਈਅਰਸ ਵਿਦ ਨਿਊ ਇੰਪਲੋਇਰ?
ਦੇਖੋ ਜਿਹੜੀਆਂ ਆਪਣੀਆਂ, ਜਦੋਂ ਆਪਾਂ ਇੰਪਲੋਇਰ ਚੇਂਜ ਦੀ ਗੱਲ ਕਰਦੇ ਹਾਂ ਤਾਂ ਆਪਣਾ ਵਰਕ ਐਕਸਪੀਰੀਅੰਸ ਜਿਹੜਾ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ। ਜਿਹੜਾ ਤੁਹਾਡਾ 2 ਸਾਲ ਜਾਂ 3 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਚਾਹੀਦਾ ਆ, ਉਹਨੇ ਇਹਦੇ ਵਿੱਚ ਕਿ ਡਿਪਾਰਟਮੈਂਟ ਨੇ ਜਿਹੜੀ ਇਹ ਚੀਜ਼ ਰੈਗੂਲੇਸ਼ਨ ਲਿਆਂਦੀ ਸੀ ਨਾ, ਉਹਨਾਂ ਨੇ ਇਹ ਲਿਖਿਆ ਆ ਜਿਹੜੀ ਗ੍ਰੈਂਡਫਾਦਰਿੰਗ ਅਰੇਂਜਮੈਂਟਸ ਆ, ਉਹਦੇ ਵਿੱਚ ਇਹ ਸੀਗਾ ਕਿ ਜਿੰਨਾ ਕੋ ਆਲਰੇਡੀ ਵੀਜ਼ਾ ਐਗਜ਼ਿਸਟ ਕਰਦਾ ਆ, ਤੁਸੀਂ ਚਾਹੇ ਇੰਪਲੋਇਰ ਬਾਅਦ ਚੋਂ ਚੇਂਜ ਵੀ ਕੀਤਾ ਹੋਵੇ, ਇਹ ਇਹਨਾਂ ਕੋ ਉਹਨਾਂ ਲਈ ਕੰਡੀਸ਼ਨ ਜਿਹੜੀਆਂ ਆ ਉਹ ਸੇਮ ਰਹੂਗੀਆਂ। ਦੇਖੋ ਅਨਲੈਸ ਕਿ ਮੈਂ ਤੁਹਾਡੇ ਸਾਰੇ ਡਾਕੂਮੈਂਟ ਨਾਲ ਚੈੱਕ ਕਰਾਂ, ਮੈਂ ਤੁਹਾਨੂੰ ਸਪੈਸੀਫਿਕ ਐਡਵਾਈਸ ਤਾਂ ਹੀ ਦੇ ਪਾਊਂਗਾ, ਬਟ ਇਹਨੂੰ ਜੈਨਰਿਕ ਐਡਵਾਈਸ ਸਮਝਿਓ। ਜੈਨਰਿਕ ਐਡਵਾਈਸ ਇਹ ਹੈ ਕਿ ਅਗਰ ਤੁਹਾਡੇ ਕੋਲ ਵੀਜ਼ਾ ਸੀਗਾ ਉਸ ਟਾਈਮ ਦੇ ਵਿੱਚ ਤਾਂ ਜਿਹੜਾ ਆ ਤੁਹਾਨੂੰ ਪੁਰਾਣੇ ਰੂਲਸ ਲੱਗੂਗੇ, ਤਾਂ ਤੁਸੀਂ 2 ਸਾਲ ਤੋਂ ਬਾਅਦ ਐਲੀਜੀਬਲ ਹੋ ਜਾਓਗੇ ਪਾਉਂਦੇ।
ਅੱਗੇ ਸਾਡੇ ਨਾਲ ਸਨੇਹਦੀਪ ਜੁੜੇ ਨੇ ਜੀ। ਸਨੇਹਦੀਪ ਕੌਰ ਕਹਿੰਦੇ, ਇਫ ਯੂ ਹੈਵ ਐਕਸਪੀਰੀਅੰਸ ਬਿਫੋਰ ਕਮਿੰਗ ਟੂ ਆਸਟ੍ਰੇਲੀਆ ਐਜ਼ ਐਨ ਅਸਿਸਟੈਂਟ ਫਾਈਨੈਂਸ ਇੰਚਾਰਜ ਐਂਡ ਹੈਵ ਡਨ ਬੀਕੌਮ ਅਕਾਊਂਟਿੰਗ ਆਫਟਰ ਕਮਿੰਗ ਟੂ ਆਸਟ੍ਰੇਲੀਆ, ਵੁੱਡ ਦਾ ਆਫਸ਼ੋਰ ਐਕਸਪੀਰੀਅੰਸ ਬੀ ਕਾਊਂਟਡ ਟੁਵਰਡਸ ਹੀਅਰ? ਇਜ਼ ਇਟ ਕੰਸੀਡਰਡ ਐਜ਼ ਐਨ ਅਕਾਊਂਟਿੰਗ ਐਕਸਪੀਰੀਅੰਸ?
ਦੇਖੋ ਜਦੋਂ ਆਪਾਂ ਵਰਕ ਐਕਸਪੀਰੀਅੰਸ ਪੁਆਇੰਟਸ ਦੀ ਗੱਲ ਕਰਦੇ ਹਾਂ, ਜੋ ਡਿਪਾਰਟਮੈਂਟ ਦੀਆਂ ਰੈਗੂਲੇਸ਼ਨਸ ਆ
ਜੀ,
ਤੇ ਉਹਨਾਂ ਦੇ ਜਿਹੜੇ ਪਾਲਿਸੀ ਐਡਵਾਈਸ ਮੈਨੂਅਲ ਆ, ਜੋ ਉਹਨਾਂ ਦਾ ਇੰਟਰਨਲ ਮੈਨੂਅਲ ਆ, ਉਹ ਚ ਸਾਰੀ ਜਗ੍ਹਾ ਇਹੀ ਮੈਂਸ਼ਨ ਆ ਕਿ ਵਰਕ ਐਕਸਪੀਰੀਅੰਸ ਜਿਹੜਾ ਆ ਉਹ ਜਦੋਂ ਆਪਾਂ ਕੁਆਲੀਫਿਕੇਸ਼ਨ ਕੰਪਲੀਟ ਕਰ ਲੈਂਦੇ ਆ ਉਸ ਤੋਂ ਬਾਅਦ ਦਾ ਹੀ ਕਾਊਂਟ ਹੁੰਦਾ ਆ ਤੁਹਾਡੇ ਪੁਆਇੰਟਸ ਪਰਪਸ ਲਈ। ਹੁਣ ਤੁਸੀਂ ਕਹਿੰਦੇ ਆ ਕਿ ਆਪਾਂ ਕੁਆਲੀਫਿਕੇਸ਼ਨ ਜਿਹੜੀ ਆ ਇੱਥੇ ਕੰਪਲੀਟ ਕੀਤੀ ਆ ਪਰ ਐਕਸਪੀਰੀਅੰਸ ਉੱਥੋਂ ਦਾ ਪਹਿਲਾਂ ਦਾ ਸੀਗਾ, ਤਾਂ ਉਹ ਜਿਹੜਾ ਐਕਸਪੀਰੀਅੰਸ ਆ ਉਹ ਕਾਊਂਟ ਨਹੀਂ ਹੋਗਾ ਤੁਹਾਡੇ ਵਰਕ ਐਕਸਪੀਰੀਅੰਸ ਦੇ ਲਈ।
ਤੇ ਦੋਸਤਾਂ ਨੂੰ ਅਸੀਂ ਇੱਕ ਵਾਰ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੁਝ ਸਵਾਲ ਜਿਹੜੇ ਆ ਉਹ ਡਿਟੇਲ ਦੇ ਵਿੱਚ ਅਸੀਂ ਇੱਥੇ ਨਾ ਲੈ ਪਾ ਸਕਦੇ ਹੋਈਏ, ਕਿਉਂਕਿ ਪ੍ਰੋਗਰਾਮ ਦੌਰਾਨ ਸਮਾਂ ਸਾਡੇ ਕੋਲ ਸੀਮਿਤ ਹੁੰਦਾ, ਔਰ ਕਈ ਵਾਰ ਕੀ ਹੁੰਦਾ ਕਿ ਜਿਹੜਾ ਤੁਹਾਡਾ ਸਵਾਲ ਹੈ ਉਹ ਵੀ ਪੂਰਾ ਡਿਟੇਲਡ ਨਹੀਂ ਹੁੰਦਾ ਕਿ ਤੁਹਾਡੇ ਕੇਸ ਦੇ ਬਾਰੇ ਦੇ ਵਿੱਚ ਐਗਜੈਕਟ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾ ਸਕੇ, ਤੇ ਪ੍ਰੋਗਰਾਮ ਦੌਰਾਨ ਇਹ ਵੀ ਮੁਸ਼ਕਲ ਹੁੰਦਾ ਕਿ ਤੁਹਾਡੇ ਸਭ ਦੇ ਕੇਸਿਸ ਦੇ ਉੱਤੇ ਜਿਹੜਾ ਕਮੈਂਟ ਆ ਉਹ ਕਰਨਾ ਜਿਹੜਾ ਤੇ ਇਸ ਲਈ ਆਪਾਂ ਜ਼ਰੂਰ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਲਕਸ਼ ਮਾਈਗ੍ਰੇਸ਼ਨ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਵੀ ਵਿਜ਼ਿਟ ਕਰੋ, ਤੇ ਨਾਲ ਹੀ ਨਾਲ ਲਕਸ਼ ਮਾਈਗ੍ਰੇਸ਼ਨ ਦੀ ਵੈਬਸਾਈਟ ਜਿਹੜੀ ਹੈ lakshmigration.com.au, ਸੋ ਇਸ ਵੈਬਸਾਈਟ ਨੂੰ ਵਿਜ਼ਿਟ ਕਰੋ, ਤੇ ਜੇਕਰ ਤੁਹਾਡਾ ਫਰਦਰ ਕੋਈ ਸਵਾਲ ਹੈ, ਤੁਸੀਂ ਕੋਈ ਇਨਕੁਆਇਰੀ ਜਿਹੜੀ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਰੋਹਿਤ ਜੀ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਵੀ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਪਲੀਜ਼ ਨੋਟ ਕਰ ਲਓ, 0433-737-306, 0433-737-306, ਸੋ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਰੋਹਿਤ ਜੀ ਨੂੰ, ਜਾਂ ਫਿਰ ਰਣਵੀਰ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0433-840-304, ਸੋ ਆਪਣਾ ਜਿਹੜਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਸਵੇਰੇ 7 ਵਜੇ ਤੋਂ ਸ਼ਾਮ ਜਿਹੜਾ ਸਾਡੇ ਪ੍ਰੋਗਰਾਮ ਦੌਰਾਨ ਜਿਹੜਾ ਸ਼ਾਮ ਦਾ ਸਮਾਂ ਜੀ, ਸ਼ਾਮ 7 ਵਜੇ ਤੋਂ 8 ਵਜੇ ਤੱਕ, ਪਰ ਜਿਹੜਾ ਆਫਿਸ ਦਾ ਸਮਾਂ ਆ ਉਹ ਰੋਹਿਤ ਜੀ ਤੁਹਾਨੂੰ ਦੱਸ ਦੇਣਗੇ ਕਿ ਕਿਸ ਸਮੇਂ ਦੌਰਾਨ ਸਾਡੇ ਜਿਹੜੇ ਸੁਣਨ ਵਾਲੇ ਤੁਹਾਨੂੰ ਕਾਲ ਕਰ ਸਕਦੇ ਆਫਿਸ ਚ।
ਦੇਖੋ ਸਾਨੂੰ ਆਫਿਸ ਜਿਹੜਾ ਹੈ ਤੁਸੀਂ ਕੋਈ ਅੱਧਾ ਸਪੈਸਿਫਿਕ ਟਾਈਮ ਨਹੀਂ, ਅਗਰ ਅਰਜੈਂਟ ਕਾਲ ਆ ਤੁਸੀਂ ਕਦੀ ਵੀ ਕਰ ਸਕਦੇ ਆ, ਬਟ ਜਨਰਲੀ ਜਿਹੜਾ ਆਪਣਾ ਆਫਿਸ ਟਾਈਮ ਆ ਉਹ 9 ਵਜੇ ਸਵੇਰੇ ਤੋਂ ਲੈ ਕੇ 5 ਵਜੇ ਸ਼ਾਮ ਤੱਕ ਹੁੰਦਾ ਹੈ
ਜੀ,
ਤੇ ਉਸ ਦੌਰਾਨ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਅਗਰ ਤੁਹਾਡੀ ਕੋਈ ਵੀ ਕੁਐਰੀ ਹੈਗੀ ਆ, ਤੇ ਅਗਰ ਤੁਸੀਂ ਸਾਨੂੰ ਪਰਸਨਲੀ ਮਿਲਣਾ ਚਾਹੁੰਦੇ ਆ ਤਾਂ ਸਾਨੂੰ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਆ ਬੁੱਕ ਕਰਵਾ ਸਕਦੇ ਹੋ ਤੁਸੀਂ
ਜੀ। ਬਿਲਕੁਲ। ਅੱਛਾ, ਸ਼ੁਭਮ ਅਰੋੜਾ ਸਾਡੇ ਨਾਲ ਦੁਬਾਰਾ ਬਣੇ ਨੇ, ਕਹਿੰਦੇ ਇਜ਼ ਇਟ ਪੋਸੀਬਲ ਟੂ ਓਪਨ ਯੂਅਰ ਓਨ ਬਿਜ਼ਨਸ ਇਨ ਪਾਰਟਨਰਸ਼ਿਪ ਇਨ ਐਮਟੀ ਨਾਰਦਰਨ ਟੈਰੀਟਰੀਜ਼, ਪੁੱਛ ਰਹੇ ਨੇ, ਐਂਡ ਗੈਟ ਵਰਕ ਐਕਸਪੀਰੀਅੰਸ ਫਰੋਮ ਦੇਅਰ?
ਦੇਖੋ ਇਹਦੇ ਵਿੱਚ ਕੀ ਹੈ ਕਿ ਆਪਾਂ ਅਗਰ ਆਪਾਂ ਜੈਨੂਅਨ ਬਿਜ਼ਨਸ ਕੋਈ ਹੈਗਾ ਆ, ਠੀਕ ਹੈ, ਤੇ ਉਹਦੇ ਵਿੱਚ ਆਪਾਂ ਕੋਈ ਵਰਕ ਐਕਸਪੀਰੀਅੰਸ ਲੈ ਰਹੇ ਹਾਂ ਉਹ ਤੁਹਾਡਾ ਕਾਊਂਟ ਹੋਊਗਾ, ਬਟ ਅਗਰ ਆਪਾਂ ਕੋਈ ਸਪੈਸੀਫਿਕ ਚੀਜ਼ਾਂ ਬਣਾ ਕੇ ਉਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਤਾਂ ਫੜੇ ਜਾਵਾਂਗੇ।
ਹਾਂਜੀ ਹਾਂਜੀ, ਤੇ ਵੈਸੇ ਵੀ ਆਉਣੇ ਆ
ਜੀ ਜੀ ਬਿਲਕੁਲ, ਔਨ ਟੈਂਪਰੇਰੀ ਵੀਜ਼ਾ ਦੇਣੇ ਮੈਨੂੰ ਲੱਗਦਾ, ਤੇ ਇਸ ਕਰਕੇ ਹਾਲਾਤ ਜਿਹੜੇ ਜੋ ਇੰਨੇ ਸਾਜ਼ਗਾਰ ਨਹੀਂ ਆ, ਇੰਨੇ ਸੌਖੀ ਨਹੀਂ ਆ, ਜਿਸ ਤਰ੍ਹਾਂ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਵੈਸੇ ਕਿ ਅੱਗੇ ਤੋਂ ਅੱਗੇ ਜਿੰਨੀ ਕੁ ਜ਼ਿਆਦਾ ਸਖ਼ਤੀ ਜਿਹੜੀ ਆ ਉਹ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਆ, ਔਰ ਡਿਪਾਰਟਮੈਂਟ ਦਾ ਜਿਹੜਾ ਸਖ਼ਤ ਰੋਕਿਆ ਜਾਂ ਫਿਰ ਕਹਿ ਲਓ ਕਿ ਸਰਕਾਰਾਂ ਦੀ ਜਿਹੜੀ ਨੀਤੀ ਆ ਉਹਦੇ ਕਰਕੇ ਵੀ ਇਹ ਸਾਰਾ ਕੁਛ ਜਿਹੜਾ ਆ ਉਹ ਵਾਪਰਦਾ ਆ। ਸੋ ਕੁਛ ਸਾਲ ਪਹਿਲਾਂ ਵਾਲਾ ਜਿਹੜਾ ਮਾਹੌਲ ਸੀ ਉਹ ਦੋਸਤੋ ਇਸ ਵੇਲੇ ਉਹਦੀ ਕਲਪਨਾ ਕਰਨਾ ਜਾਂ ਉਹ ਅੰਦਾਜ਼ੇ ਜਿਹੜੇ ਲਗਾ ਕੇ ਚੱਲਣਾ ਉਹ ਹੁਣ ਸੌਖਾ ਨਹੀਂ ਆ, ਪਰ ਫਿਰ ਵੀ ਜੇਕਰ ਤੁਸੀਂ ਜੈਨੂਅਨ ਤਰੀਕੇ ਦੇ ਨਾਲ ਇੱਥੇ ਸਟੱਡੀ ਕਰ ਰਹੇ ਹੋ, ਜੈਨੂਅਨ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੀ PR ਦਾ ਜਿਹੜਾ ਪਾਥਵੇ ਆ ਉਹ ਚੁਣ ਰਹੇ ਹੋ, ਤਾਂ ਫਿਰ ਤੁਹਾਡੇ ਲਈ ਇੱਥੇ PR ਲੈਣੀ ਵੀ ਕੋਈ ਔਖੀ ਨਹੀਂ ਆ। ਪਰ ਗੱਲ ਉਹੀ ਹੈ ਕਿ ਜਿਸ ਤਰ੍ਹਾਂ ਰੋਹਿਤ ਜੀ ਵੀ ਬਾਰ ਬਾਰ ਕਹਿ ਰਹੇ ਆ ਕਿ ਜਿਹੜਾ ਸਹੀ ਤਰੀਕਾ ਆ ਉਸ ਨੂੰ ਹੀ ਤੁਸੀਂ ਚੁਣੋ, ਬਜਾਏ ਕਿ ਤੁਸੀਂ ਜਿਹੜੇ ਸ਼ਾਰਟਕੱਟ ਮਾਰਨੇ ਆ ਉਹ ਥੋੜੇ ਜਿਹੇ ਅਵੋਇਡ ਕਰੋ।
ਹੁਣ ਇਹਨਾਂ ਨੂੰ ਜਿਹੜਾ ਹੈ ਕਿ ਇਹ ਵੀ ਇੱਕ ਚੀਜ਼ ਹੈਗੀ ਆ ਕਿ ਜਿਹੜੀ ਪਾਰਟਨਰਸ਼ਿਪ ਦੇ ਵਿੱਚ ਆ ਕਿ ਏਦਾਂ ਨਹੀਂ ਹੈ ਕਿ ਤੁਸੀਂ ਹੁਣ ਕਈ ਆ ਬੰਦੇ ਆ ਜਿਹੜੇ ਉਹ ਆਪਣਾ ਹੀ ABN ਲੈ ਕੇ ਵੀ ਕੰਮ ਕਰਦੇ ਆ
ਜੀ,
ਤੇ ਉਹ ਵਰਕ ਐਕਸਪੀਰੀਅੰਸ ਕਾਊਂਟ ਹੁੰਦਾ ਆ। ਹੁਣ ਡਿਪੈਂਡ ਕਰਦਾ ਕਿ ਤੁਹਾਡੀ ਆਕੂਪੇਸ਼ਨ ਕੀ ਆ, ਤੁਸੀਂ ਕਿਸ ਤਰੀਕੇ ਦਾ ਬਿਜ਼ਨਸ ਖੋਲਣਾ ਚਾਹੁੰਦੇ ਆ, ਉਹ ਕਿੰਨਾ ਕੁ ਲੈਜੀਟੀਮੇਟ ਹੈਗਾ ਆ ਤੇ ਉਹਦੇ ਤੁਸੀਂ ਕਿੰਨੇ ਕੁ ਜਿਹੜੇ ਆ ਉਹ ਡਾਕੂਮੈਂਟ ਜਿਹੜੇ ਉਹ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰ ਸਕਦੇ ਆ ਟੂ ਪ੍ਰੂਵ ਕਰਨ ਲਈ ਕਿ ਉਹ ਵਰਕ ਐਕਸਪੀਰੀਅੰਸ ਸੀਗਾ ਜਿਹੜਾ ਉਹ ਜੈਨੂਨ ਆ, ਤਾਂ ਡੈਫੀਨੇਟਲੀ ਕੀ ਆ ਕਿ ਉਹਦਾ ਪੁਆਇੰਟ ਜਿਹੜੇ ਉਹ ਕਲੇਮ ਹੋ ਸਕਦੇ ਆ। ਬਟ ਇਟ ਫਿਰ ਮੈਂ ਉਹੀ ਕਹੂੰਗਾ ਇਟ ਆਲ ਡਿਪੈਂਡਸ ਕਿ ਤੁਹਾਡਾ ਆਕੂਪੇਸ਼ਨ ਕੀ ਹੈ, ਤੁਹਾਡਾ ਸਟਰਕਚਰ ਕੀ ਹੋਊਗਾ।
ਠੀਕ। ਸੋ ਸਮਾਂ ਹੁਣ ਸਾਡੇ ਕੋਲ ਬਹੁਤਾ ਬਚਿਆ ਨਹੀਂ ਹੈ ਰੋਹਿਤ ਜੀ, ਇੱਕ ਵਾਰ ਫੇਰ ਜਾਣ ਤੋਂ ਪਹਿਲਾਂ ਜਿਵੇਂ ਕਿ ਅੱਜ ਅਸੀਂ ਥੋੜੀਆਂ ਜਿਹੀਆਂ ਜਿਹੜੀਆਂ ਵੀਜ਼ਾ ਕੈਂਸਲੇਸ਼ਨ ਦੇ ਉੱਤੇ ਜ਼ਰੂਰ ਅਪਡੇਟ ਦਿੱਤੀਆਂ ਸੀਗੀਆਂ, ਉਹਨਾਂ ਨੂੰ ਇੱਕ ਵਾਰ
ਰਹਿ ਗਿਆ ਸੀ
ਜੀ
ਪਿਛਲੀ
ਜੀ
ਵਾਰ
ਜੀ
ਬੜਾ ਜ਼ਰੂਰੀ ਸੀਗਾ,
ਅਸੀਂ ਉਹਦੇ ਉੱਤੇ ਜ਼ਰੂਰ ਗੱਲਬਾਤ ਕਰੀਏ।
ਹੁਣ ਜਿਹੜੀ ਨਾ ਵੀਜ਼ਾ ਕੈਂਸਲੇਸ਼ਨ ਦੀ ਆ ਉਹ ਦੋ ਤਰੀਕੇ ਆ, ਇੱਕ ਤਾਂ ਵਿਜ਼ਟਰ ਵੀਜ਼ਾ ਕੈਂਸਲੇਸ਼ਨ ਆ, ਇੱਕ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ।
ਜੀ
ਵਿਜ਼ਟਰ ਵੀਜ਼ਾ ਜਿਹੜੀ ਆ ਉਹ ਬੜੀ ਮੇਜਰ ਅਪਡੇਟ ਹੈਗੀ ਆ ਇਹ, ਉਹ ਕੀ ਆ ਕਿ ਅੱਜ ਕੱਲ ਇੰਡੀਆ ਤੋਂ ਵਿਜ਼ਟਰ ਵੀਜ਼ਾ ਬਹੁਤ ਅਲੱਗ ਰਿਹਾ ਆ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਗ੍ਰਾਂਟ ਕਰ ਰਿਹਾ।
ਠੀਕ।
ਬਟ ਕੀ ਗ੍ਰਾਂਟ ਕਰਨ ਤੋਂ ਬਾਅਦ ਉਹ ਵਿਜ਼ਟਰ ਵੀਜ਼ਾ ਕੈਂਸਲ ਕਰ ਸਕਦੇ ਆ? ਡੈਫੀਨੇਟਲੀ ਕਰ ਸਕਦੇ ਆ। ਏਦਾਂ ਦੇ ਕੇਸ ਹੋ ਰਹੇ ਆ ਕਿ ਵਿਜ਼ਟਰ ਵੀਜ਼ਾ ਜਿਹੜਾ ਲੌਂਚਮੈਂਟ ਹੋਈ ਸੀਗੀ
ਜੀ,
ਵੀਜ਼ਾ ਗ੍ਰਾਂਟ ਹੋ ਗਿਆ, ਐਪਲੀਕੈਂਟ ਜਿਹੜਾ ਵੀਜ਼ਾ ਹੋਲਡਰ ਆ ਟਿਕਟ ਬੁੱਕ ਹੋ ਗਈ, ਏਅਰਪੋਰਟ ਤੇ ਫਲਾਈਟ ਬੋਰਡ ਕਰਨ ਗਏ ਆ, ਜਦੋਂ ਉਹਨਾਂ ਨੂੰ ਬੋਰਡਿੰਗ ਪਾਸ ਇਸ਼ੂ ਕਰਨ ਲੱਗੇ ਤਾਂ ਉਹਨਾਂ ਨੇ ਕਹਿਤਾ, ਏਅਰਲਾਈਨ ਨੇ ਕਹਿਤਾ ਕਿ ਤੁਹਾਡਾ ਵੀਜ਼ਾ ਜਿਹੜਾ ਆ ਉਹ, ਉਹਨਾਂ ਨੇ ਡਿਪਾਰਟਮੈਂਟ ਨੂੰ ਫੋਨ ਕੀਤਾ ਕਿ ਡਿਪਾਰਟਮੈਂਟ ਉਹਨਾਂ ਨੂੰ ਕਹਿਤਾ ਸੀ ਜਦੋਂ ਵੀ ਇਹ ਆਣ ਲੈਟ ਅਸ ਨੋ ਵੀਜ਼ਾ ਜਿਹੜਾ ਔਨ ਦਾ ਸਪੋਟ ਉੱਤੇ ਕੈਂਸਲ ਹੋਇਆ। ਰੀਜ਼ਨ ਇਹ ਸੀ ਕਿ ਜਿਹੜੇ ਉਹ ਕਹਿੰਦੇ ਤੁਸੀਂ ਡਾਕੂਮੈਂਟੇਸ਼ਨ ਸਾਨੂੰ ਦਿੱਤੀ ਸੀ, ਵੀਜ਼ਾ ਦੇਣ ਤੋਂ ਬਾਅਦ ਵੀ ਸਾਡੀ ਆਡਿਟ ਟੀਮ ਨੇ ਚੈੱਕ ਕੀਤੀ ਆ, ਉਹ ਸਾਨੂੰ ਲੱਗ ਰਿਹਾ ਕਿ ਉਹਦੇ ਵਿੱਚ ਤੁਸੀਂ ਫਰੋਜੂਲੈਂਟ ਡਾਕੂਮੈਂਟ ਦਿੱਤੇ ਸੀਗੇ ਤੇ ਉਸ ਬੇਸ ਤੇ ਆਪਾਂ ਤੁਹਾਡਾ ਵੀਜ਼ਾ ਜਿਹੜਾ ਆ ਉਹ ਕੈਂਸਲ ਕਰ ਰਹੇ ਹਾਂ। ਤਾਂ ਇਹਦਾ ਦੱਸਣ ਦਾ ਪਰਪਸ ਇਹ ਸੀਗਾ ਕਿ ਜਦੋਂ ਵੀ ਆਪਾਂ ਇੰਡੀਆ ਤੋਂ ਵਿਜ਼ਟਰ ਵੀਜ਼ਾ ਵੀ ਲਗਾਈਏ ਤਾਂ ਆਪਾਂ ਜਿਹੜੀ ਡਾਕੂਮੈਂਟੇਸ਼ਨ ਦਿੱਤੀ ਹੈ, ਫੋਰ ਐਗਜ਼ਾਮਪਲ ਤੁਸੀਂ ਜੈਨੂਅਨ ਵੀ ਹੁੰਦੇ ਕਈ ਵਾਰੀ ਕਿ ਤੁਸੀਂ ਆਪਣੇ ਇੰਪਲੋਇਮੈਂਟ ਦੇ ਡਾਕੂਮੈਂਟ ਦਿੱਤੇ ਆ, ਉਹਨਾਂ ਨੇ ਫੋਨ ਕਰਦੇ ਆ ਕਦੀ ਉਹ, ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਕੋਈ ਵੀ ਉੱਥੇ ਸੀਨੀਅਰ ਜਿਹੜਾ ਸਟਾਫ ਆ ਉਹਨੂੰ ਪਤਾ ਹੋਵੇ ਕਿ ਤੁਸੀਂ ਉੱਥੇ ਕੰਮ ਕਰਦੇ ਪਏ ਆ, ਜਾਂ ਕੋਈ ਫੋਨ ਆਵੇ ਉਹਨਾਂ ਨੂੰ ਦੱਸ ਦੇਣਾ ਕਿ ਹਾਂ ਮੈਂ ਇਸ ਪੋਜੀਸ਼ਨ ਤੇ ਕੰਮ ਕਰ ਰਿਹਾ। ਕਈ ਵਾਰ ਕੀ ਹੁੰਦਾ ਆਰਗੇਨਾਈਜੇਸ਼ਨ ਵੱਡੀਆਂ ਹੁੰਦੀਆਂ, ਡਿਪਾਰਟਮੈਂਟ ਵੱਡੇ ਹੁੰਦੇ, ਕੋਈ ਫੋਨ ਚੱਕ ਲੈਂਦਾ ਨਾ ਪੁੱਛਦਾ, ਕਹਿ ਦਿੰਦੇ ਆ ਵੀ ਡੋਂਟ ਨੋ, ਸਾਨੂੰ ਪਤਾ ਨਹੀਂ ਆ, ਤੇ ਉਸ ਬੇਸ ਤੇ ਵੀ ਤੇ ਵੀਜ਼ਾ ਆਉਣ ਤੋਂ ਬਾਅਦ ਵੀ ਥੋੜਾ ਮੇਕ ਸ਼ੋਰ ਕਰੋ ਕਿ ਤੁਹਾਡੇ ਜਿਹੜੇ ਆਲੇ ਦੁਆਲੇ ਸਾਰਿਆਂ ਨੂੰ ਪਤਾ ਹੋਵੇ ਕਿ ਜੇ ਕੋਈ ਫੋਨ ਆਵੇ ਤਾਂ ਵਰਕਿੰਗ।
ਬਿਲਕੁਲ ਜੀ, ਬੰਦਾ ਉੱਥੇ ਵਿਚਾਰਾ ਪਾਰਟੀਆਂ ਕਰਕੇ ਤੇ ਸਾਰਿਆਂ ਨੂੰ ਲੱਡੂ ਵੰਡ ਕੇ ਆਇਆ ਹੋਵੇ,
ਘਰਦਿਆਂ ਨੂੰ ਸਾਰਿਆਂ ਨੂੰ ਟਾਟਾ ਬਾਏ ਬਾਏ
ਜੀ, ਕਿਉਂਕਿ ਰਿਸ਼ਤੇਦਾਰੀ ਦੇ ਵਿੱਚ ਬੜੀ ਬੱਲੇ ਬੱਲੇ ਹੁੰਦੀ ਨਾ, ਕਈ ਵਾਰੀ
ਉਹਨਾਂ ਨੂੰ ਤਾਂ ਪਤਾ ਨਹੀਂ ਹੁੰਦਾ ਨਾ ਕਿਹੜਾ ਵੀਜ਼ਾ ਲੱਗਾ, ਉਹਨਾਂ ਨੂੰ ਹੁੰਦਾ ਬੰਦਾ ਬਾਹਰ ਚੱਲਦਾ ਤੇ ਉਹ ਵੀ ਤੁਸੀਂ ਇੱਕ ਦਿਨ ਸਵੇਰੇ ਉੱਥੋਂ ਨਿਕਲੇ ਤੇ ਅਗਲੇ ਦਿਨ ਸ਼ਾਮੀ ਵਾਪਸ ਆਏ,
ਹਾਂ ਤੇ ਬੜੀ ਖਮੋਸ਼ੀ ਹੁੰਦੀ ਹੈ। ਬਿਲਕੁਲ ਬਿਲਕੁਲ। ਅੱਛਾ, ਸਟੂਡੈਂਟ ਵੀਜ਼ਾ ਕੈਂਸਲੇਸ਼ਨ ਦੇ ਬਾਰੇ ਕੁਝ ਕਹੋ।
ਹਾਂ, ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਪਏ ਸੀ, ਡਿਪਾਰਟਮੈਂਟ ਜਿਹੜਾ ਆ ਜਿਹੜੀ ਆਪਾਂ ਸਟੱਡੀਜ਼ ਆ ਚਾਹੇ ਬੈਚਲਰ ਕਰਦੇ ਆ ਜਾਂ ਮਾਸਟਰਸ ਕਰਦੇ ਆ, ਉਹਨੂੰ ਤੁਸੀਂ ਜਿਹੜੀ ਆ ਅਗਰ ਕਨਕਰੈਂਟ ਸਟੱਡੀਜ਼ ਲੈਂਦੇ ਪਏ ਆ ਤਾਂ ਉਹਨੂੰ ਨਾਲ ਜ਼ਰੂਰ ਬਣਾਈ ਰੱਖਣਾ। ਫੋਰ ਐਗਜ਼ਾਮਪਲ ਤੁਸੀਂ ਬੈਚਲਰ ਕੀਤੀ, ਮਾਸਟਰਸ ਕੀਤੀ, ਕਨਕਰੈਂਟ ਸੀਓਈ ਲੈ ਲਈ, ਤੁਸੀਂ ਆਪਣਾ ਸਟੈਟਡੈਕ ਵੀ ਦੇਤਾ, ਟਾਈਮ ਟੇਬਲ ਵੀ ਦੇਤਾ। ਬਟ ਕਈ ਵਾਰ ਬੱਚੇ ਕੀ ਹੋਏ ਕਹਿੰਦੇ ਦੋ ਦੋ ਵਾਰ ਫੀਸਾਂ ਜਾ ਰਹੀਆਂ ਸਾਡੇ ਕੋਲ ਅਫੋਰਡ ਨਹੀਂ ਹੋ ਪਾ ਰਹੀਆਂ, ਆ ਬੈਚਲਰ ਆਫ ਬਿਜ਼ਨਸ ਕਰਦੇ ਪਏ ਤਾਂ ਐਵੇਂ ਆਪਾਂ ਫੀਸਾਂ ਭਰੀ ਜਾਂਦੇ ਪਏ ਆ ਤੇ ਇਹਨੂੰ ਤਾਂ ਛੱਡ ਹੀ ਦਈਏ। ਉਸ ਕੇਸ ਚ ਕੀ ਹੁੰਦਾ, ਤੁਸੀਂ ਛੱਡ ਦਿੰਦੇ ਆ ਤੁਹਾਡਾ ਕੈਂਸਲ ਹੁੰਦਾ ਤਾਂ ਸਟ੍ਰੇਟ ਵੇ ਡਿਪਾਰਟਮੈਂਟ ਨੂੰ ਰਿਪੋਰਟ ਹੋ ਜਾਂਦਾ ਆ ਕਿ ਤੁਸੀਂ ਆਪਣੀ ਸਟੱਡੀ ਜਿਹੜੀ ਆ ਉਹ ਛੱਡਤੀ ਆ, ਤੁਹਾਡੀ ਸੀਓਈ ਕੈਂਸਲ ਹੋ ਗਈ ਆ, ਤੇ ਉਸ ਬੇਸ ਤੇ ਡਿਪਾਰਟਮੈਂਟ ਜਿਹੜਾ ਆ ਤੁਹਾਡਾ ਸਟੂਡੈਂਟ ਵੀਜ਼ਾ ਕੈਂਸਲ ਕਰ ਸਕਦਾ ਆ। ਅਗਰ ਤਾਂ ਤੁਸੀਂ ਆਨਸ਼ੋਰ ਆ ਉਸ ਵੇਲੇ, ਫਿਰ ਤਾਂ ਤੁਹਾਨੂੰ ਨੋਟਿਸ ਦਊਗੇ ਕਿ ਆਪਾਂ ਵੀਜ਼ਾ ਕੈਂਸਲ ਕਰ ਲਿਆ, ਤੁਸੀਂ ਦੱਸੋ ਤੁਸੀਂ ਕੱਲ ਹੀ ਨਹੀਂ ਕੀਤਾ। ਰੱਬ ਨਾ ਕਰੇ ਤੁਸੀਂ ਉੱਥੇ ਇੰਡੀਆ ਗਏ ਹੋਏ ਛੁੱਟੀਆਂ ਮਨਾਉਣ, ਤਾਂ ਤੁਹਾਨੂੰ ਮੌਕਾ ਵੀ ਨਹੀਂ ਮਿਲਦਾ, ਤੁਹਾਨੂੰ ਸਿਰਫ ਸਿੱਧਾ ਇਹੀ ਪਤਾ ਲੱਗਦਾ ਏਅਰਪੋਰਟ ਤੇ ਸਾਡਾ ਵੀਜ਼ਾ ਕੈਂਸਲ ਹੋ ਚੁੱਕਾ
ਜੀ ਜੀ,
ਤੇ ਆਪਾਂ ਵਾਪਸ ਨਹੀਂ ਆ ਸਕਦੇ। ਆਫਸ਼ੋਰ ਸਾਨੂੰ ਜਿਹੜੇ ਆ ਉਹ ਰਾਈਟਸ ਵੀ ਨਹੀਂ ਮਿਲਦੇ ਫੀਲਡ।
ਜੀ ਬਿਲਕੁਲ। ਸੋ ਅਰੋ ਜੀ, ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ ਕਿ ਅਸੀਂ ਹੋਰ ਸਵਾਲ ਲੈ ਸਕੀਏ ਜਾਂ ਫਿਰ ਜਿਹੜੀ ਇਹ ਗੱਲਬਾਤ ਆ ਹੋਰ ਅੱਗੇ ਵਧਾ ਸਕੀਏ, ਕਿਉਂਕਿ ਸਮਾਂ ਜਿਹੜਾ ਪ੍ਰੋਗਰਾਮ ਦਾ ਖਤਮ ਹੋ ਚੁੱਕਿਆ ਤੇ ਅਸੀਂ ਦੋਸਤਾਂ ਤੋਂ ਵੀ ਹੁਣ ਇਜਾਜ਼ਤ ਚਾਹਾਂਗੇ ਅਗਲੇ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਫਿਰ ਦੋਸਤਾਂ ਦੀ ਖਿਦਮਤ ਚ ਹਾਜ਼ਰ ਹੋਵਾਂਗੇ। ਤੁਸੀਂ ਵੀ ਆਪਣੇ ਰੁਝੇਵਿਆਂ ਚੋਂ ਖਾਸ ਸਮਾਂ ਜਿਹੜਾ ਉਹ ਸਾਡੇ ਦੋਸਤਾਂ ਲਈ, ਸੁਣਨ ਵਾਲਿਆਂ ਦੇ ਲਈ ਕੱਢ ਦਿਓ, ਤੁਹਾਡਾ ਵੀ ਸਟੂਡੀਓ ਪਹੁੰਚਣ ਤੇ ਔਰ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।
ਜੀ ਸ਼ੁਕਰੀਆ।